सगल प्रयाग गुरु हरणी
सगल प्रयाग गुरु आया सगल प्रयाग गुरु
सगल प्रयाग गुरु सगल प्रयाग गुरु शरणी आया
सगल प्रयाग गुरु शरणी आया
सगल प्रयाग गुरु शरणी आया
रखू रखन हारे रखू रखन हारे रखू रखन हारे रखू रखन हारे
रखू रखन हारे रखू रखन हारे रखू रखन हारे रखू रखन हारे
रखू रखन हारे रखू रखन हारे
रखू रखन हारे रखू रखन हारे
रखू रखन हारे रखू रखन हारे रखू रखन हारे रखू रखन हारे
रखू रखन हारे रखू रखन हारे रखू रखन हारे रखू रखन हारे रखू रखन हारे रखू रखन हारे रखू रखन हारे रखू रखन हारे
सगल प्रयाग गुरु शरणी आया सगल प्रयाग गुरु शरणी आया
सगल प्रयाग गुरु शरणी आया
सगल
प्रयाग गुरु शरणी आया
सगल प्रयाग गुरु शरणी आया
सगल प्रयाग गुरु शरणी आया
आठ पहर प्रभ अपना त्याई है गुर प्रसाद पौतरी है आप त्याग होइए सब रेणा जीव त्या यों मरिए सफल जन्म तिसका जग पीतर ये साध संग नौ जापै सगल मनोरथ तिसके पूरन जिस दया करे प्रभ आपे दीन दयाल कृपाल प्रभ स्वामी तेरी शरण दयाला कर कृपा अपना नाम दीजै नानक सादुर वाला वाहगुरु तेरे ही गुणा नु गावा ऐसी कृपा कर दियो मालक तेरे ही गुणा नु गावा ऐसी कृपा कर दियो मालक
तेरे ही गुणा नु गावा ऐसी कृपा कर दियो मालक जी मैं तेरे ही गुणान गावा
ओ ऐसी कृपा कर दियो मालका जी मैं तेरे ही गुणान गावा
ऐसी कृपा कर दियो मालका बद्रु तेरे ही गुणान गावा ऐसी कृपा कर दो मालिका।
तेरे नाम तो बिना और की मंगना, तेरे नाम तो बिना और की मंगना,
तेरे नाम तो बिना और की मंगना, तेरे नाम तो बिना और की मंगना,
तेरे नाम तो बिना
और की मंगना,
की मंगना और की मंगना, की मंगना और की मंगना,
और की मंगना, की मंगना, और की मंगना, की मंगना,
और की मंगना, और की मंगना,
और की मंगना, की मंगना,
तेरे नाम ढूंढना, तेरे नाम ढूंढना, और की मंगना, तेरे नाम ढूंढना, और की मंगना,
तेरे नाम तो बिना और की मंगना, तेरे नाम तो बिना और की मंगना,
तेरे नाम ढूंढना और की मंगना,
तेरे नाम तो बिना और की मंगना,
बिन तो होर जे मंगना,
सिर दुखा के दुख
देहु नाम सुन दुखिया,
उतरे मन की भुख,
प्यार सहित फतेह प्रवान करो। आखो वाहिगुरु जी का
खालसा
वाहिगुरु जी की
फतेह।
बहुत प्यार दे नाल अज नगर कलोटी और इलाका निवासी संगतां नू जो तीन दिन का गुरु मान्यो ग्रंथ चेतना समागम दुनिया के वख वख शहरां विच, पंजाब दीआं वख वख मंडियां विच, वख वख शहरां विच पिछले दिनी होया है। आने वाले समय दे विच बहुत थावां ते समागम हन। सोसे लड़ी दे विच जो अज दा ये प्रोग्राम है, सतगुरु जी की अपार बख्शिश कृपा दे नाल आप सारियां संगतां नू रल मिल के बैठण दा सुभागा समा प्राप्त होया। सो थोड़े समय तक जो भाई साहब जी ने भी सतगुरां दी गोद च आ जाना है, ते आपां सारियां ने उन्हां पासों बैठ के अज दे समागम दा आनंद मानना है। बहुत प्यार सहित दूरों दूरों संगतां, इलाके दीआं संगतां, नगर निवासी माई भाई संगतां बड़े प्यार दे नाल हाजरियां भरन वास्ते पहुँच रहे हैं। तो जिन्नी संगत बार है सब नूं बेनती आओ आपां सतगुरां दी गोद विच एकाग्रता बना के मन टका के बैठण दा यतन करिए। समागमां दे विच बड़ा जोर लग्या हुंदा है, प्रबंधकां दा बड़ा यतन कीता हुंदा है, बहुत मेहनत लगती है। एडे वड्डे समागम करने कोई सौखे नहीं हन, जिथे माया दी लोड़, माया दा खर्चा हुंदा है, उत्थे नाल नाल समय दी भी वरतों हुंदी है, समय दा भी खर्च हुंदा है। जदों दे समागम बने मिले हुंदे है उदों दा ही फिक्र पै जांदा वी आ भी करना है, आ भी करना है, इहदा प्रबंध करना है। बहुत बहुत ज़्यादा जोर लग्या हुंदा है, बस आपां ते बहना है, आ के सुनना ही है। ਇਹਦੇ ਵਿੱਚ ਇੱਕੋ ਹੀ ਚੀਜ਼ ਅਸੀਂ ਕਰਨੀ ਹੁੰਦੀ ਹੈ, ਆਪਣੇ ਮਨ ਨੂੰ ਹਾਜ਼ਰ ਕਰਕੇ ਬੈਠਣਾ ਹੈ। ਮਹਾਰਾਜ ਦੀ ਬਾਣੀ ਕਹਿੰਦੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਜਿੱਥੇ ਸਰੀਰ ਦੀ ਸਾਵਧਾਨਤਾ ਦੀ ਲੋੜ ਹੈ ਉੱਥੇ ਇਕਾਗਰ ਚੀਤ ਦੀ ਬੜੀ ਲੋੜ ਹੈ। ਮਨ ਇਕਾਗਰ ਹੋਇਆ ਹੋਵੇ ਫਿਰ ਹਰ ਇੱਕ ਚੀਜ਼ ਦੀ ਸਮਝ ਪੈਂਦੀ ਹੈ, ਫਿਰ ਅੰਦਰ ਤੱਕ ਇੱਕ ਇੱਕ ਵਚਨ ਜਾਂਦਾ ਹੈ, ਬਾਹਰਲੇ ਪਾਸੋਂ ਗੱਲਾਂ ਦੀ ਆਵਾਜ਼ ਆਉਂਦੀ। ਬੇਨਤੀ ਪ੍ਰਬੰਧਕਾਂ ਨੂੰ ਭਾਈ ਆਰਾਮ ਨਾਲ ਸੇਵਾ ਕਰੋ, ਭਾਈ ਸਾਹਿਬ ਦੇ ਆਉਣ ਤੱਕ ਆਪਾਂ ਪੂਰਨ ਇਕਾਗਰਤਾ ਬਣਾ ਕੇ ਬੈਠੀਏ। ਉਹਨਾਂ ਨੂੰ ਵਾਰ ਵਾਰ ਨਾ ਕਹਿਣਾ ਪਵੇ ਟਿਕੋ ਭਾਈ ਬੈਠੋ, ਰੌਲੇ ਦੀ ਆਵਾਜ਼ ਨਾ ਆਵੇ। ਕਈ ਵਾਰੀ ਸਟੇਜ 'ਤੇ ਬਹੁਤਾ ਸਮਾਂ ਇੱਧਰ ਹੀ ਲੰਘ ਜਾਂਦਾ, ਕਈ ਵਾਰੀ ਕੋਈ ਲੜੀ ਚੱਲ ਰਹੀ ਹੁੰਦੀ ਹੈ, ਕੋਈ ਗੁਰਬਾਣੀ ਦੀ ਵਿਆਖਿਆ ਹੋ ਰਹੀ ਹੈ, ਕੋਈ ਗੁਰਬਾਣੀ ਦੇ ਸ਼ਬਦ ਦੀ ਵਿਚਾਰ ਹੋ ਰਹੀ ਹੈ, ਕੋਈ ਇਤਿਹਾਸ ਦੀ ਵਿਚਾਰ ਹੋ ਰਹੀ ਹੁੰਦੀ ਹੈ, ਬਹੁਤ ਸਾਰੀਆਂ ਸੰਗਤਾਂ ਉਹਦੇ ਵਿੱਚ ਮਨ ਜੋੜ ਕੇ ਬੈਠੀਆਂ ਹੁੰਦੀਆਂ। ਫਿਰ ਕਈ ਵਾਰੀ ਜਦੋਂ ਮਾੜੀ ਜਿਹੀ ਪਰੋਲੇ ਦੀ ਆਵਾਜ਼ ਆਉਂਦੀ, ਕਿਸੇ ਦੀ ਮਾੜੀ ਜਿਹੀ ਗੱਲ ਦੀ ਆਵਾਜ਼ ਆਉਂਦੀ ਹੈ, ਕਿਉਂਕਿ ਪ੍ਰਚਾਰਕ ਨੂੰ ਪ੍ਰਚਾਰ ਕਰਨ ਦਾ, ਕਥਾਵਾਚਕ ਨੂੰ ਕਥਾ ਕਰਨ ਦਾ, ਕੀਰਤਨੀਏ ਨੂੰ ਕੀਰਤਨ ਕਰਨ ਦਾ ਆਨੰਦ ਬਣਦਾ ਹੀ ਤਾਂ ਹੈ ਜਦੋਂ ਅਸੀਂ ਟਿਕ ਕੇ ਸੁਣਦੇ ਹਾਂ। ਇਸ ਕਰਕੇ ਮਹਾਰਾਜ ਦੀ ਬਾਣੀ ਦਾ ਵਚਨ ਹੀ ਇਹੋ ਹੈ ਵੀ ਇਕਾਗਰ ਚੀਤ ਕਰਕੇ ਬੈਠੋ, ਜਿੱਥੇ ਸਰੀਰ ਦੀ ਸਾਵਧਾਨਤਾ ਹੋਵੇ, ਚੌਂਕੜੀਆਂ ਮਾਰ ਕੇ ਬੈਠੋ, ਉੱਥੇ ਨਾਲ ਨਾਲ ਮਨ ਇਕਾਗਰ। ਅਤੇ ਭਾਈ ਸਾਹਿਬ ਨੇ ਬੜੀ ਵਾਰੀ ਇਹ ਦੀਵਾਨਾਂ ਵਿੱਚ ਗੱਲ ਕੀਤੀ ਹੈ, ਜਦੋਂ ਸਾਡਾ ਸਰੀਰ ਟਿਕਣ ਲੱਗ ਜਾਂਦਾ ਫਿਰ ਹੌਲੀ ਹੌਲੀ ਮਨ ਵੀ ਟਿਕਣ ਲੱਗ ਜਾਂਦਾ ਹੈ। ਜਦੋਂ ਗੋਡੇ ਹਿਲਦੇ ਰਹਿੰਦੇ ਹੈ, ਲੱਤਾਂ ਹਿਲਦੀਆਂ ਰਹਿੰਦੀਆਂ, ਅੱਖਾਂ ਹਿਲਦੀਆਂ ਰਹਿੰਦੀਆਂ, ਇੱਧਰ ਉੱਧਰ ਵੇਖਦੇ ਰਹਿੰਦੇ ਹਾਂ, ਫਿਰ ਮਨ ਵੀ ਉੱਦਾਂ ਹੀ। ਕਿਉਂਕਿ ਬੜੇ ਵਾਰੀ ਇਹ ਬੇਨਤੀ ਕੀਤੀ ਹੈ ਵੀ 80% ਜਿਹੜੇ ਵਿਚਾਰ ਨੇ ਸਾਡੇ ਅੱਖਾਂ ਰਾਹੀਂ ਸਾਡੇ ਅੰਦਰ ਜਾਂਦੇ ਆ, ਜੋ ਅਸੀਂ ਵੇਖ ਰਹੇ ਹਾਂ ਉਦਾਂ ਦਾ ਸਾਡੇ ਅੰਦਰ ਵਿਚਾਰ ਪੈਦਾ ਹੁੰਦਾ ਹੈ। ਇੱਥੇ ਜਥਾ ਵੇਖ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ, ਉਦਾਂ ਦੇ ਵਿਚਾਰ ਹੀ ਪੈਦਾ ਹੋਊ ਨਾ, ਗੁਰੂ ਗ੍ਰੰਥ ਸਾਹਿਬ ਦੇ ਰਿਲੇਟਡ ਵਿਚਾਰ ਆਊ ਅੰਦਰ। ਪਰ ਜੇ ਕੋਈ ਕਿਸੇ ਦਾ ਤਨ ਵੇਖਿਆ, ਕਿਸੇ ਦਾ ਧਨ ਵੇਖਿਆ, ਕਿਸੇ ਦੀ ਗੱਡੀ ਵੇਖ ਲਈ, ਫਿਰ ਉਦਾਂ ਦਾ ਵਿਚਾਰ ਅੰਦਰ ਪੈਦਾ ਹੋਊ। ਇਸ ਕਰਕੇ ਦਰਸ਼ਨ ਸਤਿਗੁਰੂ ਜੀ ਬਚਨ ਕਰਦੇ ਹੈ, ਜੇ ਦਰਸ਼ਨ ਕਰਨੇ ਹੈ ਤਾਂ ਸਤਿਗੁਰੂ ਦੇ ਦਰਸ਼ਨ ਕਰੋ, ਗੁਰਬਾਣੀ ਦੇ ਦਰਸ਼ਨ ਕਰੋ, ਸ਼ਬਦ ਦੇ ਦਰਸ਼ਨ ਕਰੋ। ਇਸੇ ਕਰਕੇ ਜਿਹੜੇ ਸਾਡੇ ਅੰਦਰ ਵਿਚਾਰ, ਜਦੋਂ ਜਿੰਨੀਆਂ ਸਾਡੀਆਂ ਅੱਖਾਂ ਹਿਲਦੀਆਂ ਉਨਾ ਹੀ ਫਿਰ ਸਾਡਾ ਮਨ ਹਿਲਦਾ। ਅੱਖਾਂ ਰਾਹੀਂ ਬਹੁਤ ਵਿਚਾਰ ਜਾ ਰਹੇ ਹੈ, ਅਤੇ ਗੁਰਮੁਖੋ ਅਸੀਂ ਵੇਖੀਏ ਚੰਗਾ, ਸੁਣੀਏ ਚੰਗਾ, ਬੋਲੀਏ ਚੰਗਾ, ਖਾਈਏ ਚੰਗਾ। ਜਦੋਂ ਖਾ ਜਿਹੋ ਜਿਹਾ ਰਹੇ ਹੈ, ਅੰਦਰ ਵਿਚਾਰ ਵੀ ਉਹੋ ਜਿਹੇ ਆ ਰਹੇ ਹੈ, ਸੁਣ ਜਿਹੋ ਜਿਹਾ ਰਹੇ ਹੈ, ਅੰਦਰ ਵਿਚਾਰ ਉਹੋ ਜਿਹੇ ਬਣ ਰਹੇ ਹੈ। ਇਸ ਕਰਕੇ ਮਨ ਫਿਰ ਫੈਸਲੇ ਉਦਾਂ ਦੇ ਦੇਣ ਲੱਗ ਜਾਂਦਾ, ਜਿਹੋ ਜਿਹੀ ਸੰਗਤ ਵਿੱਚ ਬੈਠਦੇ ਰਹੋ, ਬੈਠਦੇ ਰਹੋ, ਬੈਠਦੇ ਰਹੋ, ਮਨ ਫਿਰ ਉਹੋ ਜਿਹੇ ਫੈਸਲੇ ਦਿੰਦਾ, ਵਾਰ ਵਾਰ ਮਨ ਫਿਰ ਉੱਥੇ ਲਿਜਾਣ ਲੱਗ ਜਾਂਦਾ ਜਿੱਥੋਂ ਦਾ ਤੁਹਾਨੂੰ ਆਉਣ ਦਾ ਆਨੰਦ ਬਣ ਜਾਂਦਾ ਨਾ, ਜਿੱਥੇ ਕਹਿ ਲਓ ਜਾ ਕੇ ਰਸ ਬਣਦਾ। ਇਸੇ ਕਰਕੇ ਸਾਨੂੰ ਮਾੜੀ ਸੰਗਤ ਦਾ ਰਸ ਨਹੀਂ ਲੱਗਣਾ ਚਾਹੀਦਾ, ਇਹ ਰਸ ਬੜੇ ਭੈੜੇ ਹਨ। ਕਈ ਵਾਰੀ ਚੁਗਲੀਆਂ ਦਾ ਰਸ ਲੱਗ ਜਾਂਦਾ ਵੀ ਅੱਛਾ ਉਹ ਗੱਲਾਂ ਬੜੀਆਂ ਵਧੀਆ ਕਰਦਾ ਹੈ, ਉਹ ਫਲਾਨੇ ਦੀ ਵੀ ਗੱਲ ਕਰਦਾ, ਇੱਦਾਂ ਆਪਾਂ ਨੂੰ ਕਈ ਵਾਰੀ ਇਹ ਚਸਕੇ ਵੀ ਅੰਦਰ ਪੈਦਾ ਹੋ ਜਾਂਦੇ ਆ। ਉਹ ਸੁਣਾਉਂਦਾ ਬੜੀਆਂ ਤੱਤੀਆਂ ਤੱਤੀਆਂ, ਖਰੀਆਂ ਖਰੀਆਂ, ਬੜਾ ਬੰਦਾ ਗੱਲਾਂ ਸੁਣਾਉਂਦਾ, ਕਹਿ ਲਓ ਚੋਂਦੀਆਂ ਚੋਂਦੀਆਂ। ਲੋਕਾਂ ਦੀਆਂ ਗੱਲਾਂ ਸਾਨੂੰ ਚੋਂਦੀਆਂ ਵਧੀਆ ਲੱਗਦੀਆਂ, ਆਪਣੀ ਗੱਲ ਹਮੇਸ਼ਾ ਬੰਦੇ ਨੂੰ ਬੁਰੀ ਲੱਗਦੀ ਹੈ, ਮੇਰੇ ਮੇਰੀ ਗੱਲ ਕਿਉਂ ਹੋਵੇ, ਦੂਜੇ ਦੀ ਗੱਲ ਹੋਵੇ ਤਾਂ ਬੰਦਾ ਕੰਨ ਖੜੇ ਕਰ ਲੈਂਦਾ। ਇਸੇ ਕਰਕੇ ਸੰਗਤ ਜਿਹੜੀ ਗੁਰਬਾਣੀ ਹੈ ਗੁਰਮੁਖੋ, ਉਹ ਜਿਹੜੀ ਹੈ ਉਹ ਸਾਡੇ ਆਪਣੇ ਆਪ ਦੀ ਗੱਲ ਕਰਦੀ ਹੈ। ਜਦੋਂ ਗੁਰੂ ਸਾਹਿਬ ਨੇ ਇੱਦਾਂ ਆਖਿਆ ਨਾ, ਹਮ ਅਵਗੁਣ ਭਰੇ ਇਹ ਗੁਣ ਨਾਹੀਂ, ਇਹ ਨਹੀਂ ਆਖਿਆ ਤੂੰ ਔਗੁਣਾਂ ਦਾ ਭਰਿਆ, ਇਹ ਨਹੀਂ ਆਖਿਆ ਤੇਰੇ ਅੰਦਰ ਆਹ ਔਗੁਣ ਹੈ, ਤੇਰੇ ਅੰਦਰ ਆਹ ਭੈੜ ਹੈ, ਤੇਰੇ ਅੰਦਰ ਆਹ ਕਮੀ ਹੈ। ਉਦੋਂ ਗੁਰੂ ਸਾਹਿਬ ਨੇ ਇਹ ਆਖਿਆ ਹਮ, ਹਮ ਮਤਲਬ ਅਸੀਂ ਸਾਰੇ, ਜਿਹੜਾ ਵੀ ਗੁਰਬਾਣੀ ਦਾ ਇਹ ਸ਼ਬਦ ਪੜੇਗਾ ਉਹ ਆਪਣੇ ਆਪ ਨੂੰ ਵੇਖੇ ਵੀ ਮੇਰੇ ਅੰਦਰ ਕਿਹੜੇ ਕਿਹੜੇ ਔਗਣ ਹੈ, ਮੇਰੇ ਅੰਦਰ ਕਿਹੜੀ ਕਿਹੜੀ ਕਮੀ ਹੈ। ਪਰ ਮਾਫ਼ ਕਰਿਓ, ਸਾਨੂੰ ਦੂਜਿਆਂ ਦੀਆਂ ਗੱਲਾਂ, ਹੁਣ ਇੱਥੇ ਸਾਖੀ ਇਤਿਹਾਸ, ਠੀਕ ਹੈ ਇਤਿਹਾਸ ਸਾਨੂੰ ਦੁਹਰਾਉਣਾ ਚਾਹੀਦਾ, ਸਾਹਿਬਜ਼ਾਦਿਆਂ ਦਾ ਇਤਿਹਾਸ ਹੈ, ਭਾਈ ਤਾਰੂ ਸਿੰਘ ਜੀ ਦਾ ਇਤਿਹਾਸ ਹੈ, ਪੀਰ ਬੁੱਧੂ ਸ਼ਾਹ ਦੀ ਗਾਥਾ ਹੈ, ਬਹੁਤ ਵੱਡਾ ਇਤਿਹਾਸ ਹੈ ਸਾਡਾ ਕੌਮ ਦਾ, ਠੀਕ ਹੈ। ਸਾਨੂੰ ਇਤਿਹਾਸ ਦੁਹਰਾਉਣਾ ਚਾਹੀਦਾ, ਰਿਪੀਟ ਕਰਨਾ ਚਾਹੀਦਾ, ਸੁਣਨਾ ਚਾਹੀਦਾ ਹੈ। ਪਰ ਯਾਦ ਰੱਖੋ, ਜਿੰਨਾ ਸਾਨੂੰ ਇਤਿਹਾਸ ਵਿੱਚ ਆਨੰਦ ਆਉਂਦਾ ਹੈ, ਉਨਾ ਸਾਨੂੰ ਕਈ ਵਾਰੀ ਗੁਰਬਾਣੀ ਦੀ ਵਿਆਖਿਆ 'ਚ ਆਨੰਦ ਨਹੀਂ ਆਉਂਦਾ। ਉਹਦਾ ਕਾਰਨ ਇਹ ਹੈ ਕਿਉਂਕਿ ਸਾਨੂੰ ਗੁਰਬਾਣੀ ਸਾਡੀ ਆਪਣੇ ਆਪ ਦੀ ਗੱਲ ਕਰਦੀ ਹੈ, ਗੁਰਬਾਣੀ ਸਾਨੂੰ ਸਾਡੇ ਮਨ ਉੱਤੇ ਲੱਗਦੀ ਹੈ। ਇਸ ਕਰਕੇ ਇਤਿਹਾਸ ਜਿਹੜਾ ਇਹ ਦੂਜਿਆਂ ਦਾ ਹੁੰਦਾ ਹੈ, ਸਾਹਿਬਜ਼ਾਦਿਆਂ ਨੇ ਐਂ ਫੈਸਲਾ ਲੈ ਲਿਆ, ਸਾਹਿਬਜ਼ਾਦਿਆਂ ਨੇ ਐਂ ਕੀਤਾ, ਉਹ ਸਾਹਿਬਜ਼ਾਦਿਆਂ ਦੀ ਗੱਲ ਹੋ ਰਹੀ ਹੈ, ਇਹਦੇ ਕਰਕੇ ਸਾਨੂੰ ਉਹਦਾ ਰਸ ਜ਼ਿਆਦਾ ਬਣੀ ਜਾਂਦਾ। ਪਰ ਚਾਹੀਦਾ ਇਹ ਅਸੀਂ ਆਪਣੇ ਆਪ ਦੀ ਗੱਲ ਕਰੀਏ, ਆਪਣੇ ਆਪ ਨੂੰ ਸੁਣੀਏ, ਆਪਣੇ ਆਪ ਦੇ ਵਿਚਾਰ ਕਰੀਏ। ਮਹਾਰਾਜ ਦੀ ਬਾਣੀ ਤੇ ਤਾਂ ਹੀ ਤੇ ਬਚਨ ਕਰਦੀ ਹੈ, ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ। ਗਿਆਨੀ ਉਹ ਨਹੀਂ ਜਿਹਨੂੰ ਗਿਆਨ ਬਹੁਤ ਆ ਗਿਆ, ਗਿਆਨੀ ਉਹ ਨਹੀਂ ਜਿਹਨੂੰ ਗੱਲਾਂ ਬਹੁਤ ਆ ਗਈਆਂ, ਗਿਆਨੀ ਉਹ ਹੈ ਜਿਹੜਾ ਆਪਣੇ ਆਪ ਦਾ ਗਿਆਨ ਰੱਖਦਾ ਹੈ। ਇਸੇ ਕਰਕੇ ਆ ਜਿਹੜੀ ਸੰਗਤ ਹੈ, ਬੜਾ ਵਡਮੁੱਲਾ ਸਮਾਂ ਹੁੰਦਾ ਗੁਰਮੁਖੋ, ਇਹਦੇ ਵਿੱਚ ਆਪਣੇ ਆਪ ਦਾ ਪਤਾ ਲੱਗਦਾ ਹੈ, ਸਾਡੀ ਸੋਚ ਸਾਡੇ ਵਿਚਾਰਾਂ ਦਾ ਪਤਾ ਲੱਗਦਾ ਹੈ। ਅਤੇ ਗੁਰਮੁਖੋ, ਜੇ ਅਸੀਂ ਆਪਣੇ ਵਿਚਾਰਾਂ ਨੂੰ ਵੇਖਣ ਲੱਗ ਜਾਈਏ, ਫਿਰ ਹੌਲੀ ਹੌਲੀ ਜਿਹੜੇ ਸਾਡੇ ਵਿਚਾਰ ਹੈ ਉਹ ਸ਼ੁੱਧ ਹੋਣ ਲੱਗ ਜਾਂਦੇ ਹਨ। ਆਓ, ਬੜੇ ਵੱਡੇ ਭਾਗਾਂ ਨਾਲ ਸੰਗਤ ਮਿਲੀ ਹੈ, ਅਤੇ ਆਪਾਂ ਇੱਕ ਇੱਕ ਬਚਨ ਬੜੇ ਧਿਆਨ ਨਾਲ ਇਕਾਗਰਤਾ ਦੇ ਨਾਲ ਸਰਵਣ ਕਰਨਾ ਹੈ, ਇਹ ਜ਼ਰੂਰ ਖਿਆਲ ਰੱਖਣਾ ਹੈ ਸਾਰੀ ਸੰਗਤ ਨੇ। ਅਤੇ ਆਓ, ਬੜੇ ਪਿਆਰ ਦੇ ਨਾਲ ਆਪ ਜੀ ਸਰਵਣ ਕਰੋ, ਮੇਰੇ ਮਾਧੋ ਜੀ ਸਤਿਸੰਗਤ ਮਿਲੇ ਸੋ ਤਰੇ।
ਸਤ ਸੰਗਤ ਮਿਲੇ ਸੋ ਕਰਿਆ ਮੇਰੇ ਮਾਂ ਗੋਦੀ ਸੰਗਤ ਮਿਲੇ ਸੋ ਕਰਿਆ ਮੇਰੇ ਮਾਂ ਗੋਦੀ ਸਤ ਸੰਗਤ ਮਿਲੇ ਸੋ ਕਰਿਆ ਮਾਂ ਮੇਰੇ ਮਾਂ ਗੋਦੀ ਸਤ ਸੰਗਤ ਮਿਲੇ ਸੋ ਕਰਿਆ ਮੇਰੇ ਮਾਂ ਗੋਦੀ ਸਾਧੂ ਸੰਗਤ ਮਿਲੇ ਸੋ ਕਰਿਆ ਮੇਰੇ ਮਾਂ ਗੋਦੀ ਸਤ ਸੰਗਤ ਮਿਲੇ ਸੋ ਕਰਿਆ ਮੇਰੇ ਮਾਂ ਗੋਦੀ ਸਾਧੂ ਸੰਗਤ ਮਿਲੇ ਸੋ ਕਰਿਆ ਮੇਰੇ ਮਾਂ ਗੋਦੀ ਸਤ ਸੰਗਤ ਮਿਲੇ ਸੋ ਕਰਿਆ ਮੇਰੇ ਮਾਂ ਗੋਦੀ ਸਤ ਸੰਗਤ ਮਿਲੇ ਸੋ ਕਰਿਆ ਹਾਂ ਮੇਰੇ ਮਾਂ ਗੋਦੀ ਸਤ ਸੰਗਤ ਮਿਲੇ ਸੋ ਕਰਿਆ ਮੇਰੇ ਮਾਂ ਗੋਦੀ ਸਤ ਸੰਗਤ ਮਿਲੇ ਸੋ ਕਰਿਆ ਮੇਰੇ ਮਾਂ ਗੋਦੀ ਸਤ ਸੰਗਤ ਮਿਲੇ ਸੋ ਕਰਿਆ ਮੇਰੇ ਮਾਂ ਗੋਦੀ
ਸੋ ਆਓ ਸਰਬੱਤ ਮਾਈ ਭਾਈ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਜੀ ਸਤਿਗੁਰਾਂ ਦੀ ਗੋਦ ਵਿੱਚ ਆ ਗਏ ਹਨ ਅਤੇ ਆਪਾਂ ਸਾਰਿਆਂ ਨੇ ਇਕਾਗਰਤਾ ਬਣਾ ਕੇ ਅੱਜ ਦੇ ਸਮਾਗਮ ਦਾ ਪੂਰਾ ਪੂਰਾ ਲਾਹਾ ਪ੍ਰਾਪਤ ਕਰਨਾ ਹੈ। ਲੰਗਰ ਵਾਲੇ ਵੀਰਾਂ ਨੂੰ ਬੇਨਤੀ ਜਿੰਨਾ ਚਿਰ ਦੀਵਾਨ ਚੱਲੇ ਲੰਗਰ ਬੰਦ ਕਰ ਦਿਓ ਅਤੇ ਜਿੰਨਾ ਭੈਣਾਂ ਕੋਲ ਬੱਚੇ ਹਨ ਅਤੇ ਸਭ ਨੂੰ ਬੇਨਤੀ ਗੱਲਾਂ ਤੋਂ ਜ਼ਰਾ ਕੁ ਸੰਕੋਚ ਕਰਿਓ, ਕਿਸੇ ਪਾਸੋਂ ਗੱਲਾਂ ਦੀ ਰੌਲੇ ਦੀ ਆਵਾਜ਼ ਨਾ ਆਵੇ। ਪ੍ਰਬੰਧਕ ਜਿਹੜੇ ਹਨ ਬੜੇ ਪਿਆਰ ਸਹਿਤ ਆਪ ਸਾਰੇ ਰਲ ਮਿਲ ਕੇ ਸੇਵਾ ਕਰੋ ਭਾਈ, ਅਤੇ ਜੇ ਕਿਸੇ ਨੂੰ ਕੋਈ ਗੱਲ ਕਹਿਣੀ ਤਾਂ ਇਸ਼ਾਰੇ ਦੇ ਨਾਲ ਸਮਝਾਉਣਾ ਹੈ, ਉੱਚੀ ਨਹੀਂ ਬੋਲਣਾ ਤਾਂ ਕਿ ਇਕਾਗਰਤਾ ਭੰਗ ਨਾ ਹੋਵੇ। ਸਵਾਓ ਰਹਿੰਦਾ ਸਮਾਂ ਬੜੇ ਪਿਆਰ ਦੇ ਨਾਲ ਅੱਜ ਦੇ ਸਮਾਗਮ ਦਾ ਲਾਹਾ ਲਓ ਜੀ। ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਜਿਸ ਪਾਕ ਸਮੇਂ ਨੂੰ ਆਪਾਂ ਉਡੀਕ ਰਹੇ ਸੀ ਸਤਿਗੁਰਾਂ ਦੀ ਪਾਰ ਬਖਸ਼ਿਸ਼ ਮਿਹਰ ਦਾ ਸਦਕਾ ਉਹ ਸਮਾਂ ਆਪਾਂ ਨੂੰ ਪ੍ਰਾਪਤ ਹੈ। ਮੇਰੀ ਮੁਰਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਸਾਡੇ ਵਿੱਚ ਮੌਜੂਦ ਨੇ। ਕੁਝ ਪਲਾਂ ਦੇ ਵਿੱਚ ਹੀ ਉਹਨਾਂ ਪਾਸੋਂ ਕੀਮਤੀ ਪ੍ਰਵਚਨ ਸਰਵਣ ਕਰੋਂਗੇ। ਇਸ ਤੋਂ ਪਹਿਲਾਂ ਮੈਂ ਬੇਨਤੀ ਕਰਾਂ ਪ੍ਰਬੰਧਕਾਂ ਨੂੰ ਨੇੜੇ ਆ ਜਾਣ। ਆਪਾਂ ਨੇ ਜੋ ਸਨਮਾਨਿਤ ਸ਼ਖਸੀਅਤਾਂ ਨੇ ਉਹਨਾਂ ਦਾ ਸਨਮਾਨ ਕਰਨਾ ਹੈ, ਇਸ ਕਰਕੇ ਇਸ ਸਮਾਗਮ ਦੀ ਪ੍ਰਧਾਨਗੀ ਇਸ ਸਮਾਗਮ ਦੀ ਸੇਵਾ ਮੁੱਖ ਤੌਰ 'ਤੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਜੀ ਪੰਧੇਰ ਸਪੁੱਤਰ ਸਾਹਿਬ ਸਰਦਾਰ ਬਾਵਾ ਸਿੰਘ ਜੀ ਕਨੇਡਾ ਵਾਲੇ ਉਹ ਕਰਦੇ ਨੇ। ਸਾਡੇ ਨਗਰ ਦੇ ਸਮੁੱਚੀ ਸੰਗਤ ਅਤੇ ਸਤਿਕਾਰਯੋਗ ਸਰਪੰਚ ਸਾਹਿਬ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਟੇਜ 'ਤੇ ਪਹੁੰਚ ਜਾਣ। ਬਾਕੀ ਸਾਰੀ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਏਕ ਸਮਾਗਮ ਨੂੰ ਰੂਪ ਰੇਖਾ ਦਿੱਤੀ ਹੈ, ਸੇਵਾ ਤਨ ਮਨ ਧਨ ਦੇ ਨਾਲ ਕੀਤੀ ਹੈ, ਸਾਰੇ ਸਮੁੱਚੇ ਇਲਾਕੇ ਦਾ ਸਹਿਯੋਗ ਪ੍ਰਾਪਤ ਹੈ। ਸੋ ਆਓ ਮੈਂ ਬੇਨਤੀ ਕਰਾਂ, ਸਭ ਤੋਂ ਪਹਿਲਾਂ ਸਰਦਾਰ ਬਲੌਰ ਸਿੰਘ ਜੀ ਸਪੁੱਤਰ ਸਾਹਿਬ ਬਾਵਾ ਸਿੰਘ ਕਨੇਡਾ ਵਾਲੇ ਇਸ ਪਰਿਵਾਰ ਦਾ ਸਮੁੱਚੇ ਤੌਰ 'ਤੇ ਸੇਵਾ ਦੇ ਵਿੱਚ ਹਰ ਤਰ੍ਹਾਂ ਦੇ ਨਾਲ ਬਹੁਤ ਵੱਡਾ ਸਹਿਯੋਗ ਹੈ। ਹਾਂਜੀ, ਸਭ ਤੋਂ ਪਹਿਲਾਂ ਸਰਦਾਰ ਬਲੌਰ ਸਿੰਘ ਜੀ ਕਨੇਡਾ, ਉਸ ਤੋਂ ਅੱਗੇ ਹਰਦੀਪ ਸਿੰਘ ਜੀ ਗਲਾਸ ਹਾਊਸ, ਉਸ ਤੋਂ ਅੱਗੇ ਬਲਦੇਵ ਸਿੰਘ ਪੱਟੀ, ਮਨਜੀਤ ਸਿੰਘ ਕਨੇਡਾ, ਪ੍ਰਭਜੋਤ ਸਿੰਘ, ਪ੍ਰੋਫੈਸਰ ਹਰਚੰਦ ਸਿੰਘ ਜੀ, ਮਨਜੀਤ ਕੌਰ, ਪਰਮਜੀਤ ਸਿੰਘ ਜੀ ਰਾਜਗੜ੍ਹ, ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ ਟੀਨੋ ਜੋ ਕਿ ਹੁਣੇ ਹੁਣੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਕੱਦੋ ਜੋਨ ਤੋਂ ਸਿਲੈਕਟ ਹੋਏ ਨੇ। ਮੈਂ ਬੇਨਤੀ ਕਰਾਂ ਸਰਦਾਰ ਗੁਰਵਿੰਦਰ ਸਿੰਘ ਗਿੱਲ ਟੀਨੂ ਸਾਹਿਬ, ਇੰਦਰਜੀਤ ਸਿੰਘ ਜੀ ਭੀਖੀ, ਪਰਮਿੰਦਰ ਸਿੰਘ ਗਰੇਵਾਲ, ਸਾਬਕਾ ਸਰਪੰਚ ਸਰਦਾਰ ਹਰਭਜਨ ਸਿੰਘ ਜੀ, ਸੋ ਇਹਨਾਂ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਹੈ ਜਿਨ੍ਹਾਂ ਦੇ ਨਾਂ ਬੋਲੇ ਗਏ ਨੇ, ਮਹਾਂਪੁਰਸ਼ਾਂ ਪਾਸੋਂ ਆ ਕੇ ਆਪਣਾ ਸਨਮਾਨ ਸਤਿਕਾਰ ਪ੍ਰਾਪਤ ਕਰੋ। ਸੋ ਸਾਡੇ ਇਲਾਕੇ ਦੇ MLA ਸਾਹਿਬ ਗਿਆਸਪੁਰਾ ਜੀ ਉਹ ਸਾਡੇ ਵਿੱਚ ਮੌਜੂਦ ਨੇ, ਮੈਂ ਬੇਨਤੀ ਕਰਾਂ ਉਹ ਵੀ ਆ ਕੇ ਆਪਣਾ ਸਨਮਾਨ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡੀਆਂ ਵਾਲਿਆਂ ਪਾਸੋਂ ਪ੍ਰਾਪਤ ਕਰਨ। ਗਿਆਸਪੁਰਾ ਜੀ ਸਾਡੇ ਇਲਾਕੇ ਦੇ MLA ਸਾਹਿਬ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ। ਸਾਡੇ ਨਜ਼ਦੀਕੀ ਕਟਾਰੀ ਨਗਰ ਤੋਂ ਸਰਪੰਚ ਸਾਹਿਬ ਆਏ ਨੇ, ਉਹਨਾਂ ਨੂੰ ਬੇਨਤੀ ਕਰਾਂ ਕਿ ਉਹ ਵੀ ਆ ਕੇ ਆਪਣਾ ਸਨਮਾਨ ਪ੍ਰਾਪਤ ਕਰਨ ਨਗਰ ਕਟਾਰੀ ਤੋਂ ਸਰਪੰਚ ਸਾਹਿਬ। ਸੋ ਸਮਾਂ ਬੜਾ ਕੀਮਤੀ ਹੈ, ਕਿਰਪਾ ਕਰਕੇ ਆ ਕੇ ਆਪਾਂ ਸਨਮਾਨ ਪ੍ਰਾਪਤ ਕਰੋ ਤਾਂ ਕਿ ਆਪਾਂ ਮਹਾਂਪੁਰਸ਼ਾਂ ਪਾਸੋਂ ਅਮੁੱਲੇ ਬਚਨ। ਸੁਖਵਿੰਦਰ ਸਿੰਘ ਨੂੰ ਪਹਿਲਾਂ ਬੋਲਿਆ ਸੀ, ਤੁਸੀਂ ਆਜੋ ਫਟਾਫਟ ਆ ਕੇ ਸਨਮਾਨ ਪ੍ਰਾਪਤ ਕਰੋ ਜੀ। ਇਹ ਹਨ ਸਰਦਾਰ ਸੁਖਵਿੰਦਰ ਸਿੰਘ ਜੀ, ਸਾਬਕਾ ਪੰਚ, ਸੇਵਾ ਦੇ ਵਿੱਚ ਵੱਡਾ ਸਹਿਯੋਗ ਹੈ, ਯੋਗਦਾਨ ਹੈ, ਬਹੁਤ ਬਹੁਤ ਧੰਨਵਾਦ ਮਹਾਂਪੁਰਸ਼ਾਂ ਦਾ ਅਤੇ ਸੰਗਤ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਆਓ ਇਸ ਦੇ ਨਾਲ ਹੀ ਬੇਨਤੀ ਹੈ ਕਿ ਇੱਕ ਰਸ ਹੋ ਕੇ, ਜਿਸ ਤਰ੍ਹਾਂ ਮੈਂ ਪਹਿਲਾਂ ਬੋਲਿਆ ਸੀ ਕਿ ਤੁਸੀਂ ਪ੍ਰਾਇਮਰੀ ਦੇ ਸਟੂਡੈਂਟ ਨਹੀਂ, ਤੁਸੀਂ ਬੈਚੂਲਰ ਨਹੀਂ, ਤੁਸੀਂ ਮਾਸਟਰ ਡਿਗਰੀ ਦੇ ਮਾਲਕ ਹੋ, ਇਸ ਕਰਕੇ ਸੋ ਆਓ, ਸਮਾਂ ਕੀਮਤੀ ਹੈ, ਸਾਰੇ ਪ੍ਰੇਮੀ ਸਾਰੀ ਸੰਗਤ ਗੁਰ ਸ਼ਬਦ ਦੇ ਵਿੱਚ ਜੁੜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਦਿਲ ਹੋ ਮੁਹੱਬਤ ਜਿਨ ਸੇ ਸੱਚਿਆ ਜਿਨ ਮਨ ਹੋਰ ਮੁਖ ਹੋਰ ਸੇ ਕੰਡ ਕੱਚਿਆ ਤੇ ਇਸ਼ਕ ਖੁਦਾਏ ਰੱਤੇ ਇਸ਼ਕ ਖੁਦਾਏ ਰੰਗ ਦਿਦਾਰ ਕੇ ਵਿਸਰਿਆ ਜਿਨ ਨਾਮ ਸੇ ਪੋਏ ਭਾਰ ਧੀਏ ਆਪ ਲੀਏ ਲੜ ਲਾਏ आप लिए लड़ लाए दर दरवेश से। तिन भन जनेंदी माओ आए सफल से परवदगार अपार अगम बेअंत तू जिना पछाता सच चुमा पैर मूं तेरी पन खुदाए तू बख्शंदगी शेख फरीद खैर दीजे बंदगी
टका बना के रल मिल के लाहा लीए अज इस पंडाल का पहला दीवान है। दूरों नेड़ों चल के सारे आपां रल मिल के लाहा प्राप्त कर रहे हाँ। संगतां सारियां आउणियां शुरू ही होई हैं, मैं वेखिया लेट है संगत सारी। अर्ज है जिन्हें एक बार आवाज सुनते हो छेती छेती गुरु साहब के चरणों में आपां सजीए टका बना के मथा टेक के जिथे जिथे जगह मिले प्यार नाल सज जाइए हाजिर हो के रल मिल के लाहा लीए मन बिरती एकाग्र करके बैठण दा यतन करिए। बड़े ध्यान नाल सुनांगे समझांगे तां ही रस आउंदा है, सुनन वालियां नूं सुनाउण वालियां नूं तद ही रस आउंदा है जदों मन बिल्कुल टिक जाए हाजिर हो जाए। बड़ी फील नाल बड़े टका नाल बैठो बिल्कुल हाजिर हो मन इधर उधर ना भजे इनू टिकाउण दा यतन करो। मुड़ मुड़ के अपने दौड़दे हुए मन नूं गुरबाणी नाल शब्द नाल जोड़न दा यतन करिए। बिल्कुल फील नाल बैठो हाजिर हो के साहिब गुरु अर्जन देव सच्चे पातशाह जी का शब्द है, सारे रल के पढ़ते हाँ। सौखी लय होंदी है, सौखा सुर है, सारे नाल बोल सकते हैं। गुरबाणी का शब्द है, सारे रल के आपां पढ़ते हाँ। ऐसी मां गोबिंद ते ऐसी मां गोबिंद ते ऐसी मां गोबिंद ते ऐसी मां गोबिंद ते
ऐसी मां गोबिंद ते ऐसी मां गोबिंद ते ऐसी मां गोबिंद ते
ऐसी मां गोबिंद से ऐसी मां गोबिंद से ऐसी मां साधु
टहल
सतन की संग साधु
टहल सतन की संग साधु
हर नमान जब परम भक्ते हर नमान जब परम भक्ते
हर नमान जब परम भक्ते हर नमान जब परम भक्ते
हर नामा जप परम गते हर नामा जप परम गते
हर नामा जप परम गते हर नामा जप परम
गोविंद ते मांग गोविंद ते जो प्रभु जियो करे
जो प्रभु जियो करे
हर नामा ਸਭ ਪਰਮ ਗਤੇ ਹਰ ਨਾਮਾ ਜਪ ਪਰਮ ਗਤੇ
ਹਰ
ਹਰ ਨਾਮਾ ਜਪ ਪਰਮ ਗਤੇ ਹਰ ਨਾਮਾ ਜਪ ਪਰਮ ਗਤੇ ਐਸੀ ਮਾਂ ਗੋਬਿੰਦ ਤੇ ਗਿਆਨ ਪਰਮ ਦਿਨ ਸੈ ਦੁਖ ਡੇਰਾ ਜਾਕੇ ਹਿਰਦੇ
ਸਾਧੂ ਕਾ
ਸਤਨ ਕੀ ਸੰਗ ਸਾਧੂ ਕਾ
ਸਤਨ ਕੀ ਸੰਗ ਸਾਧੂ ਕਾ
ਹਰ ਨਾਮਾ ਜਪ ਪਰਮ ਗਤੇ ਹਰ ਨਾਮਾ ਜਪ ਪਰਮ ਹਰ ਨਾਮਾ ਜਪ ਪਰਮ ਗਤੇ ਹਰ ਨਾਮਾ ਜਪ ਪਰਮ ਗਤੇ
ਹਰ
ਅੱਖਾਂ ਬੰਦ ਕਰਕੇ ਨਾਲ ਬੋਲੋ, ਹਾਜ਼ਰ ਹੋ ਕੇ ਪੜ੍ਹੋ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਆਪੇ ਖੱਤੇ ਭਿਖਾਰੀ ਤੇਰੇ ਵਾਹਿਗੁਰੂ 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 ਵਾਹਿਗੁਰੂ
ਭਿਖਾਰੀ
Life, 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 life ਤੁਰ ਨਾ ਰਹਾਈ ਅਡਦੀ ਚੈ ਨਾਮ ਪਿਆਰੀ ਜੀਓ ਹਡਦੀ ਜੈ ਨਾਮ ਪਿਆਰੀ
ਮੰਗਣਾ
ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਹੈ ਸੰਗਤ ਦੇ ਚਰਨਾਂ ਵਿੱਚ, ਕਾਫੀ ਸੰਗਤ ਨੇ ਮੱਥਾ ਟੇਕ ਲਿਆ ਜਿਹੜੇ ਹੁਣ, ਕਿਉਂਕਿ ਅਜੇ ਆ ਤੇ ਰਹੀ ਹੈ ਸੰਗਤ, ਪਹਿਰੇਦਾਰ ਵੀਰ ਨੇ ਜਿਹੜੇ ਕਾਇਮ ਹੋ ਕੇ ਅੱਧ ਚ, ਜਿੱਥੇ ਇੱਕ ਸਿੰਘ ਖੜੇ ਹੈ ਇੱਥੇ ਇੱਕ ਰਸਤਾ ਪਿੱਛੇ ਬੰਦ ਕਰ ਲਓ, ਇੱਕ ਵਾਰ ਆਉਣ ਵਾਲੀ ਸੰਗਤ ਨੂੰ ਦੂਰੋਂ ਮੱਥਾ ਟਿਕਾਓ, ਫਿਰ ਜਦੋਂ ਆਪਾਂ ਸਮਾਪਤੀ ਕਰਾਂਗੇ ਗੁਰੂ ਸਤੋਤਰ ਪੜ੍ਹਾਂਗੇ ਉਦੋਂ ਅੱਗੇ ਆ ਕੇ ਇੱਕ ਵਾਰ ਮੱਥਾ ਟੇਕ ਲੈਣਗੇ, ਆਪਣੀ ਭੇਟਾ ਪ੍ਰੇਮ ਭੇਟਾ ਰੱਖ ਲੈਣਗੇ, ਦੂਰੋਂ ਨਮਸਕਾਰ ਕਰਕੇ ਉੱਥੋਂ ਹੀ ਸੰਗਤ ਬੀਬੀਆਂ ਬੀਬੀਆਂ ਵਾਲੇ ਪਾਸੇ, ਭਾਈ ਭਾਈਆਂ ਵਾਲੇ ਪਾਸੇ ਸੱਜ ਜਾਣ। ਜਿਹੜੇ ਰਹਿ ਜਾਣਗੇ ਉਹਨਾਂ ਨੂੰ ਬਾਅਦ ਵਿੱਚ ਅੱਗੇ ਮੱਥਾ ਟਿਕਾ ਦਿਆਂਗੇ ਜੀ, ਕਿਉਂਕਿ ਇਕਾਗਰਤਾ ਬਣੇ ਇਹ ਬੜਾ ਜ਼ਰੂਰੀ ਹੈ। ਹਿਲਜੁਲ ਜਿੰਨਾ ਚਿਰ ਹੁੰਦੀ ਰਹਿੰਦੀ ਹੈ, ਆਉਣੀ ਜਾਣੀ ਬਣੀ ਰਹਿੰਦੀ ਹੈ, ਉਹਨਾਂ ਚਿਰ ਟਕਾ ਨਹੀਂ ਬਣਦਾ। ਟਕਾ ਬਣਾਉਣ ਵਾਸਤੇ ਸੰਗਤ ਦਾ ਇੱਕ ਰਸ ਇੱਕ ਟੱਕ ਬੈਠਣਾ ਬੜਾ ਲਾਜ਼ਮੀ ਹੁੰਦਾ ਹੈ। ਸਵਾਓ ਬਹੁਤ ਪਿਆਰ ਨਾਲ ਇਲਾਕਾ ਨਿਵਾਸੀ ਨਗਰ ਘਲੋਟੀ, ਨੇੜੇ ਨੇੜੇ ਦੇ ਬੜੇ ਨਗਰ ਹਨ, ਮਕਸੂਦੜਾ ਹੈ, ਰਾੜਾ ਸਾਹਿਬ ਹੈ, ਕੁਢਾਣੀ ਹੈ, ਸਾਰਾ ਇਲਾਕਾ ਰਲ ਮਿਲ ਕੇ ਬਹੁਤ ਸੁੰਦਰ ਉਪਰਾਲਾ ਆਪ ਜੀ ਨੇ ਕੀਤਾ ਹੈ। ਪਹਿਲੇ ਦਿਨ ਦੇ ਹਿਸਾਬ ਨਾਲ ਬਹੁਤ ਸੰਗਤਾਂ ਗੁਰੂ ਸਾਹਿਬ ਦੇ ਦਰਬਾਰ ਵਿੱਚ ਹਾਜ਼ਰੀਆਂ ਆਪਾਂ ਸਾਰੇ ਭਰ ਰਹੇ ਹਾਂ, ਲਾਹਾ ਲੈ ਰਹੇ। ਜਿਵੇਂ ਭਾਈ ਸਾਹਿਬ ਪਹਿਲਾਂ ਦੱਸਦੇ ਸੀ ਕਿ ਤੁਹਾਡੇ ਇਲਾਕੇ ਦੇ ਵਿੱਚ ਸਤਸੰਗ ਦਾ ਜਿਹੜਾ ਮਾਹੌਲ ਹੈ ਇਹ ਅੱਜ ਦਾ ਨਹੀਂ ਹੈ, ਇਹ ਪਿਛਲੇ 100 ਸਾਲ ਤੋਂ ਹੈ। ਦੀਵਾਨਾਂ ਦਾ, ਸਤਸੰਗਤ ਦਾ ਕਿਵੇਂ ਦੀਵਾਨਾਂ ਵਿੱਚ ਬੈਠਣਾ ਹੈ, ਕਿਵੇਂ ਸੰਗਤ ਕਰਨੀ ਹੈ, ਇਸ ਇਲਾਕੇ ਦੀ ਸੰਗਤ ਤੋਂ ਵੱਧ ਹੋਰ ਕੋਈ ਨਹੀਂ ਜਾਣ ਸਕਦਾ। ਕਿਉਂਕਿ ਆਹ ਜਿਹੜੇ ਦੀਵਾਨਾਂ ਵਾਲਾ ਪ੍ਰੋਗਰਾਮ ਹੈ, ਕੀਰਤਨ ਸਮਾਗਮ ਨੇ ਜਿਹੜੇ, ਏਦਾਂ ਪੰਡਾਲ ਲੱਗਣੇ, ਏਦਾਂ ਦੀਵਾਨ ਸਜਣੇ, ਫਿਰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਇਹ ਜਿਹੜੀ ਇੱਕ ਮਰਿਆਦਾ ਹੈ, ਜਿਹੜੀ ਆਹ ਦੀਵਾਨ ਦਾ ਸਟਾਈਲ ਹੈ ਜਿਹੜਾ, ਇਹ ਦੁਨੀਆਂ ਦੇ ਵਿੱਚ ਬਹੁਤ ਥਾਵਾਂ ਦੇ ਉੱਤੇ ਅੰਮ੍ਰਿਤ ਸੰਚਾਰ ਸਮਾਗਮ, ਗੁਰਮਤ ਸਮਾਗਮ, ਦੀਵਾਨ ਚੱਲਦੇ ਹਨ ਇਸ ਤਰੀਕੇ ਨਾਲ, ਜਿਹਦੇ ਵਿੱਚ ਏਦਾਂ ਸਾਜਾਂ ਨਾਲ, ਚਿਮਟਿਆਂ ਨਾਲ ਕੀਰਤਨ ਹੁੰਦਾ ਹੈ, ਏਦਾਂ ਹੀ ਸੰਗਤਾਂ ਬੋਲਦੀਆਂ ਨੇ, ਸੰਗਤ ਸਜਦੀ ਹੈ, ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ। ਔਰ ਚੌਥੇ ਦਿਨ, ਪੰਜਵੇਂ ਦਿਨ, ਸੱਤਵੇਂ ਦਿਨ ਜਿੱਦਣ ਸਮਾਪਤੀ ਹੁੰਦੀ, ਉਦਣ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ। ਜਿੰਨੇ ਵੀਰ ਭੈਣਾਂ ਜਿਹੜੇ ਚਾਹਵਾਨ ਹੁੰਦੇ ਨੇ, ਜਿਹੜੇ ਤਿਆਰ ਹੋਏ ਹੁੰਦੇ ਹੈ, ਉਹ ਗੁਰੂ ਕੇ ਜਹਾਜ਼ੇ ਚੜ੍ਹਦੇ ਹਨ। ਇਹ ਜਿਹੜਾ ਦੁਨੀਆ ਭਰ ਦੇ ਵਿੱਚ ਇਹ ਸਾਰਾ ਕੁਝ ਚੱਲ ਰਿਹਾ, ਇੱਦਾਂ ਦਾ ਸਟਾਈਲ ਮੈਂ ਦੱਸਦਾ, ਇਹ ਤਾਂ ਸ਼ੁਰੂ ਹੀ ਇੱਥੋਂ ਹੋਇਆ, ਰਾੜਾ ਸਾਹਿਬ ਇਹ ਤੁਹਾਡੇ ਇਲਾਕੇ ਤੋਂ ਹੀ ਸ਼ੁਰੂ ਹੋਇਆ ਇੱਦਾਂ ਦਾ ਪ੍ਰੋਗਰਾਮ। ਮਹਾਂਪੁਰਸ਼ਾਂ ਨੇ 100 ਸਾਲ ਪਹਿਲਾਂ ਤੁਹਾਡੇ ਇਲਾਕੇ ਵਿੱਚ ਚਰਨ ਪਾਏ ਹਨ, ਉਦੋਂ ਤੋਂ ਲੈ ਕੇ ਪਹਿਲਾਂ ਇਲਾਕੇ ਵਿੱਚ, ਫਿਰ ਹੌਲੀ ਹੌਲੀ ਖੰਡ ਪਾਠਾਂ ਦੇ ਭੋਗਾਂ ਤੇ ਜਾਣਾ, ਫਿਰ ਹੌਲੀ ਹੌਲੀ ਏਦਾਂ ਸਮਾਗਮ ਹੋਣੇ। 60 ਦੇ ਲਾਗੇ ਲਗਾਤਾਰ 7 ਦਿਨ ਦੀਵਾਨ ਲੱਗੇ, ਉਸ ਤੋਂ ਬਾਅਦ ਉਹਨਾਂ ਨੇ ਫਿਰ 7-7 ਦਿਨ ਦੇ ਪ੍ਰੋਗਰਾਮ ਬਣਾਉਣੇ ਸ਼ੁਰੂ ਕੀਤੇ, 11 ਦਿਨ ਦਾ ਪ੍ਰੋਗਰਾਮ, 9 ਦਿਨ ਦੇ ਦੀਵਾਨ, 13 ਦੀਵਾਨ, 21 ਦੀਵਾਨ, 40 ਦੀਵਾਨ, ਏਦਾਂ ਸਾਰੀਆਂ ਸੰਗਤਾਂ ਬੈਠਣ, ਸਾਰੇ ਰਲ ਮਿਲ ਕੇ ਸੌਖਾ ਤਰੀਕਾ ਕੀਤਾ। ਚੰਗਾ ਵੈਦ ਉਹੀ ਹੁੰਦਾ ਜਿਹੜਾ ਮਰਜ਼ ਵੇਖ ਕੇ ਦਵਾਈ ਦੇਵੇ, ਲੋੜ ਕੀ ਹੈ, ਕਿਸ ਤਰ੍ਹਾਂ ਦਾ ਪੇਸ਼ੈਂਟ ਹੈ, ਕਿਸ ਤਰ੍ਹਾਂ ਦੀ ਉਹਨੂੰ ਜ਼ਰੂਰਤ ਹੈ, ਉਹਨੂੰ ਉਸੇ ਢੰਗ ਨਾਲ ਦੱਸੇ। ਉਹਨਾਂ ਨੇ ਨਬਜ਼ ਫੜ ਲਈ ਸੀ ਪੰਜਾਬ ਦੀ, ਪੰਜਾਬ ਦੇ ਪਿੰਡਾਂ ਦੀ, ਪੰਜਾਬ ਦੇ ਲੋਕਾਂ ਦੀ, ਸਿੱਧੇ ਲੋਕ ਨੇ, ਸਿੱਧੇ ਢੰਗ ਨਾਲ ਸਮਝਣਗੇ। ਇਸੇ ਲਈ ਉਹਨਾਂ ਨੇ ਲੱਖਾਂ ਲੋਕਾਂ ਨੂੰ ਅੰਮ੍ਰਿਤ ਛਕਾਇਆ, ਉਹਨਾਂ ਦੀ ਪ੍ਰੇਰਣਾ ਨਾਲ ਲੱਖਾਂ ਸੰਗਤਾਂ ਗੁਰੂ ਘਰ ਨਾਲ ਜੁੜੀਆਂ,
ਬਾਣੀ ਔਰ ਬਾਣੇ ਦੇ ਗੁਰਸਿੱਖ ਧਾਰਨੀ ਹੋਏ, ਬੜੇ ਨਾਮ ਅਭਿਆਸੀ ਬਣੇ, ਬੜੇ ਅੰਮ੍ਰਿਤਧਾਰੀ ਹੋਏ। ਤੇ ਉਹਦਾ ਵੱਡਾ ਕਾਰਨ ਉਹਨਾਂ ਨੇ ਨਬਜ ਫੜ ਲਈ ਸੀ, ਚਾਹੀਦਾ ਕੀ ਹੈ, ਢੰਗ ਕਿਹੜਾ, ਤਰੀਕਾ ਕਿਹੜਾ, ਸਮਝਣਗੇ ਕਿਵੇਂ। ਇੱਕੋ ਦਵਾਈ ਸਾਰੇ ਪੇਸ਼ੈਂਟ ਜਿੰਨੇ ਹੁੰਦੇ ਨੇ, ਮਰੀਜ਼ ਆਉਂਦੇ ਨੇ, ਸਾਰਿਆਂ ਨੂੰ ਇੱਕੋ ਦਵਾਈ ਨਹੀਂ ਦਿੱਤੀ ਜਾਂਦੀ। ਵੈਦ ਦਾ ਕੰਮ ਹੀ ਇਹ ਹੁੰਦਾ ਕਿ ਉਹ ਰੋਗ ਪਛਾਣੇ ਤੇ ਉਹਦੇ ਮੁਤਾਬਕ ਫਿਰ ਉਹ ਦਵਾਈ ਦੇਵੇ, ਇਲਾਜ ਉਹ ਉਵੇਂ ਕਰੇ ਜਿੱਦਾਂ ਦੇ ਲੋਕ, ਬਿਮਾਰੀ ਜਿੱਦਾਂ ਦੀ ਹੁੰਦੀ। ਸਿੱਧੇ ਸਾਧੇ ਭੋਲੇ ਭਾਲੇ ਲੋਕਾਂ ਨੂੰ ਸਮਝਾਉਣ ਦਾ ਢੰਗ ਵੀ ਸਿੱਧਾ ਸਾਧਾ ਸੌਖਾ ਹੁੰਦਾ ਹੈ। ਉਸੇ ਤਰੀਕੇ ਨਾਲ ਜਿਹੜੀ ਗੱਲ ਹੈ ਬਹੁਤ ਦੂਰ ਤੱਕ ਜਾਂਦੀ ਹੈ, ਤੇ ਇਹ ਉਹਨਾਂ ਦਾ ਚਲਾਇਆ ਹੋਇਆ ਤਰੀਕਾ ਬੜਾ ਸਾਰਥਕ ਹੋਇਆ। ਤੇ ਇਹ ਨਹੀਂ ਕਿ ਅੱਜ ਤੋਂ 50 ਸਾਲ ਪਹਿਲਾਂ ਇਹ ਸਾਰਥਕ ਸੀ, ਠੀਕ ਸੀ, ਜਾਂ 70-80 ਸਾਲ ਪਹਿਲਾਂ ਇਹ ਠੀਕ ਸੀ, ਇਹ ਅੱਜ ਤੱਕ ਠੀਕ ਹੈ। ਪਹਿਲੀ ਦੂਜੀ 'ਚ ਪੜ੍ਹਦਾ ਪੜ੍ਹਦਾ ਬੰਦਾ ਹੌਲੀ ਹੌਲੀ ਪ੍ਰਾਇਮਰੀ ਪਾਸ ਕਰ ਲੈਂਦਾ, ਫਿਰ ਹਾਈ ਤੱਕ ਜਾਂਦਾ, ਫਿਰ ਕਾਲਜ ਵੀ ਜਾਂਦਾ, ਫਿਰ ਯੂਨੀਵਰਸਿਟੀਆਂ ਜਾਂਦਾ, ਡਿਗਰੀਆਂ ਕਰਦਾ। ਇਹ ਸਾਰਾ ਕੁਝ ਇਦਾਂ ਹੀ ਹੁੰਦਾ ਹੈ, ਤੇ ਇਹ ਉਦੋਂ ਤੋਂ ਹੀ ਨਹੀਂ ਅੱਜ ਤੱਕ ਇਹ ਤਰੀਕਾ ਜਿਹੜਾ ਇਹ ਕੰਮ ਕਰਦਾ। ਮੈਨੂੰ ਪਿਛਲੇ 27 ਸਾਲ ਤੋਂ ਪ੍ਰਚਾਰ ਕਰਨ ਦਾ ਮੌਕਾ ਮਿਲਿਆ, ਇਸੇ ਢੰਗ ਨਾਲ ਇਸੇ ਤਰੀਕੇ ਨਾਲ ਪ੍ਰਚਾਰ ਕੀਤਾ। ਤੇ ਮੈਂ ਦੁਨੀਆ ਵਿੱਚ ਜਿੱਥੇ ਵੀ ਗਿਆ, ਚਾਹੇ ਉਹ ਅਮਰੀਕਾ ਕੈਨੇਡਾ ਹੀ ਕਿਉਂ ਨਾ ਹੋਵੇ, ਹਜ਼ਾਰਾਂ ਹਜ਼ਾਰਾਂ ਸੰਗਤਾਂ, ਲੱਖਾਂ ਸੰਗਤਾਂ ਵੀ ਗੁਰਦੁਆਰਿਆਂ ਵਿੱਚ ਸਮਾਗਮਾਂ 'ਚ ਹਾਜ਼ਰੀ ਭਰਦੀਆਂ ਰਹੀਆਂ, ਤੇ ਹਜ਼ਾਰਾਂ ਲੱਖਾਂ ਸੰਗਤ ਅੰਮ੍ਰਿਤਧਾਰੀ ਵੀ ਹੋਈ ਹੈ। ਸੋ ਇਸ ਕਰਕੇ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਵੀ ਇਹ ਤੇ ਤੁਹਾਡੇ ਇਲਾਕੇ 'ਚੋਂ ਸ਼ੁਰੂ ਹੋਇਆ ਹੈ, ਬਹੁਤਾ ਦੱਸਣ ਦੀ ਕਹਿਣ ਦੀ ਜ਼ਰੂਰਤ ਨਹੀਂ ਹੁੰਦੀ, ਜਦੋਂ ਆਲੇ ਦੁਆਲੇ ਤੁਸੀਂ ਸਭ ਸੁਣਦੇ ਰਹਿੰਦੇ ਹੋ, ਸਮਝਦੇ ਰਹਿੰਦੇ ਹੋ, ਇਲਾਕੇ 'ਚ ਪ੍ਰੋਗਰਾਮ ਹੁੰਦੇ ਰਹਿੰਦੇ ਹੈ। ਸੋ ਪਿਆਰ ਨਾਲ ਸਤਿਗੁਰ ਦੇ ਦਰਬਾਰ ਵਿੱਚ ਇਸੇ ਤਰ੍ਹਾਂ ਲਾਹੇ ਲੈਂਦੇ ਰਹੀਏ, ਹੌਲੀ ਹੌਲੀ ਕਰਕੇ ਰੋਜ਼ ਕੁਝ ਨਾ ਕੁਝ ਸਿੱਖਦੇ ਰਹੀਏ। ਨਿਮਰਤਾ ਦਾ ਭਾਵ ਬਣਾ ਕੇ ਰੱਖਣਾ, ਇਸ ਗੱਲ ਦਾ ਮਾਣ ਨਹੀਂ ਕਰਨਾ, ਸਾਨੂੰ ਤੇ ਸਾਰਾ ਹੀ ਪਤਾ ਲੱਗ ਗਿਆ ਹੈ, ਵਡਿਆਈ ਵਿੱਚ ਨਹੀਂ ਆਉਣਾ, ਉਹਦਾ ਮਾਣ ਤੇ ਹੁੰਦਾ ਹੈ ਵੀ ਮਹਾਂਪੁਰਸ਼ਾਂ ਤੇ ਇਲਾਕੇ ਦੇ ਉੱਤੇ ਮਾਣ ਹੁੰਦਾ ਹੈ ਵੀ ਗੱਲ ਮਾਣ ਵਾਲੀ ਹੈ, ਸਾਡੇ ਇਲਾਕੇ ਲਈ ਮਾਣ ਵਾਲੀ ਗੱਲ ਹੈ, ਇਹ ਤੇ ਚੰਗੀ ਗੱਲ ਹੈ। ਮਾਣ ਉਹਨਾਂ ਤੇ ਕਰਨਾ ਹੈ ਜਿਨ੍ਹਾਂ ਤੇ ਕਰਨਾ ਚਾਹੀਦਾ ਹੈ, ਆਪਣੇ ਆਪ ਤੇ ਮਾਣ ਨਹੀਂ ਕਰਨਾ, ਸਾਨੂੰ ਬੜਾ ਪਤਾ, ਮਾਣ ਉਹਦੇ ਤੇ ਕਰੀਦਾ, ਜਿਵੇਂ ਅਸੀਂ ਗੁਰੂ ਗੋਬਿੰਦ ਸਿੰਘ ਤੇ ਮਾਣ ਕਰਦੇ ਹਾਂ, ਆਪਣੇ ਸਤਿਗੁਰ ਤੇ ਮਾਣ ਕਰਦੇ। ਮਾਣ ਉਹਨਾਂ ਤੇ ਕਰਨਾ ਹੈ, ਉਹਨਾਂ ਕਰਕੇ ਸਾਡਾ ਮਾਣ ਹੈ, ਉਹਨਾਂ ਕਰਕੇ ਸਾਨੂੰ ਇਹ ਵਡਿਆਈ ਮਿਲਦੀ ਹੈ। ਤੇ ਗੁਰਮੁਖੋ, ਜਦੋਂ ਇਹ ਵਡਿਆਈ ਮਿਲੇ ਫਿਰ ਜ਼ਿੰਮੇਵਾਰੀ ਬਹੁਤ ਵੱਧ ਜਾਂਦੀ ਹੁੰਦੀ ਹੈ, ਕਿਉਂਕਿ ਨਾਮ ਜੁੜ ਗਿਆ ਨਾ ਕਿਸੇ ਦੇ ਨਾਲ। ਹੁਣ ਜਿਹਦੇ ਨਾਲ ਨਾਮ ਜੁੜ ਜਾਏ, ਹੁਣ ਇਲਾਕੇ ਦੇ ਵਿੱਚ ਰਹਿਣ ਕਰਕੇ ਨਾਮ ਰਾੜਾ ਸਾਹਿਬ ਨਾਲ ਜੁੜ ਜਾਣਾ, ਮਹਾਂਪੁਰਸ਼ਾਂ ਨਾਲ ਜੁੜ ਜਾਣਾ, ਕਿੱਧਰੋਂ ਆਇਆ ਭਾਈ ਤੂੰ, ਮੇਰਾ ਜੀ ਆਹ ਪਿੰਡ ਹੈ, ਕਿਹਦੇ ਕਾ ਕਿੱਥੇ ਗਏ, ਇਹ ਰਾੜਾ ਸਾਹਿਬ ਦੇ ਕੋਲ, ਐਂ ਕਹਿ ਦਿੰਦਾ ਬੰਦਾ। ਹੁਣ ਇਹਨੂੰ ਇਦਾਂ ਸਮਝਣਾ ਚਾਹੀਦਾ ਵੀ ਨਾਮ ਤੇ ਜੁੜ ਗਿਆ, ਸਤਿਕਾਰ ਮਿਲਦਾ, ਲੋਕ ਕਹਿੰਦੇ ਨੇ ਅੱਛਾ ਅੱਛਾ ਉਧਰੋਂ ਆਇਆ ਭਾਈ, ਵਧੀਆ, ਤੂੰ ਤੇ ਕਰਮ ਵਾਲਾ, ਤੇਰੇ ਇਲਾਕੇ 'ਚ ਏਡਾ ਵੱਡਾ ਸਥਾਨ ਮਹਾਂਪੁਰਸ਼ਾਂ ਨੇ ਬਣਾਇਆ, ਉਹ ਤੇ ਬੜੀ ਸਿਫਤ ਵਾਲੀ ਗੱਲ ਕਰਦਾ, ਵਡਿਆਈ ਕਰਦਾ। ਫਿਰ ਜਦੋਂ ਇਦਾਂ ਮਾਣ ਮਿਲੇ ਨਾ ਗੁਰਮੁਖੋ, ਉਦੋਂ ਸਿਆਣਾ ਸੱਜਣ ਜਿਹੜਾ ਉਹਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ, ਉਹਨੂੰ ਜ਼ਿੰਮੇਵਾਰੀ ਨਾਲ ਲੈਂਦਾ ਵੀ ਇਹ ਤੇ ਯਾਰ ਜ਼ਿੰਮੇਵਾਰੀ ਵੱਧ ਗਈ ਸਾਡੀ, ਜੋੜਤਾ ਤੇ ਜ਼ਿੰਮੇਵਾਰੀ ਪੈ ਪਾਤੀ ਇਹ ਕਹਿ ਕੇ ਕਿ ਉਹ ਇਲਾਕੇ ਦਾ ਹੈ। ਫਿਰ ਹੁਣ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਸਿੱਖੀ ਸੰਭਾਲ ਕੇ ਰੱਖੀਏ, ਉਹ ਮਾਣ ਹੋਰ ਵੀ ਦੁੱਗਣਾ ਚੌਗਣਾ ਹੋਵੇ। ਜੇ ਹੁਣ ਸ਼ਾਮ ਨੂੰ ਰਾੜਾ ਸਾਹਿਬ ਦੇ ਇਲਾਕੇ ਚੋਂ ਗਿਆ ਹੈ, ਰਿਸ਼ਤੇਦਾਰੀ ਹੋਵੇ ਤੇਰੀ ਸੰਗਰੂਰ ਵਿੱਚ, ਗਾਹ ਅੱਗੇ ਬਠਿੰਡੇ ਹੋਵੇ, ਉੱਧਰ ਪਰਲੇ ਪਾਸੇ ਦੂਰ ਤੱਕ ਗਿਆ ਜਾਂ ਦਿੱਲੀ ਤੁਰਿਆ, ਸ਼ਾਮ ਨੂੰ ਠੇਕਾ ਲੱਭਦਾ ਫਿਰੇਗਾ, ਫਿਰ ਉਹ ਕਹਿਣਗੇ ਵੀ ਚੰਗਾ ਰਾੜਾ ਸਾਹਿਬ ਇਲਾਕੇ ਚੋਂ ਆਇਆ। ਇਹਨੂੰ ਮਾਣ ਉਹਨਾਂ ਤੇ ਕਰੀਏ ਜਿਨ੍ਹਾਂ ਤੇ ਕਰਨਾ ਹੈ, ਤੇ ਜਦਾਂ ਜਿਹਦੇ ਨਾਲ ਨਾ ਜੁੜ ਜੇ ਫਿਰ ਵਡਿਆਈ ਜੋ ਮਿਲ ਗਈ ਨਾ, ਸਤਿਕਾਰ ਤੇ ਮਿਲ ਗਿਆ, ਸਤਿਕਾਰ ਤੇ ਮਿਲ ਗਿਆ, ਪਰ ਹੁਣ ਜ਼ਿੰਮੇਵਾਰੀ ਓਨੀ ਹੀ ਵੱਧ ਗਈ ਵੀ ਹੁਣ ਜ਼ਿੰਮੇਵਾਰੀ ਇਹ ਹੈ ਵੀ ਹੁਣ ਇਹਨੂੰ ਬਣਾ ਕੇ ਵੀ ਰੱਖਣਾ, ਵੱਡਾ ਕਰਨਾ ਅਸੀਂ ਛੋਟਾ ਨਹੀਂ ਕਰਨਾ। ਇਲਾਕੇ ਦਾ, ਨਗਰ ਦਾ, ਮਹਾਂਪੁਰਸ਼ਾਂ ਦਾ ਅਸੀਂ ਹੋਰ ਵੀ ਨਾਂ ਉੱਚਾ ਕਰਨਾ ਹੈ, ਤੇ ਉਹ ਤਾਂ ਹੋਏਗਾ ਜਦੋਂ ਸਾਡੀ ਸਿੱਖੀ ਸਾਂਭੀ ਹੋਈ ਹੋਵੇਗੀ, ਜੁੜੇ ਹੋਏ ਹੋਵਾਂਗੇ ਗੁਰੂ ਘਰ ਨਾਲ, ਬਾਣੀ ਨਾਲ। ਜਦੋਂ ਜੁੜਾਂਗੇ ਫਿਰ ਉਹ ਗੱਲ ਜਿਹੜੀ ਹੈ ਨਾ ਉਹਦੇ ਤੇ ਮੋਹਰ ਲੱਗ ਜਾਂਦੀ ਹੈ ਵੀ ਹਾਂ ਤੂੰ ਨੇੜੇ ਰਹਿਣ ਵਾਲਾ, ਬੜਾ ਲਾਹਾ ਲਿਆ ਭਾਈ, ਬੜਾ ਜੁੜੇ ਹੋ। ਅੱਛਾ ਜੇ ਕਿਤੇ ਟੁੱਟੇ ਹੀ ਰਹਿ ਗਏ, ਟੁੱਟੇ ਹੀ ਮਰ ਗਏ, ਫਿਰ ਕੰਮ ਉਹੀ ਬਣ ਜਾਣਾ, ਕਹਿਣਾ ਚੰਦਨ ਦੇ ਨੇੜੇ ਹੀ ਸੀ ਬਾਂ ਸੀ ਰਹਿ ਗਿਆ ਯਾਰ, ਇਹ ਗੱਲ ਐਵੇਂ ਹੋਊ ਨਾ, ਐ ਹੋਊ ਕਿ ਨਹੀਂ ਹੋਊ, ਐਵੇਂ ਹੋਊ। ਅੱਜ ਤੋਂ 30 ਸਾਲ ਪਹਿਲਾਂ ਮੈਂ ਅੱਜ ਉੱਥੇ ਮੱਥਾ ਟੇਕਣ ਗਿਆ ਰਾੜਾ ਸਾਹਿਬ, ਹੁਣ ਮੈਂ ਆਉਣ ਲੱਗਿਆ, ਜਦੋਂ ਪਹਿਲਾਂ ਮੈਂ ਮੱਥਾ ਟੇਕਿਆ ਵਾਂ, ਮੈਂ ਕਿਹਾ ਨਮਸਕਾਰ ਕਰਾਂ, ਤੇ ਮੈਂ ਮੱਥਾ ਟੇਕ ਕੇ ਬਾਹਰ ਨਿਕਲਿਆ, ਉੱਥੇ ਨਿੱਕੇ ਨਿੱਕੇ ਬੱਚੇ, ਕੋਈ 10 ਸਾਲ ਦਾ, ਕੋਈ 12 ਦਾ, ਕੋਈ 15 ਦਾ, ਉਹ ਭੱਜ ਕੇ ਫਤਿਹ ਬੁਲਾਉਣ ਆ ਹੀ ਜਾਂਦੇ ਨੇ, ਨਿੱਕੇ ਨਿੱਕੇ ਜਿਹੜੇ ਰਹਿੰਦੇ ਨੇ ਬੱਚੇ, ਚੋਲੇ ਪਾਏ ਆ ਚਿੱਟੇ ਚਿੱਟੇ, ਤੇ ਉਹਨਾਂ ਨੂੰ ਵੇਖ ਕੇ ਮੈਨੂੰ ਯਾਦ ਆਉਂਦੀ ਸੀ ਵੀ ਮੈਂ ਵੀ ਆ ਇੱਡਾ ਕੀ ਸੀ ਜਦੋਂ ਮੈਂ ਰਹਿੰਦਾ ਸੀ, ਤੇ ਅਸੀਂ ਵੀ ਐਂ ਫਿਰਦੇ ਹੁੰਦੇ ਸੀ। ਅਸੀਂ ਤੇ ਸੰਗਰੂਰ ਇਲਾਕੇ ਦੇ ਹਾਂ, ਤੇ ਉੱਥੋਂ ਆ ਕੇ ਬੀਜ ਲੈ ਕੇ ਗਏ ਸੀ, ਅਸੀਂ ਇੱਥੋਂ ਬੀਜਿਆ ਸੀ ਆਪਣੇ ਘਰੇ ਜਾ ਕੇ, ਪਰ ਬੋਰਡ ਬਣਾ ਲਿਆ ਗੁਰਮੁਖ, ਵੱਡਾ ਦਰਖਤ ਬਣਾ ਲਿਆ, ਬੀਜ ਲਿਜਾ ਕੇ ਰਾੜਾ ਸਾਹਿਬ ਤੋਂ ਬੀਜ ਮਿਲਿਆ ਬਣਿਆ ਨੂੰ, ਜਿਨ੍ਹਾਂ ਨੇ ਬੜੇ ਬੜੇ ਦਰਖਤ ਬਣਾ ਲਏ, ਜਿਨ੍ਹਾਂ ਦੀ ਛਾਂ ਮਾਣੀ ਹੈ ਲੋਕਾਂ ਨੇ, ਉਹਨਾਂ ਬੋਰਡਾਂ ਥੱਲੇ ਬਹਿ ਕੇ ਬੜਿਆਂ ਨੂੰ ਸੁੱਖ ਦਾ ਸਾਹ ਆਇਆ, ਸੁੱਖ ਦਾ ਸਾਹ ਆਇਆ ਉਹਨਾਂ ਬੋਰਡਾਂ ਥੱਲੇ ਜਿਨ੍ਹਾਂ ਦਾ ਬੀਜ ਇੱਥੋਂ ਲੈ ਕੇ ਗਏ। ਇਸ ਕਰਕੇ ਇਹ ਤੇ ਲੈਣਾ ਪੈਣਾ ਹੈ। ਤੁਹਾਡੇ ਚੋਂ ਬਹੁਤਿਆਂ ਨੇ ਬਾਬਾ ਈਸ਼ਰ ਸਿੰਘ ਦੇ ਦਰਸ਼ਨ ਨਹੀਂ ਕੀਤੇ, ਮੈਂ ਵੀ ਨਹੀਂ ਕੀਤੇ, ਪਰ ਜੇ ਸਿੱਖਣਾ ਸਮਝਣਾ ਚਾਹੀਏ ਤੇ ਅੱਜ ਵੀ ਉਹਨਾਂ ਤੋਂ ਸਭ ਕੁਝ ਲਿਆ ਜਾ ਸਕਦਾ, ਤੇ ਜੇ ਨਹੀਂ ਲੈਣਾ ਫਿਰ ਬੰਦਾ ਬਿਲਕੁਲ ਜਮੇ ਹੀ ਕੋਲ ਰਹਿੰਦਾ ਹੋਵੇ, ਚੰਦਨ ਕਹਿ ਨਿਕਟੇ ਬਸੈ ਬਾਸ ਸੁਗੰਧ ਨਾ ਹੋਏ, ਫਿਰ ਉਹ ਗੱਲ ਬਣ ਜਾਣੀ ਹੈ ਵੀ ਚੰਦਨ ਦੇ ਨੇੜੇ ਰਹਿ ਕੇ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਹੋਏ ਵੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ। ਅੱਛਾ ਇਹ ਜਿਹੜੀ ਸੁਗੰਧੀ ਆਉਂਦੀ ਹੁੰਦੀ ਹੈ ਗੁਰਮੁਖੋ, ਇਹ ਚੰਦਨ ਕੋਈ ਨੇੜੇ ਰਹਿਣ ਦੀ ਗੱਲ ਨਹੀਂ ਹੈ ਕਿ ਮੈਂ ਸਰੀਰ ਕਰਕੇ ਨੇੜੇ ਰਹਿੰਦਾ, ਇਹ ਸੁਗੰਧੀ ਤੇ ਮਨ ਨੂੰ ਮਨ ਤੱਕ ਜਾਂਦੀ ਹੈ, ਤੇ ਵਿਚਾਰਾਂ ਦਾ ਮੇਲ ਹੈ, ਇਹ ਤੇ ਸੋਚ ਦਾ ਮੇਲ ਹੈ, ਇਹ ਤੇ ਕਰਮ ਬਦਲਦੇ ਨੇ। ਕੱਪੜੇ ਨਹੀਂ, ਮੈਂ ਬਾਬਾ ਈਸ਼ਰ ਸਿੰਘ ਵਰਗੇ ਕੱਪੜੇ ਪਾ ਲਏ, ਮੈਂ ਪੱਗ ਬੰਨ ਲਈ ਉਹਨਾਂ ਵਰਗੀ ਤੇ ਮੈਂ ਬਣ ਗਿਆ, ਨਾ ਨਾ, ਇਹ ਤੇ ਖੇਡ ਸਾਰੀ ਮਨ ਦੀ ਸੁਗੰਧੀ ਹੈ, ਇਹ ਤੇ ਅੰਦਰ ਉਹ ਬੀਜ ਬੀਜਿਆ ਜਾਂਦਾ। ਮਨ ਹਾਲੀ ਕਿ ਰਸਾਣੀ ਕਰਨੀ ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ, ਇਹ ਤੇ ਅੰਦਰ ਨੂੰ ਸੁਗੰਧਿਤ ਕੀਤਾ ਜਾਂਦਾ, ਮਨ ਨੂੰ ਲਾਇਆ ਜਾਂਦਾ, ਬੜਾ ਕੁਝ ਆਨੰਦ ਬਣਦਾ ਹੈ। ਪਰ ਹੁਣ ਇਹੋ ਹੀ ਹੈ ਕਿ ਮਸਲਾ ਹੈ, ਆਲੇ ਦੁਆਲੇ ਵੇਖਦੇ ਰਹਿੰਦੇ ਹਾਂ, ਸਾਡਾ ਸੁਭਾਅ ਹੁੰਦਾ ਹੈ ਫਲਾਣਾ ਤੁਰ ਗਿਆ, ਫਲਾਣਾ ਆ ਗਿਆ, ਫਲਾਣਾ ਛੱਡ ਗਿਆ, ਫਲਾਣਾ ਤੁਰ ਗਿਆ, ਅਸੀਂ ਇੱਦਾਂ ਦੇਖਦੇ ਰਹਿਣਾ, ਜੇ ਨੇੜੇ ਵਾਲੇ ਸਾਡਾ ਸੁਭਾਅ ਬਣ ਜਾਂਦਾ। ਉਹ ਫਲਾਣਾ ਬੰਦਾ ਹੈ ਨਹੀਂ ਹੁਣ, ਅਚਾਰਕ ਨਵੇਂ ਆ ਗਏ, ਚਾਰਕ ਚਲੇ ਗਏ, ਚਾਰਕ ਕਿਵੇਂ ਦੇ ਨੇ, ਉਹ ਚਾਰਕ ਇਹੋ ਜਿਹੇ ਸੀ, ਉਹ ਚਾਰ ਕਿਵੇਂ ਦੇ ਨੇ, ਆਹ ਕਰਦੇ ਰਹਾਂਗੇ। ਜਿਹਦੇ ਕੋਲ ਜਾਣਾ ਸੀ ਉਹਦੇ ਕੋਲ ਨਹੀਂ ਜਾਂਦੇ, ਜਿਹਨੂੰ ਸੁਣਨਾ ਸੀ ਉਹਨੂੰ ਨਹੀਂ ਸੁਣਦੇ, ਜਿਹਦੇ ਤੋਂ ਲਾਹਾ ਲੈਣਾ ਸੀ ਉਹਦੇ ਤੋਂ ਨਹੀਂ ਲੈਂਦੇ, ਆਲੇ ਦੁਆਲੇ ਮਨ ਭੱਜ ਭੱਜਦਾ ਫਿਰਦਾ ਰਹਿੰਦਾ। ਹੁਣ ਤੁਸੀਂ ਇੱਥੇ ਮੇਰੇ ਕੋਲ ਬੈਠੇ ਹੈ, ਸੁਣ ਰਹੇ ਹੈ, ਦੀਵਾਨ ਸੁਣ ਰਹੇ ਹੈ, ਹੁਣ ਤੂੰ ਵੇਖੀ ਜਾ ਵੀ ਢੋਲਕੀ ਵਾਲਾ ਇਹ ਕੌਣ ਹੈ, ਇਹਦਾ ਪਿੰਡ ਕਿਹੜਾ ਹੈ, ਇਹ ਕਿੱਥੋਂ ਦਾ ਹੈ, ਇਹਦਾ ਫੋਨ ਨੰਬਰ ਲੈ ਲਈਏ, ਮਾੜੀ ਮੋਟੀ ਗੱਲਬਾਤ ਕਰਿਆ ਕਰਾਂਗੇ। ਫਿਰ ਤੂੰ ਚਿਮਟੇ ਵਾਲੇ ਦੇ ਮਗਰ ਪਿਆ ਰਹੇ, ਫਿਰ ਤੂੰ ਉਹਦੇ ਮਗਰ, ਫਿਰ ਤਾਂ ਤੈਂ ਸੁਣ ਲਿਆ ਦੀਵਾਨ, ਤੂੰ ਇਹੀ ਕੁਝ ਕਰਨਾ ਹੈ। ਆਹੀ ਕੁਝ ਕੀਤਾ ਸਾਡੇ ਬੰਦਿਆਂ ਨੇ, ਫਲਾਣਾ ਤੁਰ ਗਿਆ, ਫਲਾਣਾ ਆ ਗਿਆ, ਫਲਾਣਾ ਐਂ ਹੋ ਗਿਆ, ਫਲਾਣਾ ਐਂ ਹੋ ਗਿਆ। ਤੈਨੂੰ ਮਤਲਬ ਬਾਬੇ ਈਸ਼ਰ ਸਿੰਘ ਹੋਣਾ ਨਾਲ ਹੋਣਾ ਚਾਹੀਦਾ ਸੀ, ਫਿਰ ਲਾਹਾ ਲਿਆ, ਤੇਰਾ ਸਾਰਾ ਧਿਆਨ ਕਿਹਦੇ ਤੇ ਹੋਣਾ ਚਾਹੀਦਾ ਸੀ, ਉਹਨਾਂ ਤੇ ਧਿਆਨ ਤੇਰਾ ਕੰਸਨਟ੍ਰੇਟ ਉੱਥੇ ਹੋਣਾ ਚਾਹੀਦਾ ਸੀ, ਫਿਰ ਉਹ ਮਿਲਦੇ, ਫਿਰ ਉਹ ਸਮਝ ਆਉਂਦੇ ਤੈਨੂੰ ਵੀ ਉਹ ਕੀ ਸਮਝਾਉਂਦੇ, ਉਹ ਗੱਲ ਕੀ ਕਰਦੇ, ਉਹ ਕਹਿਣਾ ਕੀ ਚਾਹੁੰਦੇ। ਤੇ ਜੇ ਅਸੀਂ ਆਲੇ ਦੁਆਲੇ ਵੇਖਦੇ ਰਹਾਂਗੇ ਫਿਰ ਗੱਲ ਨਹੀਂ ਬਣਦੀ। ਬੜੀ ਬਾਰੀਕੀ ਨਾਲ ਵੇਖਣਾ ਕਿਵੇਂ ਏਡਾ ਵੱਡਾ ਸਿਸਟਮ ਚੱਲਿਆ, ਕਿਵੇਂ ਸਾਰੀ ਦੁਨੀਆ ਤੱਕ ਫੈਲੇ, ਕੀ ਸੀ ਇਹੋ ਜਿਹਾ, ਉਹ ਕਿਹੜੀ ਸੁਗੰਧੀ ਸੀ ਜਿਹੜੀ ਲੋਕਾਂ ਨੂੰ ਖਿੱਚਦੀ ਸੀ, ਉਹ ਕੀ ਸੀ, ਵੇਖਣਾ ਤੇ ਹੁੰਦਾ ਨਾ ਕਿਹੜੀ ਕੀ ਚੀਜ਼ ਸੀ ਬਈ, ਉਹ ਕੈਸਾ ਸਮਾਂ ਸੀ। ਸੋ ਸਾਰੇ ਦਾ ਸਾਰਾ ਧਿਆਨ ਹੈ ਜਿਹੜਾ ਉੱਥੇ ਰੱਖਣਾ ਜਿੱਥੇ ਜ਼ਰੂਰੀ ਹੈ, ਜਿੱਥੇ ਸਾਨੂੰ ਰੱਖਣਾ ਚਾਹੀਦਾ ਹੈ, ਨਹੀਂ ਤੇ ਖਾਲੀ ਰਹਿ ਜਾਂਗੇ ਫਿਰ ਗੱਲ ਨਹੀਂ ਬਣੇਗੀ। ਲੰਘ ਜਾਣੀ ਉਮਰ, ਸਮਾਂ ਲੰਘ ਜਾਣਾ, ਟਾਈਮ ਨਿਕਲ ਜਾਏਗਾ, ਫਿਰ ਪਛਤਾਉਂਦੇ ਰਹਿ ਜਾਂਗੇ। ਈਸ਼ਵਰ ਮੋਲਕ ਲਾਲ, ਕੋਈ ਉਹਨਾਂ ਦੇ ਬਚਨ ਮੈਂ ਪੜ੍ਹੇ ਸੁਣੇ ਕੋਈ ਜਿੱਥੇ ਕੋਈ ਲਿਖਿਆ ਕੀ, ਉਹਨਾਂ ਨੇ ਪੜ੍ਹੀ ਕਿਤਾਬ ਆਪਣੇ ਹੱਥ ਨਾਲ ਲਿਖਾਈ ਸੀ, ਭਲਾ ਵੇਖ ਲਈ, ਪੜ੍ਹ ਲਿਆ। ਅੱਛਾ, ਜਿਹੜਾ ਉਹਨਾਂ ਨੇ ਕੰਮ ਕਿਹਾ ਸੀ ਵਿੱਚ ਵੀ ਇੱਦਾਂ ਇੱਦਾਂ ਅਭਿਆਸ ਕਰਿਆ ਕਰੋ, ਮੈਂ ਕਰਕੇ ਦੇਖਿਆ, ਐਂ ਕਰੀ ਭਾਈ, ਐਂ ਕਰਿਆ ਕਰੋ, ਐਂ ਬੈਠਿਆ ਕਰੋ, ਐਂ ਬੈਠਿਆ ਕਰੋ, ਐਂ ਚੌਂਕੜਾ ਲਾਇਆ ਕਰੋ, ਐਂ ਲਾਇਆ ਕਰੋ। ਮੇਰਾ ਕੋਈ ਚੌਂਕੜਾ ਲੱਗਿਆ, ਸਾਡੇ ਚੌਂਕੜੇ ਜਮਾਉਣੇ ਆ ਗਏ। ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਕਈਆਂ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ, ਉਹਨਾਂ ਦਾ ਚੌਂਕੜਾ ਹੀ ਨਹੀਂ ਜੰਮਦਾ। ਉਹਨਾਂ ਨੇ ਤਾਂ ਕਿਹਾ ਸੀ ਵੀ ਇਹ ਤਾਂ ਚੌਂਕੜਾ ਜਮਾਉਣਾ ਸਿੱਖਣਾ ਹੈ। ਵੇਖਦੇ ਰਹੇ ਹੋ ਨਾ ਤੁਸੀਂ, ਮੈਂ ਬਾਬਾ ਕਰਮ ਸਿੰਘ ਜੀ ਮਹਾਂਪੁਰਸ਼ਾਂ ਨੂੰ ਸਾਡੇ ਨਾਲ ਸਿੱਧ ਸਰ ਭੇਖੀਏ, ਕਈ ਵਾਰੀ 8 ਵਜੇ ਬਰਸੀ ਤੇ ਆਉਂਦੇ ਸੀ, ਐਂ ਬਹਿ ਜਾਂਦੇ ਚੌਂਕੜਾ ਮਾਰ ਕੇ, 2 ਵਜੇ ਖੜੇ ਹੁੰਦੇ, 7 ਵਜੇ ਦੇ ਬੈਠੇ, 2 ਵਜੇ, ਨਾ ਲੱਤ ਹਿੱਲੇ ਨਾ ਬਾਂਹ ਹਿੱਲੇ, ਹੈ ਇੱਦਾਂ ਦਾ ਚੌਂਕੜਾ ਸਾਡਾ। ਚਲੋ ਛੱਡੋ, ਦੂਰ ਨਹੀਂ ਜਾਂਦੇ, ਬਾਬਾ ਤੇਜਾ ਸਿੰਘ ਜੀ ਨੂੰ ਬੈਠਿਆਂ ਨੂੰ ਵੇਖਿਆ ਬਰਸੀ ਤੇ ਕਿਵੇਂ ਬਹਿੰਦੇ ਹੁੰਦੇ ਸੀ, ਬੈਠੇ ਵੇਖੇ ਆ ਕਿਵੇਂ ਬੈਠਦੇ ਸੀ। ਮੰਨ ਲਓ ਉਹਨਾਂ ਨੂੰ 8 ਵਜੇ ਬਹਾ ਦਿੱਤਾ, ਐਂ ਬਿਠਾ ਦਿੱਤਾ, ਏਦਾਂ ਹੱਥ ਕਰ ਲੈਣੇ, ਐਂ ਬਹਿ, ਨਾ ਲੱਤ ਹਿਲਦੀ ਸੀ, ਨਾ ਮੋਢਾ ਹਿਲਦਾ ਸੀ, ਨਾ ਬਾਂਹ ਹਿਲਦੀ ਸੀ, ਨਾ ਗੋਡਾ ਹਿਲਦਾ ਸੀ। 10 ਕੁ ਵਜੇ ਸੇਵਾਦਾਰ ਕੰਨ ਦੇ ਕੋਲ, ਚੱਲੋ ਮਹਾਰਾਜ, ਉੱਠ ਕੇ ਅੰਦਰ ਚਲੇ ਜਾਂਦੇ। 2 ਘੰਟੇ ਕਿਤੇ ਐਂ ਦੇਖਿਆ ਸੀ, ਐਂ ਵੇਖਦੇ ਹੋ, ਕਦੇ ਇੱਕ ਵਾਰ ਵੀ ਦੇਖਿਆ ਸੀ, ਕਿਤੇ ਸਰੀਰ ਟਿਕਾਉਣਾ ਸਿੱਖ ਲੈਂਦਾ ਤੇਰਾ ਮਨ ਵੀ ਟਿਕ ਜਾਂਦਾ, ਸਿੱਖਦਾ ਤੇ ਸਹੀ। ਅਈ ਬਾਬਾ ਈਸ਼ਰ ਸਿੰਘ ਜੀ ਚਲੇ ਗਏ, ਅਈ ਕਿਸ਼ਨ ਸਿੰਘ ਮਹਾਰਾਜ ਚਲੇ ਗਏ, ਅਈ ਬਾਬਾ ਤੇਜਾ ਸਿੰਘ ਚਲੇ ਗਏ, ਅਈ ਹੁਣ ਆਪਾਂ ਤੁਰ ਜਾਵਾਂਗੇ, ਅਈ ਉਹਨਾਂ ਤੋਂ ਬਹਿਣਾ ਸਿੱਖ ਗਏ। ਮੈਂ ਜਿੱਥੇ ਬੈਠਦਾ ਨਾ ਗੁਰਮੁਖੋ ਚੌਂਕੜਾ ਲਾ ਕੇ, ਮੈਂ ਬਾਬਾ ਤੇਜਾ ਸਿੰਘ ਹੁਣਾਂ ਦੀਆਂ 2-3 ਫੋਟੋਆਂ ਬਣਾ ਕੇ ਲਾਈਆਂ ਹੋਈਆਂ ਵੱਡੀਆਂ, ਤੇ ਮੈਂ ਪਤਾ ਕਿਉਂ ਲਾਉਂਦਾ ਹੁੰਦਾ, ਮੈਂ ਉਹਨਾਂ ਦਾ ਚਿਹਰਾ ਦੇਖ ਕੇ, ਉਹਨਾਂ ਦੀ ਚੌਂਕੜਾ ਦੇਖ ਕੇ ਮੈਂ ਕਹਿੰਦਾ ਹੁੰਦਾ ਕਦੇ ਜ਼ਿੰਦਗੀ 'ਚ ਇੱਦਾਂ ਦਾ ਚੌਂਕੜਾ ਲੱਗ ਜੇ ਸਾਡਾ, ਐਂ ਬਹਿਣਾ ਚਾਹੀਦਾ ਇੱਕ ਤੱਕ। ਆ ਸ਼ਬਦ ਇਹਨਾਂ ਨੇ ਵਰਤਿਆ ਸੈਕਟਰੀ ਸਾਹਿਬ ਨੇ, ਇੱਕ ਟੱਕ ਬੈਠੋ, ਇੱਕ ਰਸ ਬੈਠੋ। ਇੱਕ ਟੱਕ ਬਹਿਣਾ ਸੌਖਾ, ਆ ਸਾਡਾ ਮਨ ਇੱਕ ਸੈਕਿੰਡ ਨਹੀਂ ਟਿਕਦਾ, ਭੱਜਿਆ ਹੀ ਫਿਰਦਾ, ਭਟਕਦਾ ਹੀ ਫਿਰਦਾ। ਸੌਖਾ ਨਹੀਂ ਹੁੰਦਾ ਗੁਰਮੁਖੋ, 40-50 ਸਾਲ ਇੱਕ ਥਾਂ ਦੇ ਉੱਤੇ ਬੈਠੇ ਰਹਿਣਾ, ਉੱਥੇ ਉਹੀ ਰੁਟੀਨ, ਉਹੀ ਰੁਟੀਨ, ਉਹੀ ਰੁਟੀਨ। ਸਾਡਾ ਮੁੰਡਾ ਕੈਨੇਡਾ ਤੁਰ ਜੇ, ਉਹਦੀ ਰੌਲਾ ਪਾ ਲਓ, ਸੱਦ ਲੈ ਮੈਨੂੰ ਵੀ, ਵਿਖਾ ਦੇ ਕੈਨੇਡਾ, ਆਪ ਤੇ ਤੁਰ ਗਿਆ, ਸਾਨੂੰ ਵੀ ਵਿਖਾ ਦੇ, ਅਸੀਂ ਵੀ ਵੇਖ ਲਈਏ। ਸਾਡਾ ਮਨ ਕਿੱਥੇ ਟਿਕਦਾ? ਤੇ ਭਾਈ ਜਿਹੜੇ ਬੰਦਿਆਂ ਨੂੰ ਸਰੀਰ ਟਿਕਾਉਣੇ ਆ ਜਾਂਦੇ ਨੇ, ਇੱਕ ਟੱਕ ਇੱਕ ਰਸ ਬਹਿਣਾ ਆ ਜਾਂਦਾ, ਹੌਲੀ ਹੌਲੀ ਉਹਨਾਂ ਦੇ ਮਨ ਵੀ ਟਿਕਣ ਲੱਗ ਜਾਂਦੇ ਆ, ਮਨ ਵੀ ਟਿਕਣ ਲੱਗ ਜਾਂਦੇ, ਸਮਝ ਆ ਜਾਂਦਾ। ਪਹਿਲਾਂ ਤੇ ਬਹਿਣਾ ਆਵੇ ਇੱਕ ਥਾਂ ਤੇ, ਜਿੱਥੇ ਸਰੀਰ ਟਿਕ ਗਿਆ ਟਿਕ ਗਿਆ, ਜਿੱਥੇ ਬੈਠ ਕੇ ਬੈਠ ਗਿਆ, ਐ ਸਮਾਧੀ ਲਾ ਕੇ ਬਹਿਣਾ। ਚਲੋ ਬਾਹਰੋਂ ਹੀ ਸਹੀ, ਹੌਲੀ ਹੌਲੀ ਫਿਰ ਬੰਦਾ ਅੰਦਰੋਂ ਵੀ ਜੁੜਨ ਲੱਗ ਜਾਂਦਾ। ਦਿਖਾਉਣ ਲਈ ਨਹੀਂ ਸਮਾਧੀ ਲਾਉਣੀ, ਦੁਨੀਆ ਵੇਖੇ, ਲੋਕੀ ਵੇਖਣ, ਲੋਕਾਂ ਤੇ ਪ੍ਰਭਾਵ ਪਵੇ ਮੇਰੀ ਸਮਾਧੀ ਦਾ, ਨਾ ਮੈਂ ਸਮਾਧੀ ਮੇਰੇ ਮਨ ਨੂੰ ਟਿਕਾਉਣ ਵਾਸਤੇ ਲਾਉਣੀ ਹੈ, ਵਿਖਾਉਣ ਲਈ ਨਹੀਂ ਲਾਉਣੀ, ਦਿਖਾਵਾ ਨਹੀਂ ਕਰਨਾ ਲੋਕਾਂ ਸਾਹਮਣੇ। ਫਿਰ ਜੇ ਦਿਖਾਵਾ ਕਰਾਂਗੇ ਫਿਰ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ ਹਾਂ, ਮਨੋ ਕਸੂਦਾ ਕਾਲੀਆਂ ਬਾਹਰ ਚਿਟਵੀਆਂ ਹਾਂ, ਫਿਰ ਤੇ ਬਗਲਾ ਸਮਾਧੀ ਬਣ ਜਾਣੀ ਹੈ। ਪਰ ਜੇ ਅੱਖਾਂ ਬੰਦ ਕਰਕੇ ਆਪਣੇ ਮਨ ਨੂੰ ਟਿਕਾਉਣ ਵਾਸਤੇ ਬੈਠਾ ਹੈ, ਪਿਆਰ ਵਿੱਚ ਬੈਠਾ ਹੈ, ਵੈਰਾਗ ਵਿੱਚ ਬੈਠਾ ਹੈ, ਉਹੀ ਤੇਰਾ ਬਹਿਣਾ ਸਫਲ ਹੈ। ਪਰ ਜੇ ਐਂ ਸੋਚ ਚੱਲ ਦਿਮਾਗ 'ਚ ਇੱਕ ਤੇ ਚੱਲ ਰਿਹਾ ਕਿ ਮਨ ਟਿਕੇ, ਮਹਾਰਾਜ ਤੁਸੀਂ ਕਿਹਾ ਇੱਕ ਟੱਕ ਬਹਿਣਾ, ਮੈਂ ਬੈਠਾ, ਮੇਰਾ ਮਨ ਟਿਕੇ, ਇਹੀ ਬਹਿਣਾ ਸਫਲ ਹੈ। ਪਰ ਜੇ ਐਂ ਆਈ ਜਾਵੇ, ਵੇਖਦੇ ਨੇ ਸਾਰੇ, ਫੋਟੋ ਫਾਟੋ ਖਿੱਚ ਲੈਣਗੇ ਮੇਰੀ, ਚੌਂਕੜਾ ਮਾਰ ਕੇ ਬੈਠਾ, ਵੇਖਦੇ ਨੇ ਆਲੇ ਦੁਆਲੇ ਨਿਗਾਹ, ਵਾ ਫਿਰ ਤੇ ਲੱਗ ਗਈ ਸਮਾਧੀ, ਇਹ ਤੇ ਬਗਲਾ ਸਮਾਧੀ ਹੋ ਗਈ, ਫਿਰ ਇਹ ਸਹੀ ਨਹੀਂ। ਹੁਣ ਇੱਕੋ ਹੀ ਕਾਰਜ ਹੈ, ਭਾਵ ਤੇਰਾ ਕਿਵੇਂ ਦਾ ਇਹ ਵੇਖਿਆ ਜਾਏ। ਵੇਖੋ ਨਾ ਗੁਰਮੁਖੋ, ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਾਛੀਵਾੜ ਦੇ ਸਾਹਿਬ, ਮਾਛੀਵਾੜ ਦੇ ਜੰਗਲ ਚੋਂ ਨਿਕਲੇ ਹੈ, ਤੇ ਕੀ ਬਣ ਕੇ ਨਿਕਲੇ ਸੀ ਭਲਾ, ਬੋਲ ਕੇ ਦੱਸੋ ਕੀ ਬਣ ਕੇ ਨਿਕਲੇ ਸੀ? ਉੱਚਦੇ ਪੀਰ, ਉੱਚਦੇ ਪੀਰ ਬਣੇ, ਨੀਲਾ ਬਾਣਾ ਪਾਇਆ, ਸਿੰਘਾਂ ਨੇ ਗੁਰੂ ਸਾਹਿਬ ਨੂੰ ਚੱਕਿਆ ਹੋਇਆ ਹੈ, ਪਾਲਕੀ ਦੇ ਵਿੱਚ ਪਾਤਸ਼ਾਹ ਬੈਠੇ ਹੈ, ਗਨੀ ਖਾਂ ਨਬੀ ਖਾਂ ਨਾਲ ਨੇ, ਰਾਹ ਦੇ ਵਿੱਚ ਸਿਪਾਹੀ ਰੋਕਦੇ ਨੇ ਤੇ ਪੁੱਛਦੇ ਨੇ ਕੌਣ ਨੇ, ਤੇ ਜਵਾਬ ਕੀ ਦਿੱਤਾ ਜੀ? ਕਹਿੰਦੇ ਜੀ ਉੱਚਦੇ ਪੀਰ, ਪਰ ਹੈ ਕੌਣ ਨੇ? ਗੁਰੂ ਗੋਬਿੰਦ ਸਿੰਘ। ਤੇ ਵੇਖਣ ਵਾਲੇ ਨੂੰ ਤੇ ਐਂ ਲੱਗੂ ਵੀ ਝੂਠ ਬੋਲਤਾ, ਸੱਚ ਇਹ ਹੈ ਵੀ ਗੁਰੂ ਗੋਬਿੰਦ ਸਿੰਘ ਨੇ, ਪਰ ਝੂਠ ਬੋਲਤਾ। ਇਸ ਝੂਠ ਦੇ ਪਿੱਛੇ ਭਾਵ ਪਤਾ ਕੀ ਹੈ? ਕਲਗੀਆਂ ਵਾਲੇ ਪਾਤਸ਼ਾਹ ਨੂੰ ਬਚਾਉਣਾ ਹੈ, ਤੇ ਉਹ ਝੂਠ ਵੀ ਝੂਠ ਨਹੀਂ, ਕਿਉਂਕਿ ਭਾਵ ਚੰਗਾ, ਬਚਾਉਣ ਦਾ ਭਾਵ ਹੈ ਨਾ। ਦਸ਼ਮੇਸ਼ ਪਾਤਸ਼ਾਹ ਨੂੰ ਅਸੀਂ ਬਾਹਰ ਕੱਢ ਕੇ ਲੈ ਕੇ ਜਾਣਾ, ਨਿਕਟ ਲਈਏ, ਲੈ ਚੱਲੀਏ, ਉਹ ਝੂਠ ਵੀ ਕਈ ਸੱਚਾਂ ਨਾਲੋਂ ਚੰਗਾ। ਅੰਦਰ ਇੰਟੈਂਸ਼ਨ ਕੀ ਹੈ, ਭਾਵਨਾ ਕੀ ਹੈ? ਸੁਣੋ ਗੁਰਮੁਖੋ, ਇਰਾਦਾ ਕੀ ਹੈ? ਇਰਾਦਾ ਪਿੱਛੇ ਇਹਦੇ ਇਰਾਦਾ ਕੀ ਹੈ? ਸਾਰਿਆਂ ਸਿੰਘਾਂ ਦਾ, ਜਿਨ੍ਹਾਂ ਨੇ ਉਸ ਵੇਲੇ ਕਿਹਾ ਉੱਚਦੇ ਪੀਰ ਨੇ, ਉਹਨਾਂ ਦਾ ਇਰਾਦਾ ਮਾੜਾ ਸੀ ਕਿ ਚੰਗਾ ਸੀ? ਗੱਜ ਕੇ ਬੋਲੋ, ਇਰਾਦਾ ਮਾੜਾ ਸੀ ਜਾਂ ਚੰਗਾ ਸੀ? ਇਰਾਦਾ ਚੰਗਾ ਸੀ, ਤੇ ਝੂਠ ਵੀ ਸੱਚ ਤੋਂ ਵੀ ਚੰਗਾ। ਅੱਗੇ ਦੱਸੋ, ਗੰਗੂ ਕਹਿੰਦਾ ਮੇਰੇ ਘਰ ਸਾਹਿਬਜ਼ਾਦੇ ਨੇ, ਸਾਹਿਬਜ਼ਾਦੇ ਘਰੇ ਹੈਗੇ ਸੀ, ਉਹਨੇ ਝੂਠ ਬੋਲਿਆ ਕਿ ਸੱਚ ਬੋਲਿਆ? ਸੱਚ ਬੋਲਿਆ ਨਾ, ਆਪਣੇ ਮਨੋਂ ਤੇ ਸੱਚ ਬੋਲਿਆ। ਹੁਣ ਜੇ ਸਾਨੂੰ ਕਹੇ ਵੀ ਤੂੰ ਤੂੰ ਗੰਗੂ ਆ ਫੜਾ ਤੇ, ਗੰਗੂ ਕਹੇ ਮੈਂ ਤੇ ਸੱਚ ਬੋਲਿਆ, ਤੁਸੀਂ ਤੇ ਕਿਹਨੂੰ ਸੱਚ ਬੋਲਣਾ ਚਾਹੀਦਾ? ਝੂਠ ਬੋਲਿਆ ਨਾ ਕਰੋ, ਮੈਂ ਤੇ ਸੱਚ ਬੋਲਤਾ। ਫਿਰ ਆਪਾਂ ਪੁੱਛਾਂਗੇ, ਗੰਗੂ ਆ ਤੇਰਾ ਇਰਾਦਾ ਕੀ ਸੀ ਭਲਾ? ਇਹ ਜਿਹੜਾ ਤੂੰ ਬੋਲਿਆ, ਇਹਦੇ ਪਿੱਛੇ ਤੇਰਾ ਇਰਾਦਾ ਕੀ ਸੀ? ਤੂੰ ਸਾਹਿਬਜ਼ਾਦਿਆਂ ਨੂੰ ਗ੍ਰਿਫ਼ਤਾਰ ਕਰਕੇ ਇਨਾਮ ਚਾਹੁੰਦਾ ਸੀ, ਤੇਰਾ ਇਰਾਦਾ ਮਾੜਾ ਹੈ, ਜੇ ਤੇਰਾ ਇਰਾਦਾ ਮਾੜਾ ਹੈ ਤਾਂ ਗੰਗੂਆ ਤੈਨੂੰ ਅੱਜ ਤੱਕ ਲਾਹਨਤਾਂ ਪੈਂਦੀਆਂ ਤੇ ਪੈਂਦੀਆਂ ਰਹਿਣਗੀਆਂ। ਤੇ ਉਹ ਗਨੀ ਖਾਂ ਤੇ ਨਬੀ ਖਾਂ ਪਾਤਸ਼ਾਹ ਨੂੰ ਕੱਢ ਕੇ ਲੈ ਗਏ, ਉਹਨਾਂ ਨੇ ਝੂਠ ਬੋਲਿਆ, ਪਰ ਗਨੀ ਖਾਂ ਤੇ ਨਬੀ ਦਾ ਅੱਜ ਵੀ ਸਤਿਕਾਰ ਹੈ ਤੇ ਸਦਾ ਸਤਿਕਾਰ ਹੁੰਦਾ ਰਹੇਗਾ। ਉੱਥੇ ਝੂਠ ਹੈ ਪਰ ਇਰਾਦਾ ਚੰਗਾ ਹੈ, ਉੱਥੇ ਸੱਚ ਹੈ ਪਰ ਇਰਾਦਾ ਮਾੜਾ ਹੈ। ਤੇ ਖੇਡ ਕਾਹਦੀ ਹੁੰਦੀ ਹੈ? ਇਰਾਦਿਆਂ ਦੀ। ਤੇ ਹੁਣ ਲਾ ਚੌਂਕੜਾ, ਇਰਾਦਾ ਕੀ ਹੈ ਤੇਰਾ? ਉੱਥੇ ਲਿਆਓ ਸਮਾਧੀ ਲਾ ਕੇ ਬੈਠਾ, ਇਰਾਦਾ ਕੀ ਦਿਖਾਉਣ ਲਈ ਬੈਠਾ ਕਿ ਮਨ ਟਿਕਾਉਣ ਲਈ ਬੈਠਾ? ਬਸ ਵੀਰੋ, ਇੱਥੇ ਮੈਂ ਬੈਠਾ ਨਾ ਤੁਹਾਡੇ ਚ, ਜੇ ਮੇਰੇ ਮਨ ਦਾ ਇਰਾਦਾ ਇਹ ਹੈ ਵੀ ਮੈਂ ਬੜਾ ਪ੍ਰਭਾਵ ਪਾ ਦੇਣਾ ਇਲਾਕੇ ਤੇ, ਬੰਦੇ ਆਏ ਨੇ ਸਾਰਿਆਂ ਨੂੰ ਲੱਗੇ ਵੀ ਵਾਹ ਢੱਡਰੀਆਂ ਵਾਲਾ ਕੀ ਚੀਜ਼ ਹੈ, ਇਰਾਦਾ ਜੇ ਮੇਰਾ ਮਾੜਾ ਹੈ ਤੇ ਮੈਨੂੰ ਇਸ ਦੀਵਾਨ ਦਾ ਦੀਵਾਨੀ ਫਾਇਦਾ ਨਹੀਂ ਹੋਣਾ, ਮੇਰੇ ਮਨ ਨੂੰ ਕੋਈ ਫਾਇਦਾ ਨਹੀਂ। ਤੇ ਜੇ ਮੇਰਾ ਇਰਾਦਾ ਚੰਗਾ ਰਵੇ, ਉਹ ਤੂੰ ਚੀਜ਼ ਕੀ ਹੈ? ਗੁਰੂ ਸਾਹਿਬ ਦੇ ਪਿਆਰੇ ਨੇ ਇਹਨਾਂ ਨੂੰ ਤੇ ਛੇਵੇਂ ਪਾਤਸ਼ਾਹ ਨੇ ਨਵਾਜਿਆ, ਕੁਢਾਣੀ ਮਹਾਰਾਜ ਆਏ, ਰਾੜਾ ਸਾਹਿਬ ਆਏ, ਇਹ ਤੇ ਧਰਤੀ ਗੁਰੂ ਸਾਹਿਬ ਦੀ ਹੈ, ਅਸੀਂ ਤੇ ਇੱਥੇ ਲਾਹਾ ਲੈਣ ਆਏ ਹਾਂ, ਮੱਥਾ ਟੇਕਣ ਆਏ ਹਾਂ, ਸਿੱਖਣ ਦਾ ਭਾਵ ਬਣਾ ਕੇ ਆਵਾਂ, ਇਰਾਦਾ ਚੰਗਾ ਬਣਾ ਕੇ ਆਵਾਂ, ਤਾਂ ਮੇਰੀ ਹਾਜ਼ਰੀ ਹਾਜ਼ਰੀ ਹੈ, ਤਾਂ ਮੇਰੇ ਮਨ ਨੂੰ ਕੋਈ ਫਾਇਦਾ ਮਿਲੂ ਇਹਦਾ, ਮੇਰੇ ਅੰਦਰ ਗਹਿਰੇ ਤਲ ਤੇ ਤਾਂ ਅਸਰ ਹੋਣਾ ਹੈ, ਤਾਂ ਮੈਂ ਕੁਝ ਲਾਹਾ ਖੱਟਾਂਗਾ। ਤੇ ਜੇ ਇਰਾਦਾ ਮਾੜਾ ਲੈ ਕੇ ਮੈਂ ਕੀਰਤਨ ਭਾਵੇਂ 5 ਘੰਟੇ ਕਰੀ ਜਾਂ, ਦੀਵਾਨ ਭਾਵੇਂ ਸਾਰੇ ਇਲਾਕੇ 'ਚ ਲਾਈ ਜਾਂ, ਮੇਰੇ ਇਰਾਦਾ ਜੇ ਮੇਰਾ ਮਾੜਾ ਹੋਇਆ, ਮੈਨੂੰ ਇਹਦਾ ਕੱਖ ਫਾਇਦਾ ਨਹੀਂ, ਮੈਂ ਖਾਲੀ ਜਾਊਂ, ਕੱਖ ਨਹੀਂ। ਇਰਾਦਾ ਚੰਗਾ, ਇਰਾਦਾ ਕੀ ਹੈ? ਸੇਵਾ ਕਰੀਏ, ਭਾਵਨਾ ਕਰੀਏ। ਜੇ ਹੁਣ ਆਹ ਹੋਵੇ ਵੀ ਦੀਵਾਨ ਲੱਗ ਰਿਹਾ, ਬੱਲੇ ਬੱਲੇ ਹੋ ਜੇ, ਟੌਰ ਬਣ ਜੇ, ਪਤਾ ਲੱਗ ਜੇ, ਇਰਾਦਾ ਮਾੜਾ ਹੋਵੇ। ਸਾਰੇ ਦੀਵਾਨਾਂ ਨੂੰ ਖਾ ਕੌਣ ਗਿਆ ਹੰਕਾਰ? ਇਹਨੂੰ ਗੁਰੂ ਸਾਹਿਬ ਨੇ ਲਿਖਿਆ ਹੈ, ਕਰਮ ਧਰਮ ਪਾਖੰਡ ਜੋ ਦਿਸ ਹੈ, ਤਿੰਨ ਜੰਮ ਜਾ ਗਾਤੀ ਲੁੱਟੈ। ਕਹਿੰਦੇ ਵਕਾਰ ਹੀ ਲੁੱਟ ਲੈਂਦੇ ਨੇ ਕਈ ਬੰਦਿਆਂ ਦਾ, ਕਰਮ ਧਰਮ ਕਰਦੇ ਬਹੁਤ ਨੇ, ਲੁੱਟ ਕੇ ਹੀ ਲੈ ਜਾਂਦੇ ਨੇ ਰਾਹ ਚੋਂ ਹੀ। ਰਾਹ ਚ ਕਿਵੇਂ? ਧਿਆਨ ਨਾਲ ਸਮਝੋਗੇ, ਤੁਹਾਡੇ ਨੁਕਤਾ ਸਮਝ ਚ ਆਜੂ। ਮੰਨ ਲਓ ਕਰਮ ਧਰਮ ਕੀਤਾ, ਚੌਂਕੜਾ ਵੀ ਲਾਇਆ, ਸਵੇਰੇ ਵੀ ਉੱਠਿਆ, 3 ਵਜੇ ਵੀ ਉੱਠਿਆ, 3 ਵਜੇ ਉੱਠ ਵੀ ਪਿਆ, ਬਹਿ ਵੀ ਗਿਆ, ਚੌਂਕੜਾ ਵੀ ਲਾ ਲਿਆ, ਗੁਰਦੁਆਰੇ ਵੀ ਗਿਆ, ਤੇ ਫਿਰ ਗੁਰਦੁਆਰੇ ਜਾ ਕੇ ਐਂ ਸਾਰੇ ਲੋਕਾਂ ਚ ਫਿਰ ਨਾਲ ਕਿਸੇ ਨੂੰ ਕਹਿੰਦਾ, 3 ਵਜੇ ਮਹਾਰਾਜ ਠਾ ਲੈਂਦੇ ਨੇ, ਫਿਰ ਨਿਤਨੇਮ ਕਰ ਲਈਦਾ, ਫਿਰ ਗੁਰਦੁਆਰੇ ਜਾਈਦਾ, ਫਿਰ ਪਾਠ ਕਰ ਲਈਦਾ, ਫਿਰ ਮੱਥਾ ਟੇਕ ਕੇ ਆਈਦਾ, ਫਿਰ ਸੇਵਾ ਕਰ ਲਈਦੀ ਹੈ, ਫਿਰ ਅਗਲੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਦਾ ਵੀ ਕਿਵੇਂ ਇਹਦੇ ਤੇ ਅਸਰ ਹੋਇਆ ਮੇਰਾ ਮਾੜਾ ਮੋਟਾ, ਇਹਦੇ ਦਿਮਾਗ 'ਚ ਆ ਰਿਹਾ ਹੋਏਗਾ ਵੀ ਬੜਾ ਸਿੱਖ ਹੋ। ਜੇ ਅੱਖ ਵੇਖ ਰਿਹਾ ਹੁਣ ਬੋਲੇ ਮੇਰੇ ਵਾਸਤੇ ਸਿਫਤ ਤੇ ਕੋਈ ਗੱਲਾਂ ਚਾਰ ਕਵੇ ਨਾ, ਹੁਣ ਮੈਨੂੰ ਥੋੜੀ ਜਿਹੀ ਫੂਕ ਛਕਾ, ਮੈਨੂੰ ਮੈਂ ਇੰਨਾ ਸਵੇਰ ਦਾ ਲੱਗਿਆ ਪਿਆ 3 ਵਜੇ ਦਾ ਉੱਠ ਕੇ। ਹੁਣ ਹਿਸਾਬ ਲਾ ਲਓ, 3 ਵਜੇ ਤੋਂ ਲੈ ਕੇ 7 ਵਜੇ ਤੱਕ ਲਾਇਆ ਤੇ ਇਹਦੇ ਬਦਲੇ ਪਤਾ ਕੀ ਲਿਆ? 10-20 ਬੰਦਿਆਂ ਨੇ ਵਾਹ 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 ਕਿਆ ਬਾਤ ਹੈ, ਲੈ ਆਹ ਖੱਟਿਆ, ਲੈ ਆਹ ਖੱਟਿਆ, 3 ਵਜੇ ਤੋਂ ਲੈ ਕੇ 7 ਵਜੇ ਤੱਕ ਬੈਠਾ ਰਿਹਾ ਤੇ ਖੱਟਿਆ ਵੇਖੋ ਕੀ ਹੈ, ਵਾਹ ਬਈ ਵਾਹ ਕਿਆ ਬਾਤ, ਆਹ ਖੱਟਿਆ, ਇਹ ਲੈ ਲਿਆ ਮੁੱਲ ਸਾਰਾ ਸਾਰਾ 3 ਵਜੇ ਦਾ ਬੈਠਾ ਗੁਰਦੁਆਰੇ ਗਿਆ ਸਾਰਾ ਕੁਝ ਦੇ ਕੇ ਤੇ ਲਿਆ ਕੀ ਬਦਲੇ ਚ? ਵਾਹ ਬਈ ਵਾਹ, ਤੇਰੇ ਵਰਗਾ ਤੇ ਹੈ ਹੀ ਕੋਈ। ਤਾਂ ਹੀ ਤੇ ਉਹ ਕਹਿੰਦੇ ਨੇ ਜਿਹੜੇ ਕਰ ਲੈਂਦੇ ਨੇ ਉਹ ਤੇ ਲੁਕਾਉਂਦੇ ਫਿਰਦੇ ਨੇ, ਕਹਿੰਦੇ ਉਹ ਪਰੇ ਕਰ ਲਓ ਪਤਾ ਹੀ ਨਾ ਲੱਗ ਜੇ, ਇਹ ਤੇ ਕਿਤੇ ਐਵੇਂ ਹੀ ਨਾ ਕਹਿ ਦੇਣ। ਜੇ ਕੁਝ ਖੱਟਿਆ ਹੈ, ਜੇ ਕੋਈ ਲਾਹਾ ਲਿਆ ਹੈ ਤੇ ਇਹ ਦੱਸੋ ਹੀ ਨਾ। ਉਹ ਕਹਿੰਦੇ ਆਹ ਹੱਥ ਇੱਕ ਹੱਥ ਨਾਲ ਕਰੋ, ਦੂਜੇ ਹੱਥ ਨੂੰ ਪਤਾ ਨਾ ਲੱਗੇ। ਇਸੇ ਕਰਕੇ ਤੇ ਬਚਦੇ ਸੀ ਸਾਰੇ। ਨਾ ਨਾ ਨਾ, ਅਨੀ ਤੇ ਅੱਖੀ ਵੇਖ ਨਾ ਰੱਜੀਆਂ, ਬਹੁ ਰੰਗ ਰੰਗ ਤਮਾਸ਼ੇ ਉਸਤਤ ਨਿੰਦਾ, ਕੰਨ ਸੁਣ ਰੋਵਣ ਤੇ ਹਾਸੇ। ਸਾਦੀ ਜੀਭ ਨਾ ਰੱਜੀਆਂ ਕਰ ਭੋਗ ਵਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ, ਪੀਰ ਮਰੀਦਾਂ ਪਿਰ ਹੜੀ ਸੱਚੀ ਰਹਿ ਰਾਸ। ਇਰਾਦਾ ਜੇ ਕਿਤੇ ਇੱਦਾਂ ਹੋ ਗਿਆ ਤੇ ਸਾਡਾ ਤੇ ਜਮ ਰਾਹ ਚ ਹੀ ਖਾ ਗਏ ਭਾਈ। ਵੇਖੋ ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਸਾਰਾ ਕੁਝ ਹੀ ਸਫਲ ਹੈ ਪਰ ਹੰਕਾਰ ਨਾ ਖਾਏ। ਤੇ ਕਮਾਲ ਦੀ ਗੱਲ ਵੇਖੋ, ਮੇਰੇ ਵਰਗਿਆਂ ਦਾ 50-50 ਸਾਲ ਦਾ ਕੀਤਾ ਹੋਇਆ ਕੀਰਤਨ ਹੰਕਾਰ ਹੀ ਰਾਹ ਚ ਹੀ ਖਾ ਜਾਂਦਾ। ਜਿਵੇਂ ਹੁਣ ਆਪਾਂ ਫਸਲ ਬੀਜੀਏ, ਜ਼ੋਰ ਲਾ ਦਈਏ ਪੂਰਾ ਸੁੰਡੀ ਹੀ ਖਾ ਜੇ, ਇਹ ਸਾਡੇ ਅੰਦਰ ਵੀ ਸੁੰਡੀਆਂ ਪਈਆਂ, ਇਹ ਸਾਡਾ ਸੇਵਾ ਸਿਮਰਨ ਸਾਰਾ ਖਾ ਜਾਂਦੀ ਹੈ, ਕੀਤਾ ਕਰਾਇਆ ਸਾਡਾ ਸਾਰਾ ਖਾ ਜਾਂਦਾ। ਬੰਦਾ ਮਿਹਨਤ ਕਰ ਕਰਕੇ ਬਣਾਵੇ ਤੇ ਸਾਰਾ ਹੀ ਖਾਧਾ ਜਾਂਦਾ। ਬਸ ਅੰਦਰੋਂ ਖਾਧੇ ਗਏ ਵੀਰੋ, ਜੇ ਬੀਜਿਆ ਹੋਇਆ ਸਹੀ ਤਰੀਕੇ ਸਹੀ ਥਾਂ ਤੇ ਪਹੁੰਚ ਜੇ ਨਾ, ਫਿਰ ਤੇ ਰੌਣਕਾਂ ਆ ਜਾਂਦੀਆਂ ਚਿਹਰਿਆਂ ਤੇ, ਮਸਤੀ ਆ ਜਾਂਦੀ ਹੈ। ਪਰ ਜੇ ਕਿਤੇ ਸਹੀ ਤਾਂ ਪਹੁੰਚਿਆ ਜਾਵੇ, ਬੰਦਾ ਅੰਦਰੋਂ ਖਾਧਾ, ਮਨਮੁਖ ਖਾਧੇ ਗੁਰਮੁਖ ਉੱਭਰੇ, ਜਿੰਨੀ ਸੱਚ ਨਾਮ ਚਿੱਤ ਲਾਇਆ। ਕਹਿੰਦੇ ਮਨਮੁਖ ਖਾਧੇ ਗਏ ਰਾਹ ਚ ਖਾ ਗਏ, ਲੁੱਟ ਗਏ। ਆਪਾਂ ਕਈ ਵਾਰੀ ਕਹਿੰਦੇ ਹਾਂ ਉਹ ਮੈਂ ਤੇ ਤੁਰਿਆ ਆਉਂਦਾ ਸੀ, ਰਾਹ ਚ ਵੀ ਲੁੱਟ ਕੇ ਲੈ ਗਏ। ਨਿੱਕੇ ਨਿੱਕੇ ਨਿਆਣੇ ਰਾਹ ਚ ਹੀ ਲੁੱਟੇ ਜਾਂਦੇ। ਇੱਕ ਵਾਰ ਮੈਂ ਤੇ ਮੇਰਾ ਬ੍ਰਦਰ ਅਸੀਂ ਅੰਗੂਰ ਲਈ ਜਾਈਏ, ਉੱਥੇ ਰਾਹ ਚ ਤੇ ਨਿਆਣਿਆਂ ਨੇ ਘੇਰ ਲਿਆ ਸਾਨੂੰ। ਉਹ ਮੇਰੇ ਵਾਲਾ ਭਰਾ ਛੋਟਾ, ਉਹ ਕੈਮ ਸੀ, ਮੇਰੇ ਵਾਲੇ ਖੋਲੇ, ਉਹ ਭੱਜ ਲਿਆ। ਉਹ ਕਹਿੰਦਾ ਮੈਂ ਬਚ ਕੇ ਆ ਗਿਆ, ਇਹਦੇ ਵਾਲੇ ਲੁੱਟੇ ਗਏ, ਮੇਰੇ ਵਾਲੇ ਸਾਰੀ ਖੋਹ ਖਾ ਲਏ ਉਹਨਾਂ ਦੇ ਰਾਹ ਚ ਹੀ। ਮੁੰਡੇ ਮੰਡੇ ਸੀ ਇਕੱਠੇ ਹੋ ਕੇ, ਹੁਣ ਮੈਂ ਛੋਟਾ ਜਿਹਾ ਹੀ ਸੀ, ਉਹ ਉਦੋਂ ਛੋਟਾ ਸੀ, ਪਰ ਉਹ ਅੜਬ ਸੀ। ਮੈਂ ਲੈ ਫੜ ਲਾ ਕੇ ਤਾਂ ਮੈਨੂੰ ਦੇ ਦੇ, ਕਹਿੰਦੇ ਸਾਰਾ ਹੀ ਲਿਫਾਫਾ ਜਿਹਾ ਫੜ ਲਿਆ। ਤੇ ਮੈਂ ਕਹਾਂ ਲੁੱਟੇ ਗਏ, ਇਹ ਤੇ ਛੱਡੋ ਅੰਗੂਰਾਂ ਗਾਰਾਂ ਦੀਆਂ ਗੱਲਾਂ। ਬੰਦਾ ਨਾ ਜ਼ਿੰਦਗੀ ਚ ਕੀਤਾ ਕਰਾਇਆ ਸਾਰਾ ਹੀ ਲੁਟਾ ਲੈਂਦਾ, ਸਾਰਾ ਹੀ ਲੁਟਾ ਲਿਆ। ਢੋਲਕ ਵੱਜ ਰਹੀ ਹੈ ਨਾ, ਇਹ ਵਜਾਈ ਬਾਬਾ ਜਹੇਦਾਰ ਬਾਬਾ ਭਿੰਦਰ ਸਿੰਘ ਹੋਣਾ ਨੇ। ਉਹਨਾਂ ਨੇ ਲੁੱਟਣ ਲੁਟਾਉਣ ਨਹੀਂ ਦਿੱਤੀ, ਸੇਵਾ ਸਮਝ ਕੇ ਕਰੋ ਤੇ ਲਾਹਾ, ਇਹ ਤੇ ਲੁੱਟੀ ਜਾਏ। 40 ਸਾਲ 50 ਸਾਲ ਸਾਜ ਵਜਾਈ ਜਾਓ, ਲੁੱਟਿਆ ਜਾਏਗਾ। ਈਗੋ ਖਾ ਜੂ, ਹੰਕਾਰ ਖਾ ਜੂ, ਮੇਰੇ ਵਰਗਾ ਕਿਹੜਾ, ਜਦੋਂ ਆ ਗਿਆ ਲੁੱਟਿਆ, ਫਿਰ ਖੱਟਿਆ ਕੀ? 4-20-50 ਜਣੇ ਬੱਲੇ ਬੱਲੇ ਕਰ ਦੇਣਗੇ, ਬੱਲੇ ਤੇਰੇ ਵਰਗਾ ਕੋਈ ਨੀ, ਬਸ ਆ ਲੈ ਲਿਆ ਲਾਹਾ, ਇਹ ਕੀ ਹੈ? ਤਾਂ ਕਰਕੇ ਬਰੀਕ ਛਾਨਣੀ ਲਾ ਕੇ ਰੱਖੋ, ਕਿੱਥੇ ਲੋਕਾਂ ਨੂੰ ਪਰਖਣ ਲਈ ਵੀ ਲੋਕ ਕੀ ਕਰਦੇ ਨੇ, ਦੁਨੀਆਂ ਕੀ ਕਰਦੀ, ਲੋਕਾਂ ਨੂੰ ਪਰਖੀਦਾ ਨਾ ਨਾ, ਮੈਂ ਮੇਰੇ ਅੰਦਰ ਕੀ ਕੁਝ ਚੱਲਦਾ ਹੈ। ਬਰੀਕ ਛਾਨਣਾ ਲਾ ਕੇ ਰੱਖੋ, ਆਪਣੇ ਅੰਦਰ ਫੋਕਸ ਰੱਖੋ, ਆਪਣੇ ਮਨ ਨੂੰ ਚੈੱਕ ਕਰਦੇ ਰਹੋ, ਮਨ ਚੰਦਰਾ ਕਿੱਧਰ ਨੂੰ ਜਾਂਦਾ, ਕੀ ਮੰਗਦਾ ਹੁਣ? ਇਹ ਮੇਰਾ ਮਨ ਹਿੱਲ ਤੇ ਨਹੀਂ ਰਿਹਾ ਕਿਤੇ, ਮਨ ਡੋਲ ਤੇ ਨਹੀਂ ਰਿਹਾ ਕਿਤੇ, ਭਟਕ ਤੇ ਨਹੀਂ ਰਿਹਾ ਕਿਤੇ, ਇਹ ਚਾਹੁੰਦਾ ਕੀ ਹੈ ਹੁਣ? ਬੜੀ ਬਾਰੀਕੀ ਨਾਲ ਬਰੀਕ ਛਾਨਣਾ ਲਾ ਕੇ ਰੱਖਾਂਗੇ ਤਾਂ ਮਨ ਦਾ ਪਤਾ ਲੱਗਣਾ ਹੈ, ਮਨ ਚੰਦਰਾ ਕਰਦਾ ਕੀ ਹੈ। ਨਹੀਂ ਤੇ ਕੀਤਾ ਕਰਾਇਆ ਸਾਰਾ ਗਵਾਚ ਜਾਂਦਾ। ਗੁਰਮੁਖ ਇਹਨੂੰ ਸਾਂਭ ਕੇ ਰੱਖਣਾ, ਕਰਨਾ ਵੀ ਹੈ ਤੇ ਸਾਂਭ ਕੇ ਵੀ ਰੱਖਣਾ, ਲਾਹਾ ਲੈਣਾ, ਮਨ ਨੂੰ ਸ਼ੁੱਧ ਵੀ ਰੱਖਣਾ ਹੈ। ਮਹਾਂਪੁਰਸ਼ਾਂ ਨੂੰ ਸੁਣੋਗੇ ਨਾ ਕਦੇ ਟਕਾ ਨਾਲ, ਬਾਬਾ ਈਸ਼ਰ ਸਿੰਘ ਜੀ ਨੂੰ ਸੁਣਨ ਵਾਸਤੇ ਟਕਾ ਚਾਹੀਦਾ ਹੈ, ਤੇ ਉਹ ਕਹਿੰਦੇ ਹੁੰਦੇ ਸੀ ਚਾਰ ਦੀਵਾਨ ਲਾ ਦਿੰਦੇ ਸੀ ਮਨ ਦੀ ਸ਼ੁੱਧੀ, ਤੇ ਫਿਰ ਚਾਰ ਦੀਵਾਨ ਲਾਉਂਦੇ ਸੀ ਮਨ ਦੀ ਇਕਾਗਰਤਾ। 4 ਦਿਨ ਇੱਕ ਗੱਲ ਤੇ ਗੱਲ ਕਰਦੇ ਰਹਿੰਦੇ ਸੀ, ਮਨ ਦੀ ਸ਼ੁੱਧੀ ਕਿਵੇਂ ਹੋਵੇ, ਤੇ ਫਿਰ ਕਹਿੰਦੇ ਸੀ ਮਨ ਦੀ ਇਕਾਗਰਤਾ ਕਿਵੇਂ ਹੋਵੇ, ਸ਼ੁੱਧ ਹੋਇਆ ਮਨ ਤੇ ਵੈਸੇ ਹੀ ਇਕਾਗਰ ਹੋ ਜਾਂਦਾ। ਤੇ ਉਹ ਕਿੰਨਾ ਕਹਿੰਦੇ ਹੁੰਦੇ ਸੀ ਭਾਈ ਸੇਵਾ ਕਰਦਾ ਨਹੀਂ, ਨਿਰਮਾਣ ਤਾਂ ਕਹੀਂ, ਮੈਂ ਕੀ ਚੀਜ਼ ਆ, ਮੈਂ ਤੇ ਭਾਂਡੇ ਮਾਂਜਣ ਵਾਲਾ ਹਾਂ, ਝੂਠੇ, ਮੈਂ ਤੇ ਨੌਕਰ ਬੰਦਾ, ਐਂ ਕਹਿੰਦੇ। ਆ ਭਾਂਡੇ ਕਹਿੰਦੇ ਨੀ ਸੇਵਾ ਕਰਿਆ ਕਰੋ, ਬਿਨ ਸੇਵਾ ਤ੍ਰਿਕ ਹੱਥ ਪੈਰ ਹੋਰ ਨਿਹਫਲ ਕਰਨੀ ਕਹਿੰਦੇ ਨੀ ਸੀ ਹੁੰਦੇ। ਤੇ ਨੌਕਰਾਂ ਵਾਂਗੂ ਕਿਤੇ ਲੋਕਾਂ ਦੇ ਭਾਂਡੇ ਮਾਂਜੇ ਤੇ ਤੇਰੇ ਅੰਦਰ ਇਹ ਭਾਵ ਆਵੇ ਓਏ ਨੌਕਰ ਬੰਦਾ ਓਏ ਮੈਂ ਤੇ ਭਾਂਡੇ ਮਾਂਜਦਾ ਫਿਰਦਾ, ਮੈਂ ਤੇ ਜੋੜੇ ਝਾੜਨ ਵਾਲਾ ਬੰਦਾ, ਹੰਕਾਰ ਨਾ ਆ ਜੇ ਕਿਤੇ, ਖਾ ਨਾ ਜਾਵੇ ਤੇਰਾ ਕੀਤਾ ਹੋਇਆ ਕੀਤਾ ਕਰਾਇਆ ਕਿਤੇ ਐਵੇਂ ਗਵਾਜੇ। ਤਾਂ ਕਹਿੰਦੇ ਹੁੰਦੇ ਨੇ ਗੁਰੂ ਘਰਾਂ ਦੇ ਭਾਂਡੇ ਮਾਂਜੋ, ਗੁਰੂ ਘਰਾਂ ਦੇ ਜੋੜੇ ਝਾੜੋ, ਲੰਗਰ ਪਕਾਓ, ਉਹ ਏਦਾਂ ਲੱਗੇ ਅਸੀਂ ਤੇ ਨੌਕਰ ਬੰਦੇ ਹਾਂ ਯਾਰ, ਆਵੇ ਜੋੜੇ ਝਾੜਦਾ ਮੈਂ ਗਰੀਬ ਬੰਦਾ ਮੇਰੇ ਕੋਲੇ ਕੀ। ਇਹ ਭਾਵ ਪੈਦਾ, ਇਰਾਦਾ ਚੰਗਾ ਪੈਦਾ ਹੋਵੇ ਅੰਦਰ, ਇਹ ਜਿਹੜੇ ਇਰਾਦੇ ਚੰਗੇ ਬਣਦੇ ਨੇ ਇਹ ਇਹਨਾਂ ਗੱਲਾਂ ਨਾਲ ਬਣਦੇ ਆ, ਅੰਦਰ ਇਹ ਭਾਵ ਬਣਦੇ ਨੇ ਹੌਲੀ ਹੌਲੀ ਕਰਕੇ। ਹੰਕਾਰ ਨਾ ਨੇੜੇ ਆ ਜੇ ਕਿਤੇ, ਈਗੋ ਨਾ ਕਿਤੇ ਨੇੜੇ ਆ ਜੇ, ਤਾਂ ਲਾਹਾ ਲਿਆ ਜਾਂਦਾ ਹੈ। ਫਿਰ ਜਦੋਂ ਪੂਰਾ ਛਾਨਣਾ ਤਕੜਾ ਲੱਗਿਆ ਰਿਹਾ, ਪੂਰਾ ਆਪਣੇ ਆਪ ਨੂੰ ਧਿਆਨ ਨਾਲ ਵੇਖਦਾ ਰਿਹਾ, ਫਿਰ ਉਹ ਦਿਨ ਦੂਰ ਨਹੀਂ ਹੁੰਦਾ ਚੰਦਨ ਕੈ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ ਇੱਕ ਪਾਸੇ ਇਹ ਹੈ, ਫਿਰ ਦੂਜੇ ਪਾਸੇ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ, ਓਏ ਪੀ ਚੰਦਨ ਬਸੈ ਜੋ ਚੰਦਨ ਪਾਸ, ਉਹ ਵੀ ਸਮਾਂ ਆਵੇ ਚੰਦਨ ਬਣ ਜਾਂਦੇ ਨੇ ਚੰਦਨ ਕੋਲ ਵਸਦੇ ਜਿਹੜੇ, ਚੰਦਨ ਬਣ ਜਾਂਦੇ ਨੇ ਚੰਦਨ ਕੋਲ ਵਸਦੇ ਜਿਹੜੇ, ਬਣ ਜਾਂਦੇ ਨੇ ਚੰਦਨ ਕੋਲ ਵਸਦੇ ਜਿਹੜੇ, ਚੰਦਨ ਬਣ ਜਾਂਦੇ ਨੇ ਚੰਦਨ ਕੋਲ ਵਸਦੇ ਜਿਹੜੇ, ਭੈਣਾ ਕੋਲੋਂ ਜਾਂਦੇ ਨੇ ਚੰਦਨ ਬਣ ਜਾਂਦੇ ਨੇ ਚੰਦਨ ਕੋਲ ਵਸਦੇ ਜਿਹੜੇ, ਚੰਦਨ ਬਣ ਜਾਂਦੇ ਨੇ ਚੰਦਨ ਕੋਲ ਵਸਦੇ ਜਿਹੜੇ, ਬਣ ਜਾਂਦੇ ਨੇ ਚੰਦਨ ਕੋਲ ਵਸਦੇ ਜਿਹੜੇ, ਚੰਦਨ ਬਣ ਜਾਂਦੇ ਨੇ ਚੰਦਨ ਕੋਲ ਵਸਦੇ ਜਿਹੜੇ, ਚੰਦਨ ਬਣ ਜਾਂਦੇ ਨੇ ਚੰਦਨ ਬਣ ਜਾਂਦੇ ਨੇ ਚੰਦਨ ਕੋਲ ਵਸਦੇ ਜਿਹੜੇ, 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 ਚੰਦਨ ਕੋਲ ਵਸਦੇ ਜਿਹੜੇ।
ਪੜੋ ਗੱਜ ਕੇ
ਚੰਦਨ ਕੋਲ ਵਸਦੇ ਜਿਹੜੇ, 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 ਚੰਦਨ ਬਣ ਜਾਂਦੇ ਨੇ, ਚੰਦਨ ਬਣ ਜਾਂਦੇ ਨੇ ਚੰਦਨ ਕੋਲ ਵਸਦੇ ਜਿਹੜੇ, 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 ਚੰਦਨ ਬਣ ਚੰਦਨ ਬਣ ਜਾਣ ਜਾਂਦੇ ਨੇ
ਚੰਦਨ ਕੋਲ ਵਸਦੇ
ਹਾਂ ਚੰਦਨ ਬਣ ਜਾਂਦੇ ਨੇ
ਚੰਦਨ ਕੋਲ ਵਸਦੇ
ਚੰਦਨ ਬਣ ਜਾਂਦੇ ਨੇ ਚੰਦਨ ਕੋਲ ਵਸਦੇ ਨੇ
ਬਣ ਜਾਂਦੇ ਨੇ ਚੰਦਨ ਕੋਲ ਵਸਦੇ
ਚੰਦਨ ਬਣ ਜਾਂਦੇ ਨੇ ਹੱਸਦੇ ਜਿਹੜੇ
ਚੰਦਨ ਬਣ ਜਾਂਦੇ ਨੇ ਚੰਦਨ ਕੋਲ ਵਸਦੇ ਜਿਹੜੇ
ਚੰਦਨ ਕੋਲ ਰਹਿਣ ਵਾਲੇ ਚੰਦਨ ਬਣ ਜਾਂਦੇ ਆ ਪਰ ਗੁਰਮੁਖੋ ਬੜਾ ਬਰੀਕ ਛਾਨਣਾ ਲਾ ਕੇ ਰੱਖਣਾ ਪਊ ਬੜਾ ਧਿਆਨ ਰੱਖਣਾ ਪੈਣਾ ਬੜਾ ਧਿਆਨ ਰੱਖਣਾ ਪੈਣਾ ਕੀਤਾ ਕਰਾਇਆ ਸਾਰਾ ਹੀ ਲੁੱਟਿਆ ਜਾਂਦਾ ਖਾਲੀ ਹੱਥੀ ਜਾਵਾਂਗੇ ਭਾਈ ਖਾਲੀ ਹੱਥੀ ਸਾਰੀ ਜ਼ਿੰਦਗੀ ਕਰ ਕਰਾ ਕੇ ਪੰਜਾਹ ਪੰਜਾਹ ਸਾਲ ਲਾ ਕੇ ਖਾਲੀ ਤੁਰ ਜਾਵਾਂਗੇ ਤੇ ਜੇ ਲੈਣਾ ਲਾਹਾ ਫਿਰ ਬੜਾ ਧਿਆਨ ਰੱਖਣਾ ਪਊ ਇਤਿਹਾਸ ਵਿੱਚ ਬਚਨ ਆਉਂਦੇ ਹੈ ਗੁਰੂ ਘਰ ਦੇ ਬੜੇ ਬੜੇ ਵੱਡੇ ਸ਼ਰਧਾਲੂ ਬੜੇ ਬੜੇ ਵੱਡੇ ਪ੍ਰੇਮੀ ਸਨ ਗੁਰਸਿੱਖੀ ਵਧੀ ਹੈ ਗੁਰਸਿੱਖਾਂ ਦੇ ਕਰਕੇ ਪ੍ਰਚਾਰ ਹੋਇਆ ਫੈਲਿਆ ਵਿਚਾਰਧਾਰਾ ਬੜੀ ਕਮਾਲ ਦੀ ਸੀ ਪਰ ਗੁਰੂ ਸਾਹਿਬ ਨੇ ਨਾ ਗੁਰਮੁਖੋ ਪਲੈਨਿੰਗ ਵੀ ਬੜੀ ਕਮਾਲ ਦੀ ਹੋਈ ਸੋਚ ਦੇ ਨਾਲ ਨਾਲ ਪਲੈਨਿੰਗ ਬੜੀ ਵੱਡੀ ਗੱਲ ਹੁੰਦੀ ਹੈ ਧਿਆਨ ਨਾਲ ਸੁਣੋ ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਜਾਂਦੇ ਰਹੇ ਹੈ ਜੇ ਦੋ ਮਹੀਨੇ ਲਾਲੋ ਦੇ ਘਰ ਰਹਿੰਦੇ ਹੈ ਨਾ ਤੇ ਲਾਲੋ ਨੂੰ ਪ੍ਰਚਾਰਕ ਬਣਾ ਕੇ ਆਉਂਦੇ ਹੈ ਭਾਈ ਲਾਲੋ ਜੀ ਨੂੰ ਦੋ ਮਹੀਨੇ ਭਾਈ ਲਾਲੋ ਜੀ ਦੇ ਘਰ ਰਹਿ ਕੇ ਭਾਈ ਲਾਲੋ ਜੀ ਨੂੰ ਪੂਰਾ ਪ੍ਰਚਾਰਕ ਥਾਪਤਾ ਸੀ ਗੁਰੂ ਨਾਨਕ ਸਾਹਿਬ ਵਰਗੇ ਪਾਤਸ਼ਾਹ ਦਾ ਤੇ ਇੱਕ ਮਿੰਟ ਬਥੇਰਾ ਹੈ ਪਰ ਜੇ ਦੋ ਮਹੀਨੇ ਕਿਸੇ ਦੇ ਘਰੇ ਰਹਿ ਜਾਣ ਦੋ ਮਹੀਨਿਆਂ ਦੇ ਵਿੱਚ ਪ੍ਰਚਾਰਕ ਬਣਾ ਕੇ ਥਾਪ ਕੇ ਫਿਰ ਉਹ ਭਾਈ ਲਾਲੋ ਵਰਗਾ ਪਿਆਰਾ ਬੰਦਾ ਪਿਆਰਾ ਗੁਰਸਿੱਖ ਉਹ ਫਿਰ ਮੁੜ ਕੇ ਹਿੱਲਿਆ ਥੋੜਾ ਫਿਰ ਮਲਕ ਭਾਗੋ ਵਰਗੇ ਉਸ ਲਾਲੋ ਦਾ ਮੁਕਾਬਲਾ ਕੀ ਕਰਨਗੇ ਹੁਣ ਕਈ ਮਹੀਨੇ ਪਾਤਸ਼ਾਹ ਉੱਥੇ ਰਹੇ ਇਸੇ ਤਰ੍ਹਾਂ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਉੱਥੇ ਜੋਗੀਆਂ ਨੂੰ ਲੱਭਣਾ ਫਿਰ ਉਹਨਾਂ ਨਾਲ ਵਾਰਤਾਲਾਪ ਕਰਨੀ ਕਈ ਕਈ ਦਿਨ ਰਹਿਣਾ ਫਿਰ ਸਾਰੇ ਸਵਾਲ ਜਵਾਬ ਕਰਕੇ ਅਖੀਰ ਨੂੰ ਉਹ ਬੰਦਾ ਪ੍ਰਚਾਰਕ ਬਣ ਜਾਂਦਾ ਸੀ ਬਾਬੇ ਦੇ ਘਰ ਦਾ ਫਿਰ ਧਿਆਨ ਨਾਲ ਸੁਣਿਓ ਗੁਰੂ ਅੰਗਦ ਸਾਹਿਬ ਜੀ ਨੇ ਕਿਰਪਾ ਕੀਤੀ ਗੁਰੂ ਅਮਰਦਾਸ ਜੀ ਨੇ ਫਿਰ ਹੋਰ ਵੱਡੀ ਪਲੈਨਿੰਗ ਕੀਤੀ ਉਹਨਾਂ ਨੇ 22 ਮੰਜੀਆਂ 72 ਪੀੜੇ ਦਿੱਤੇ ਪ੍ਰਚਾਰਕ ਥਾਪੇ ਤੁਸੀਂ ਕਦੇ ਕਦੇ ਰੋਡ ਦੇ ਉੱਤੇ ਜਾਂਦੇ ਆ ਕਦੇ ਸੁਣਿਆ ਹੋਏਗਾ ਗੋਇੰਦਵਾਲ ਸਿੱਖੀ ਦਾ ਧੁਰਾ ਕਦੇ ਦਿਮਾਗ ਚ ਆਇਆ ਇਹ ਖਿਆਲ ਵੀ ਸਿੱਖੀ ਦਾ ਧੁਰਾ ਗੋਇੰਦਵਾਲ ਨੂੰ ਕਿਉਂ ਕਹਿੰਦੇ ਆ ਸਿੱਖੀ ਦੇ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਈ ਹੈ ਕਰਤਾਰਪੁਰ ਨੂੰ ਸਿੱਖੀ ਦਾ ਧੁਰਾ ਨਹੀਂ ਕਹਿੰਦੇ ਖਡੂਰ ਸਾਹਿਬ ਨੂੰ ਕਿਉਂ ਨਹੀਂ ਕਹਿੰਦੇ ਗੋਇੰਦਵਾਲ ਸਾਹਿਬ ਨੂੰ ਕਿਉਂ ਕਿਹਾ ਜਾਂਦਾ ਕਿਉਂਕਿ ਗੋਇੰਦਵਾਲ ਸਾਹਿਬ ਸਿੱਖੀ ਨੂੰ ਵਧਾਇਆ ਕਿਵੇਂ ਜਾਵੇ ਇਹਦੀ ਪਲੈਨਿੰਗ ਹੋਈ ਫਿਰ ਇਲਾਕਿਆਂ ਦੀ ਵੰਡ ਕੀਤੀ 22 ਮੰਜੀਆਂ ਦਾ ਮਤਲਬ ਹੈ 22 ਉਹ ਇਲਾਕੇ ਵੱਡਾ ਏਰੀਆ ਮੰਜੀ ਵੱਡਾ ਏਰੀਆ ਪੀੜਾ ਛੋਟਾ ਏਰੀਆ ਐਸ ਇਹ ਮੰਜੀ ਆ ਇਹ ਇਲਾਕਾ ਇਹ ਫਲਾਣੇ ਗੁਰਸਿੱਖ ਦਾ ਆਹ ਵੱਡਾ ਏਰੀਆ ਇਹ ਫਲਾਣੇ ਗੁਰਸਿੱਖ ਦਾ ਆਹ ਛੋਟਾ ਏਰੀਆ ਇਹ ਫਲਾਣਿਆਂ ਦਾ 72 ਪੀੜੇ ਤੇ 22 ਮੰਜੀਆਂ ਦਿੱਤੀਆਂ ਫਿਰ ਉਹਦੇ ਨਾਲ ਹੌਲੀ 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 ਇਲਾਕੇ ਵਿੱਚ ਪ੍ਰਚਾਰ ਹੋਣਾ ਸ਼ੁਰੂ ਹੋਇਆ ਤੇ ਗੁਰੂ ਕੇ ਸਿੱਖ ਬੜੇ ਬੜੇ ਚੜ੍ਹਦੀ ਕਲਾ ਵਾਲੇ ਸੀ ਅੱਜ ਵੀ ਵੇਖੋ ਨਾ ਗੁਰਮੁਖੋ ਮੰਨ ਲਓ ਕੋਈ ਬੰਦਾ ਰਾੜਾ ਸਾਹਿਬ ਆਉਂਦਾ ਹੈ ਇੱਕ ਬੰਦਾ ਆਉਂਦਾ ਹੈ ਪਰ ਕੋਈ ਕੋਈ ਏਦਾਂ ਦਾ ਬੰਦਾ ਮਿਲ ਪੈਂਦਾ ਜਿਹੜਾ ਇਕੱਲਾ ਨਹੀਂ ਆਉਂਦਾ ਜਿਹੜਾ 50 ਨੂੰ ਨਾਲ ਲੈ ਕੇ ਗੱਡੀ ਕਰਕੇ ਬੱਸ ਕਰਕੇ ਫੇਰ ਆਉਂਦਾ ਇਹ ਕੋਈ ਕੋਈ ਬੰਦਾ ਹੁੰਦਾ ਰਾੜਾ ਸਾਹਿਬ ਇੱਦਾਂ ਹੀ ਆਉਂਦੇ ਨੇ ਇੱਕ ਤੇ ਇਕੱਲਾ ਗੱਡੀ ਲੈ ਕੇ ਆਉਂਦਾ ਇੱਕ 50 ਨੂੰ ਨਾਲ ਲੈ ਕੇ ਆਉਂਦਾ ਹੁੰਦਾ ਇਹ ਕਈਆਂ ਬੰਦਿਆਂ ਵਿੱਚ ਜੋੜਨ ਦੀ ਕਲਾ ਹੁੰਦੀ ਹੈ ਕਈ ਬੰਦਿਆਂ ਨੂੰ ਬਾਕੀ ਬੰਦਿਆਂ ਨੂੰ ਨਾਲ ਲੈ ਕੇ ਚੱਲਣ ਦੀ ਕਲਾ ਹੁੰਦੀ ਹੈ ਕਈ ਹੁਣ ਜਿਵੇਂ ਤੁਹਾਡੇ ਚੋਂ ਦੁਕਾਨ ਤੇ ਆ ਗਏ, ਆਪਣੀ ਗੱਡੀ ਤੇ ਆ ਗਏ, ਚੱਲ ਚੱਲੀਏ ਆਪਦਾ। ਕਈਆਂ ਦੇ ਦਿਮਾਗ 'ਚ ਪਤਾ ਕੀ ਆਉਂਦਾ, ਇਹੋ ਜਿਹਾ ਪਲੈਨ ਕਰੀਏ ਵੀ ਟਰਾਲੀ ਦਾ ਪ੍ਰਬੰਧ ਹੋ ਜਾਵੇ ਤੇ ਆਪਾਂ ਮੈਂ ਇਕੱਲੇ ਕਿਉਂ ਜਾਈਏ, 25-30-50 ਜਣੇ ਚੱਲੀਏ। ਕਈ ਐ ਸੋਚਦੇ ਨੇ, ਸੋਚਣ 'ਚ ਫਰਕ ਹੁੰਦਾ। ਕਈ ਵਲੰਟੀਅਰ ਹੁੰਦੇ ਨੇ, ਇੱਕ ਹੈ ਰਾੜਾ ਸਾਹਿਬ ਬੰਦਾ ਆਵੇ ਮੱਥਾ ਟੇਕੇ, ਪਰ ਕਈ ਰਾੜਾ ਸਾਹਿਬ ਦੇ ਵਲੰਟੀਅਰ ਨੇ, ਉਹ ਅੱਗੇ 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 ਪ੍ਰਚਾਰ ਕਰਦੇ ਨੇ। ਉਹ ਇਕੱਲੇ ਨਹੀਂ ਆਉਂਦੇ, ਕਈਆਂ ਨੂੰ ਲਿਆਉਂਦੇ ਨੇ। ਸਾਡੇ ਪਰਮੇਸ਼ਵਰ ਦੁਆਰ ਕਈ ਬੰਦੇ ਇਕੱਲੇ ਆਉਂਦੇ ਨੇ, ਆਏ ਤੇ ਗਏ। ਤੇ ਕਈ ਏਦਾਂ ਦੇ ਆ ਜਿਹੜੇ ਪਿੰਡਾਂ 'ਚ ਜਾਣਗੇ, ਬੱਸਾਂ ਦਾ ਪ੍ਰਬੰਧ ਕਰਨਗੇ, ਸੰਗਤ ਨੂੰ ਲੈ ਕੇ ਜਾਣਾ, ਉੱਥੇ ਐਂ ਕਰਨਾ। ਕਈ ਬੰਦੇ ਏਦਾਂ ਦੇ ਹੁੰਦੇ ਨੇ। ਤੇ ਜਿਹੜੀ ਸਿੱਖੀ ਜਾਂ ਕੋਈ ਵੀ ਸੰਸਥਾ ਜਾਂ ਕੋਈ ਵੀ ਅਸਥਾਨ ਇਹ ਵੱਧਦਾ ਉਹਨਾਂ ਦੇ ਸਿਰ ਤੇ ਹੈ ਜਿਹੜੇ ਹਿੰਮਤੀ ਗੁਰਸਿੱਖ ਹੁੰਦੇ ਆ, ਜਿਹੜੇ ਅੱਗੇ ਅੱਗੇ ਪ੍ਰਚਾਰ ਕਰਦੇ ਹੁੰਦੇ। ਉਹ ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ ਲਗਨ ਲਾਉਂਦੇ ਆ, ਅੱਗੇ ਤੋਂ ਅੱਗੇ ਕਰਦੇ ਆ। ਤੇ ਹਰ ਸੰਸਥਾ ਦੇ ਵਿੱਚ ਇਹੋ ਜਿਹੇ ਬੰਦੇ ਥੰਮ ਹੁੰਦੇ ਆ ਜਿਹੜੇ ਪ੍ਰਚਾਰ ਕਰਦੇ। ਹੁਣ ਤੁਸੀਂ ਇਹ ਵੇਖੋ ਨਾ ਵੀ ਕੋਈ ਵੀ ਪਾਰਟੀ ਹੈ, ਚਾਹੇ ਇੱਥੇ ਆਮ ਆਦਮੀ ਪਾਰਟੀ ਹੈ, ਚਾਹੇ ਕਾਂਗਰਸ ਹੈ, ਚਾਹੇ ਬੀਜੇਪੀ ਹੈ, ਚਾਹੇ ਅਕਾਲੀ ਦਲ ਹੈ, ਉਹ ਪਿੰਡਾਂ ਪਿੰਡਾਂ ਵਿੱਚ ਸਿੱਧੀ ਜਾਂਦੀ ਹੈ ਕਿ ਬੰਦਿਆਂ ਦੇ ਸਿਰ ਤੇ, ਆਹ ਪਿੰਡ 'ਚ ਹੈ। ਮੰਨ ਲਓ ਆਮ ਆਦਮੀ ਪਾਰਟੀ ਦੇ ਆਹ 10 ਬੰਦੇ ਨੇ, ਪਰ ਇਹਨਾਂ 10 ਦੇ ਆਹ ਇੱਕ ਮੇਨ ਹੈ, ਆਹ ਸਰਪੰਚ ਹੈ ਪਿੰਡ ਦਾ, ਇਹ ਫਿਰ ਇਹ ਅਕਾਲੀਆਂ ਦਾ ਹੈ ਜਾਂ ਇਹ ਆਮ ਆਦਮੀ ਪਾਰਟੀ ਦਾ ਜਾਂ ਕਾਂਗਰਸ ਦਾ ਹੈ, ਉਦੋਂ ਅੱਗੇ ਫਿਰ ਇਲਾਕੇ ਦਾ ਕਿਹੜਾ, ਉਦੋਂ ਅੱਗੇ ਜ਼ਿਲ੍ਹਾ ਪ੍ਰਧਾਨ ਹੈ, ਉਦੋਂ ਅੱਗੇ ਆਹ ਪ੍ਰਧਾਨ ਹੈ, ਉੱਤੇ 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 ਫਿਰ ਜਾ ਕੇ ਉੱਤੇ ਇੱਕ ਹੁੰਦਾ। ਸਮਝਦੇ ਨਾ ਗੱਲ, ਉੱਤੇ ਇੱਕ ਹੁੰਦਾ ਸੁਪਰੀਮੋ, ਹੈੱਡ ਇੱਕ ਹੁੰਦਾ, ਪਰ ਉਦੋਂ ਥੱਲੇ 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 ਇੱਦਾਂ ਸਿਸਟਮ ਬਣਿਆ ਹੁੰਦਾ। ਇਸੇ ਤਰ੍ਹਾਂ ਗੁਰੂ ਘਰ ਦਾ ਵੀ ਕੰਮ ਜਿਹੜਾ ਨਾ ਅਸੀਂ ਕਹਿੰਦੇ ਹਾਂ ਪ੍ਰਚਾਰ ਹੁੰਦਾ ਸੀ, ਪ੍ਰਚਾਰ ਇੱਦਾਂ ਕਰਦੇ ਸੀ ਸਿੱਖ। ਤਕੜਾ ਜਿਹਾ ਕੋਈ ਕੈਮ ਜਿਹਾ ਸਿੱਖ ਮਿਲ ਜਾ ਨਾ ਜਦੋਂ, ਉਹਨੂੰ ਫਿਰ ਪ੍ਰਚਾਰਕ ਥਾਪਿਆ ਜਾਂਦਾ ਸੀ, ਤੈਂ ਕਰਨਾ, ਫਿਰ ਉਹ ਜ਼ਿੰਮੇਵਾਰੀ ਨਾਲ ਨਿਭਾਉਂਦੇ ਸੀ। ਅੱਛਾ, ਚੋਣ ਐ ਨਹੀਂ ਸੀ ਹੋ ਜਾਂਦੀ ਵੀ ਬਾਹਲਾ ਬੋਲ ਲੈਂਦਾ, ਆ ਜਾ ਬੋਲ ਵਧੀਆ ਲੈਂਦਾ, ਆ ਜਾ ਲੈ ਤੈਨੂੰ ਬਣਾਉਂਦੇ ਆ ਇਲਾਕੇ 'ਚ, ਤਾਂ ਤੂੰ ਵਧੀਆ ਬੋਲ ਭੜਕ ਬੰਦਾ ਬੰਦਾ ਨਾ 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 ਨਾ। ਇਤਿਹਾਸ ਪੜ੍ਹ ਕੇ ਵੇਖ ਲਓ, ਜਿਹਨਾਂ ਨੂੰ ਬਣਾਇਆ ਜਾਂਦਾ ਸੀ ਨਾ, ਕਈ ਕਈ ਸਾਲ ਉਹਨਾਂ ਦੀਆਂ ਪਰਖਾਂ ਹੁੰਦੀਆਂ ਸੀ। ਬੰਦਾ ਕਹਿ ਲਓ ਖੜਦਾ ਹੈ, ਇਕੱਲਾ ਹੀ ਬੋਲਣਾ ਆਉਂਦਾ, ਇਹਨੂੰ ਸਟੈਂਡ ਹੈ, ਕਹਿਮ ਹੈ, ਸਟਰੋਂਗ ਕਿੰਨਾ ਕੁ ਹੈ, ਕਿੰਨਾ ਕੁ ਦਿਮਾਗ ਕੰਮ ਕਰਦਾ ਹੈ, ਸੋਚ ਕਿੰਨੀ ਉੱਚੀ ਹੈ। ਅੱਛਾ, ਗੁਰਮੁਖੋ ਇੱਥੇ ਹੀ ਨਹੀਂ, ਮਨ ਨੀਵਾਂ ਹੈ, ਮਤ ਉੱਚੀ ਤੇ ਠੀਕ ਹੈ, ਮਨ ਵੀ ਨੀਵਾਂ ਹੈ। ਇਹਦਾ ਮਨ ਇਹਦੀ ਮਤ ਤੇ ਹਾਵੀ ਤੇ ਨਹੀਂ ਹੋਜੂ ਕਿਤੇ। ਮੈਂ ਇਤਿਹਾਸ ਵੇਖਦਾ, ਬੜੀ ਵਾਰੀ ਇਹ ਗੱਲ ਸਮਝ ਆਉਂਦੀ ਹੈ ਵੀ ਪਾਤਸ਼ਾਹ ਨੇ ਜਿੰਨੇ ਬਣਾਏ ਕਿੰਨੇ ਪਰਖੇ ਸੀ। ਮਾਲਵੇ ਦੀ ਸਾਰੀ ਸਿੱਖੀ ਦਾ ਇੱਕ ਜਥੇਦਾਰ ਸੀ ਸਾਰੇ ਮਾਲਵੇ ਦਾ, ਭਾਈ ਬਹਿਲੋ, ਸਭ ਤੋਂ ਪਹਿਲੋ ਉਹ ਜਿਹੜਾ ਭਾਈ ਬਹਿਲੋ ਸਭ ਤੋਂ ਪਹਿਲੋ ਸੀ ਨਾ। ਇੱਟਾਂ ਪੱਕਣ ਵਾਸਤੇ ਕਹਿੰਦੇ ਸੀ ਬਿਸਟਾ ਪਾਏਗਾ ਲੋਕਾਂ ਦਾ ਗੰਦ ਮੰਦ ਤਾਂ ਇੱਟਾਂ ਦਾ ਰੰਗ ਲਾਲ ਨਿਕਲੂ। ਪਿੰਡਾਂ ਵਿੱਚ ਜਾ ਕੇ ਗੰਦਗੀ ਇਕੱਠੀ ਕਰ ਕਰਕੇ ਪਾਉਂਦਾ ਸੀ ਤੇ ਮਰਨ ਗਿਆ। ਇੱਟਾਂ ਬੜੀਆਂ ਪੱਕੀਆਂ ਨਿਕਲੀਆਂ, ਕਹਿੰਦੇ ਬਹਿਲੋ ਨੇ, ਐ ਨਹੀਂ ਵੀ ਮੈਂ ਲਿਬੜ ਰਿਹਾ ਮੇਰੇ ਹੱਥ ਖਰਾਬ ਹੋ ਰਹੇ ਹੈ, ਮਹਾਰਾਜ ਕਹਿੰਦੇ ਬਹਿਲੋ ਸਭ ਤੋਂ ਪਹਿਲੋ। ਲਾਹੌਰ ਦੇ ਵਿੱਚ ਇੰਨਾ ਦਬਦਬਾ ਸਿੱਖੀ ਦਾ, ਮਹਾਰਾਜ ਕਹਿੰਦੇ ਕੌਣ ਹੈ, ਕਹਿੰਦੇ ਲੱਦਾ ਪਰਉਪਕਾਰੀ। ਇਹ ਮਾਝਾ ਸਾਰਾ ਹੀ ਇੱਕ ਬੰਦੇ ਦੇ ਹੱਥ, ਗੁਰੂ ਅਰਜਨ ਦੇਵ ਮਹਾਰਾਜ ਦੇ ਵੇਲੇ ਸਾਰਾ ਮਾਝਾ ਭਾਈ ਲਗਾਹਾਂ ਜੀ ਦੇ ਹੱਥ ਵਿੱਚ। ਭਾਈ ਲਗਾ ਚੌਧਰੀ ਸੀ ਇਲਾਕੇ ਦਾ, ਪਰ ਇੰਨਾ ਪਰਖਿਆ ਉਸ ਬੰਦੇ ਨੂੰ ਤੇ ਪਰਖ ਕੇ ਉਸ ਗੁਰਸਿੱਖ ਦੇ ਫਿਰ ਉਹ ਥੰਮ ਬਣਾਇਆ ਮਹਾਰਾਜ ਨੇ, ਇੰਨੇ ਮਜ਼ਬੂਤ ਕਰ ਦਿੰਦੇ ਸੀ ਵੀ ਉਹਨਾਂ ਦੇ ਉੱਤੇ ਫਿਰ ਛੱਤ ਪੈਂਦੀ ਸੀ। ਹਰ ਇਲਾਕੇ ਦਾ ਪੂਰਾ ਸਟਰੋਂਗ ਉਹ ਇੱਕ ਜਥੇਦਾਰ ਹੁੰਦਾ ਸੀ। ਗੱਲਾਂ ਵਾਲੇ ਨਹੀਂ, ਪੈਸੇ ਵਾਲੇ ਜਥੇਦਾਰ ਨਹੀਂ, ਉਹਨਾਂ ਦੇ ਵਿੱਚ ਕੁਆਲਿਟੀ ਵੇਖੀ ਜਾਂਦੀ ਸੀ। ਤੇ ਸਾਰੇ ਦੁਆਬੇ ਦਾ ਮੁੱਢ, ਦੁਆਬੇ ਦਾ ਮਾਲਵੇ ਦਾ ਸੀ ਭਾਈ ਬਹਿਲੋ ਜੀ, ਮਾਝੇ ਦੇ ਸੀ ਭਾਈ ਲਗਾਹ ਜੀ, ਤੇ ਜਿਹੜਾ ਦੁਆਬਾ ਹੈ ਇਹਦੇ ਆਗੂ ਬਣਾਏ ਪਾਤਸ਼ਾਹ ਨੇ ਭਾਈ ਮੰਝ ਜੀ। ਭਾਈ ਮੰਝ ਦਾ ਨਾਂ ਤੁਸੀਂ ਇਤਿਹਾਸਕਾਰ ਜਿਹੜੇ ਦੀਵਾਨ ਸੁਣਦੇ ਰਹਿੰਦੇ, ਭਾਈ ਮੰਝ ਜੀ ਦਾ ਨਾਂ ਬਹੁਤ ਵਾਰ ਸੁਣਿਆ ਹੋਣਾ। ਤੇ ਭਾਈ ਮੰਝ ਜੀ ਦੁਆਬੇ ਦੇ ਜਥੇਦਾਰ ਸੀ, ਥੰਮ ਸੀ, ਇਹ ਜਿਹੜੀ ਗੁਰਸਿੱਖੀ ਹੈ ਗੁਰਸਿੱਖਾਂ ਦੇ ਸਿਰ ਤੇ ਜਾਂਦੀ ਹੈ ਗੁਰਮੁਖੋ। ਚੰਗੇ ਪ੍ਰਚਾਰਕ ਚੰਗੇ ਗੁਰਸਿੱਖ ਜਦੋਂ ਤੁਰ ਪੈਂਦੇ ਆ ਨਾ ਪਿੰਡਾਂ ਦੇ ਵਿੱਚ, ਅੱਗੇ ਤੋਂ ਅੱਗੇ, ਅੱਗੇ ਤੋਂ ਅੱਗੇ, ਪਿੰਡ 'ਚ ਇੱਕ, ਫਿਰ ਇਲਾਕੇ 'ਚ ਵੱਡਾ ਬੰਦਾ, ਫਿਰ ਉਦੋਂ ਅੱਗੇ, ਫਿਰ ਉਦੋਂ ਅੱਗੇ, ਹੌਲੀ ਹੌਲੀ ਫੈਲ ਜਾਂਦੀ ਹੈ ਗੱਲ। ਵਲੰਟੀਅਰ ਅੱਜ ਮੈਨੂੰ ਇਹ ਲੱਗਦਾ ਕਲਗੀਧਰ ਪਾਤਸ਼ਾਹ ਦੇ ਵਲੰਟੀਅਰ ਕੱਢ ਗਏ ਹਾਂ ਅਸੀਂ। ਅਸੀਂ ਉਹਨਾਂ ਚਾਅ ਨਹੀਂ ਰੱਖਦੇ ਵੀ ਮੈਂ ਅੰਮ੍ਰਿਤ ਛਕਾਵਾਂ, ਮੈਂ ਲਗਨ ਲਾਵਾਂ, ਮੈਂ ਦੂਜਿਆਂ ਨੂੰ ਪ੍ਰੇਰਾਂ। ਅੱਜ ਗੁਰੂ ਕਮਾਲ ਦਾ ਹੈ, ਸਿਰੇ ਵਾਲੀ ਗੱਲਬਾਤ ਹੈ, ਪਰ ਅੱਗੇ 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 ਲਿਜਾਣ ਵਾਲਿਆਂ ਨੂੰ ਵਿਹਲ ਹੀ ਨਹੀਂ, ਫੋਨਾਂ 'ਚ ਬੜੇ ਹੋਏ ਆ, ਉਹਨਾਂ ਨੂੰ ਆਪਣੇ ਰੀਲਾਂ ਵੇਖਣ ਦੀ ਵਿਹਲ ਨਹੀਂ, ਪ੍ਰਚਾਰ ਸਵਾਹ ਕਰਨਾ। ਤੇ ਜਿਹੜੇ ਕਰਦੇ ਵੀ ਨੇ ਉਹ ਵੱਧਾ ਚੱਟੀ ਟਾਈਮ ਜਿਹਾ ਪਾਸ ਹੋ ਰਿਹਾ, ਲਗਨ ਨਹੀਂ ਹੈ, ਸ਼ੌਂਕ ਨਹੀਂ ਹੈ। ਇੱਕ ਹੁੰਦਾ ਬੰਦਾ ਦਿਲੋਂ ਲੱਗਿਆ, ਮਨੋਂ ਲੱਗਿਆ, ਜ਼ੋਰ ਲਾ ਕੇ ਕਰਦਾ, ਕਮਰ ਕੱਸਾ ਕਰਕੇ ਕਰਦਾ, ਦਿਨ ਰਾਤ ਮਿਹਨਤ ਕਰਦਾ। ਕਈ ਬੰਦੇ ਇੱਦਾਂ ਕੰਮ ਕਰਦੇ ਹੁੰਦੇ ਆ, ਕਈ ਢਿੱਲੜ ਹੁੰਦੇ ਆ। ਤੇ ਅੱਜ ਦੇ ਸਮੇਂ ਦੇ ਵਿੱਚ ਉਹ ਵਲੰਟੀਅਰ ਜਿਹੜੇ ਨੇ ਨਾ ਉਹ ਘੱਟ ਲੱਭਦੇ ਆ। ਤੁਸੀਂ ਬਾਬਾ ਈਸ਼ਰ ਸਿੰਘ ਜੀ ਦੀ ਕੈਸਟ ਸੁਣੀ ਹੈ, ਮੈਂ ਸੁਣੀ ਹੈ, ਜਿਹਦੇ 'ਚ ਕਹਿੰਦੇ ਆ ਸਾਧ ਸੰਗਤ ਜੀ ਅਖੀਰਲੇ ਟਾਈਮ ਤੇ ਦੀਵਾਨ ਖਤਮ ਕਰਨ ਲੱਗੇ, ਕਹਿੰਦੇ ਸਾਧ ਸੰਗਤ ਜੀ ਕਈਆਂ ਨੇ ਮੇਰੇ ਕੋਲ ਦੀਵਾਨਾਂ ਦੀ ਮੰਗ ਕੀਤੀ ਹੈ, ਸਾਰੇ ਮੇਰੇ ਮਨ ਵਿੱਚ ਨੇ। ਤੇ ਪਤਾ ਉਹਨਾਂ ਨੇ ਕੀ ਲਫ਼ਜ਼ ਬੋਲਿਆ, ਇਦਾਂ ਹੀ ਕਿਹਾ, ਹੂ ਬਹੂ 50 ਸਾਲ ਵਿੱਚ ਮੈਂ ਇੱਕ ਵੀ ਛੁੱਟੀ ਨਹੀਂ ਕੀਤੀ, ਇਦਾਂ ਕਿਹਾ 50 ਸਾਲ 'ਚ ਕਹਿੰਦੇ ਮੈਂ ਇੱਕ ਵੀ ਛੁੱਟੀ ਨਹੀਂ ਕੀਤੀ। ਮੈਨੂੰ ਨਾ ਮੈਨੂੰ ਇਹ ਜਿਹੜੇ ਸਿਹਤ ਖਰਾਬ ਹੋ ਗਈ ਇਹਦੇ ਵਿੱਚ ਗੁਰੂ ਸਾਹਿਬ ਨੇ ਮੈਨੂੰ ਆਰਾਮ ਦੀ ਵਾਸਤੇ ਛੁੱਟੀ ਦੇ ਦਿੱਤੀ ਵੀ ਤੂੰ ਛੁੱਟੀ ਕਰ ਲੈ ਤਾਂ ਮੇਰੀ ਸਿਹਤ ਖਰਾਬ ਹੋ ਗਈ ਵਿੱਚ ਕਹਿੰਦੇ। ਤੇ ਕੋਈ ਨਹੀਂ, ਮੇਰੇ ਸਾਰੇ ਧਿਆਨ ਵਿੱਚ ਨੇ, ਜਿਨ੍ਹਾਂ ਜਿਨ੍ਹਾਂ ਦੀਆਂ ਦੀਵਾਨ ਲੱਗਣੇ ਸੀ ਕੋਈ ਨਹੀਂ ਲੱਗਣਗੇ, ਸਾਰਿਆਂ ਨੂੰ ਟਾਈਮ ਦੇਵਾਂਗੇ, ਮੈਂ ਇੱਕ ਵੀ ਛੁੱਟੀ। ਤੇ ਇੱਦਾਂ ਹੀ ਸੀ, ਇੱਥੇ ਦੀਵਾਨ ਸਮਾਪਤ ਹੋ ਗਏ ਦੂਜੀ ਜਗ੍ਹਾ ਸ਼ੁਰੂ ਹੋ ਜਾਂਦੇ ਸੀ, ਇੱਥੇ ਖਤਮ ਹੁੰਦੇ ਸੀ ਦੂਜੀ ਜਗ੍ਹਾ ਸ਼ੁਰੂ ਕਰ ਲੈਂਦੇ ਸੀ, ਫਿਰ ਹੀ ਪ੍ਰਚਾਰ ਹੁੰਦਾ ਨਾ। ਹੁਣ ਜੇ ਮੈਂ ਕਹਾਂ ਆਰਾਮ ਕਰੀਏ ਜੀ ਆਹ ਕਰੀਏ, ਫਿਰ ਨਹੀਂ ਹੁੰਦਾ, ਫਿਰ ਇੱਕ ਕੰਮ ਹੀ ਹੋ, ਜਾਂ ਆਰਾਮ ਹੀ ਕਰ ਲਓ ਫਿਰ ਜਾਂ ਪ੍ਰਚਾਰ ਹੀ ਕਰ ਲਓ। ਤੇ ਜਿਹੜੇ ਸੇਵਾਦਾਰ ਵੀ ਹੁੰਦੇ ਆ ਭਾਈ, ਉਹਨਾਂ ਦੇ ਵੀ ਤਕੜੇ ਦਿਲ, ਸੋਚ ਵੱਡੀ, ਸੇਵਾ ਦੀ ਭਾਵਨਾ ਮਨ 'ਚ ਹੁੰਦੀ, ਫਿਰ ਜਾ ਕੇ ਪ੍ਰਚਾਰ ਹੁੰਦਾ। 50 ਸਾਲਾਂ 'ਚ ਇੱਕ ਛੁੱਟੀ ਨਹੀਂ, ਸਾਡੇ ਉਹਨਾਂ ਦੇ ਬਰਾਬਰ ਦੇ ਰਾਗੀ ਬੜੇ ਹੋਣਗੇ ਜਿਹੜੇ ਬਾਬਾ ਈਸ਼ਰ ਸਿੰਘ ਜੀ ਦੇ ਵੇਲੇ ਹੁੰਦੇ ਸੀ, 70 ਸਾਲ ਪਹਿਲਾਂ ਰਾਗੀ। ਪਰ ਕਈਆਂ ਦੇ ਦਿਮਾਗ 'ਚ ਇਹੀ ਹੁੰਦਾ ਪੈਸਾ ਇਕੱਠਾ ਕਰੋ, ਅਮਰੀਕਾ ਪਹੁੰਚ ਜਾਈਏ, ਬੱਚੇ ਸੈੱਟ ਕਰ ਲਓ, ਗੱਲ ਖਤਮ। ਅਸੀਂ ਕੀ ਲੈਣਾ, ਅਸੀਂ ਸਿੱਖੀ ਵੇਖ ਕੇ ਤੇ ਇਹ ਨਹੀਂ ਸੁਧਰਦੇ, ਇਹ ਬੋਲਦੇ ਇਹ ਨਹੀਂ ਦੁਨੀਆ ਸਮਝਦੀ ਜੀ, ਬਸ ਇਹ ਨਹੀਂ ਬਦਲ, ਇਹ ਨਹੀਂ ਬਦਲ ਸਕਦੇ, ਐਂ ਜੇ ਕਹਿ ਕੇ ਲੰਘ ਜਾਂਦੇ। ਇਹ ਲੋਕ ਲਾਗ ਨਹੀਂ ਬਦਲਦੇ ਹੁੰਦੇ, ਇਹ ਤੇ ਇਹੋ ਜਿਹੀ ਹੁੰਦੀ ਹੈ ਦੁਨੀਆ, ਐਂ ਕਹਿ ਕੇ ਲੰਘ ਜਾਂਦੇ। ਪਰ ਇਹ ਸੋਚ ਰੱਖੋਗੇ ਫਿਰ ਕਿਵੇਂ ਕੰਮ ਚੱਲੂ, ਲੋਕ ਇਹ ਨਹੀਂ ਬਦਲਦੇ। ਤੇ ਕੋਈ ਕੋਈ ਵਲੰਟੀਅਰ ਮਿਲਦਾ ਹੁੰਦਾ, ਕੋਈ ਕੋਈ ਸੇਵਾਦਾਰ ਮਿਲਦਾ, ਜਿਵੇਂ ਬਾਬਾ ਈਸ਼ਰ ਸਿੰਘ ਜੀ ਨੂੰ ਜਥੇਦਾਰ ਜੀ ਮਿਲੇ ਹੋਏ ਸੀ, ਉਹਨਾਂ ਦੇ ਸਾਥੀ ਸਨ ਸੰਤ ਬਾਬਾ ਕਿਸ਼ਨ ਸਿੰਘ ਜੀ, ਉਹ ਸਾਥੀ ਸਨ। ਬਾਬਾ ਤੇਜਾ ਸਿੰਘ ਜੀ ਵਰਗੇ ਵਲੰਟੀਅਰ ਮਿਲੇ ਸੀ, ਇਹਦੇ ਸਿਰ ਤੇ ਉਹ ਚੱਲਦਾ ਹੁੰਦਾ, ਜਿਹੜਾ ਅੱਗੇ ਅੱਗੇ ਕੌਣ ਹੈ ਜਿਹੜਾ ਅੱਗੇ ਲਿਜਾਊ, ਇਹ ਕਰੂ ਕੌਣ, ਬੰਦਿਆਂ ਨੂੰ ਚੁਣਨਾ, ਬੰਦਿਆਂ ਨੂੰ ਲੱਭਣਾ, ਉਹਨਾਂ ਨੂੰ ਬਣਾਉਣਾ, ਸੇਵਾਦਾਰ ਬਣਾਉਣਾ, ਸਿਖਾਉਣਾ, ਤਿਆਰ ਕਰਨਾ ਕਿਤੇ ਸੌਖਾ? ਆ ਤੁਸੀਂ ਮੈਨੂੰ ਕਹੋ ਵੀ ਇੱਕ ਬੰਦਾ ਤਿਆਰ ਕਰ ਦਿਓ, ਤਿਆਰ ਕਰਨਾ ਸੌਖਾ ਹੈ? ਅਗਲੇ ਦੇ ਅੰਦਰ ਭਾਵਨਾ ਹੋਵੇ, ਕਿੰਨਾ ਕਿੱਦਾਂ ਉਹ ਸਮਝੂ, ਕਿੱਥੇ ਲੱਗੂ, ਕਿਵੇਂ ਲੱਗੂ, ਇਹ ਕਿਤੇ ਖੇਡ ਪਈ ਹੈ? ਅੱਜ ਬਾਬਾ ਦੀਪ ਸਿੰਘ ਦਾ ਜਨਮ ਦਿਨ ਵੀ ਹੈ, ਤੇ ਕਲਗੀਧਰ ਪਾਤਸ਼ਾਹ ਜੀ ਨੇ ਬਾਬੇ ਦੀਪ ਸਿੰਘ ਵਰਗੇ ਪੈਦਾ ਕੀਤੇ। ਵਲੰਟੀਅਰ ਸੇਵਾਦਾਰ, ਲਿਖਣ ਲੱਗਦਾ ਲਿਖੀ ਜਾਂਦਾ, ਜਵਾਨੀ ਲਾਤੀ ਸਾਰੀ ਬਾਣੀ ਲਿਖਣ ਤੇ। ਲੋਕ ਜਵਾਨੀ ਵੇਲੇ ਖੰਡਾ ਚੱਕਦੇ ਆ, ਬੁਢੇਪੇ ਵੇਲੇ ਫਿਰ ਲਿਖਣ ਵਾਲਾ ਕੰਮ ਕਰਦੇ ਆ। ਬਾਬਾ ਦੀਪ ਸਿੰਘ ਨੇ ਸਾਰੀ ਜਵਾਨੀ ਲਿਖਣ ਤੇ ਲਾਈ, ਜਦੋਂ ਬਜ਼ੁਰਗ ਹੋ ਗਏ ਉਦੋਂ ਖੰਡਾ ਚੱਕ ਲਿਆ। ਫਿਰ ਜਦੋਂ ਚੰਗਾ ਪ੍ਰਚਾਰਕ ਹੋਵੇ, ਚੰਗਾ ਸੂਝਵਾਨ ਹੋਵੇ, ਚੰਗਾ ਵਿਦਵਾਨ ਹੋਵੇ, ਸਾਰੀ ਜ਼ਿੰਦਗੀ ਬਾਣੀ ਲਿਖੀ ਹੋਵੇ, ਚਾਰ ਸਰੂਪ ਹੱਥੀ ਲਿਖੋਵੇ ਤੇ ਸਾਰੇ ਸਰੂਪ ਕੰਠ ਨਹੀਂ ਹੋ ਜਾਣਗੇ, ਬਾਣੀ ਬਾਣੀ ਕੰਠ ਨਹੀਂ ਹੋਊ। ਚਾਰ ਸਰੂਪ ਹੱਥੀ ਲਿਖੋ ਤੇ ਲਿਖ ਲਿਖ ਕੇ ਬਾਣੀ ਚਾਰ ਸਰੂਪ ਤਿਆਰ ਕੀਤੇ ਤੇ ਬਾਣੀ ਤੇ ਬਾਬਾ ਦੀਪ ਸਿੰਘ ਦੇ ਰੋਮ ਰੋਮ ਚ ਵੱਸ ਗਈ ਸੀ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਦਾ ਰਹੀ। ਤਾਂ ਹੀ ਤੇ ਦੁਨੀਆ ਜਸ ਗਾਉਂਦੀ ਹੈ, ਤਾਂ ਹੀ ਇੱਥੇ ਤੱਕ ਸਤਿਕਾਰ ਹੈ। ਸਾਰੀ ਜਵਾਨੀ ਲਈ ਉਹ ਬਾਬਾ ਜਵਾਨੀ ਲਾ ਦਿੱਤੀ ਸਾਰੀ, ਲੋਕਾਂ ਵਾਂਗੂ ਕਹਿੰਦੇ ਜਵਾਨੀ ਨਹੀਂ ਮੰਨਣੀ, ਤੇਰੀ ਜਵਾਨੀ ਤੇ ਐਂ ਲੰਘ ਜੂ ਸਾਰੀ, ਇਹੀ ਕੰਮ ਕਰੀ ਜਾਏਗਾ, ਐਂ ਕਰੀ ਜਾਏਗਾ, ਆਹੀ ਕੰਮ ਕਰਨਾ ਬਸ। ਜਵਾਨੀ ਤੇ ਮੰਨਣ ਲਈ ਹੁੰਦੀ ਹੈ, ਜਵਾਨੀ ਤੇ ਨਜ਼ਾਰੇ ਲੈਣ ਲਈ ਹੁੰਦੀ ਹੈ। ਉਹ ਬਾਬਾ ਬਾਬਾ ਫਰੀਦ ਸਾਹਿਬ ਕਹਿੰਦੇ ਜੋਬਨ ਜਾਂਦੇ ਨਾ ਡਰਾ, ਜਾ ਚੱਲੀ ਹੈ ਕਹਿੰਦੇ ਜਾਣ ਦਿਓ, ਮੈਨੂੰ ਡਰ ਹੀ ਨਹੀਂ ਲੱਗਦਾ ਮੇਰੀ ਜਵਾਨੀ ਚੱਲੀ ਹੈ। ਜੋਬਨ ਜਾਂਦਾ ਜੀ ਚੱਲਿਆ ਤੇ ਜਾਵੇ, ਜੋਬਨ ਜਾਂਦੇ ਨਾ ਡਰਾ। ਜੇ ਸਹਿ ਪ੍ਰੀਤ ਨਾ ਜਾਏ ਮੇਰੀ ਪ੍ਰੀਤ ਨਾ ਜਾਵੇ, ਫਰੀਦਾ ਕਿੱਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਕਿੰਨੇ ਹੀ ਜੋਬਨ ਨੇ ਸੁੱਕ ਸਾੜੀ ਗਏ। 41 ਸਾਲ 9 ਮਹੀਨੇ 15 ਦਿਨ ਕਲਗੀਆਂ ਵਾਲੇ ਰਹੇ ਹੈ ਸਰੀਰ ਚ, ਤੇ 42 ਸਾਲਾਂ ਦੇ ਆਪਣੇ ਚ ਕਈ ਬੈਠੇ ਹੈ, ਮੈਨੂੰ ਵੀ 43ਵਾਂ ਚੱਲਦਾ। ਅਸੀਂ ਕੀ ਕਰ ਲਿਆ, ਲੰਘ ਮੇਰੀ ਵੀ ਗਈ ਲੰਘ ਤੇਰੀ ਵੀ ਗਈ, ਲੰਘਾਈ ਕਿਵੇਂ ਹੈ ਗੱਲ ਤੇ ਇਹ ਹੈ। 75 ਦਾ ਹੀ ਤੂੰ, 70 ਦਾ ਤੂੰ ਹੋ ਗਿਆ, 70 ਦਾ ਹੀ ਬਾਬਾ ਈਸ਼ਰ ਸਿੰਘ ਹੋਏ ਸੀ, ਉਹ ਕਹਿੰਦੇ ਮੈਂ 50 ਸਾਲ ਛੁੱਟੀ ਹੋਈ ਨਹੀਂ ਕੀਤੀ, ਕੀਰਤਨ ਹੀ ਕਰੀ ਗਏ, ਕੀਰਤਨ ਹੀ ਕਰੀ ਗਏ, ਕੀਰਤਨ ਹੀ ਕਰੀ ਗਏ, ਆਪਾਂ ਚੁਗਲੀਆਂ ਹੀ ਕਰੀ ਗਏ, ਆਪਾਂ ਗਾਲਾਂ ਹੀ ਗੱਡੀ ਗਏ, ਆਪਾਂ ਬਸ ਆਹੀ ਚੱਲੀ ਗਏ, ਸਾਡਾ ਫਰਕ ਹੈ ਨਾ। ਫਿਰ ਜਸ ਦੁਨੀਆ ਗਾਊ ਹੀ ਉਹਨਾਂ ਦਾ ਜਿਨ੍ਹਾਂ ਨੇ ਕੀਤਾ ਕੁਛ। ਅਗਲ 42 ਸਾਲਾਂ ਦੀ ਉਮਰ, 42 ਸਾਲ ਤੋਂ ਘੱਟ ਉਮਰ ਚ ਕਲਗੀਆਂ ਵਾਲੇ ਜੋ ਜੋ ਕਰ ਗਏ ਉਹ ਕਿੰਨੇ ਕਰ ਲੈਣ। ਕਰਨੀ ਨੂੰ ਨਮਸਕਾਰਾਂ ਗੁਰਮੁਖੋ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ, ਕਈ ਦੂਰ ਹੀ ਰਹਿ ਗਏ ਕਈ ਨੇੜੇ ਲੱਗ ਗਏ। ਕਰਮੀ ਆਪੋ ਆਪਣੀ ਹੈ ਇੱਥੇ ਤੇ ਸੰਗਤੇ ਸਾਰੀ ਖੇਡ ਜਿਹੜੀ ਹੈ ਨਾ, ਵਲੰਟੀਅਰ ਬਣ ਕੇ ਸੇਵਾਦਾਰ ਬਣ ਕੇ ਭਾਵ ਬਣਾ ਕੇ ਮਨ ਵਿੱਚ ਸੇਵਾ ਕਰਨ ਦੀ ਹੁੰਦੀ ਹੈ। ਫਿਰ ਸਾਰੀ ਜਵਾਨੀ ਕਹਿੰਦੇ ਜਾਂਦੀ ਹੈ, ਜਵਾਨੀ ਜਾਓ ਚੱਲੀ ਤੇਰੀ, ਬਾਬਾ ਤੂੰ ਤੇ ਐਂ ਲਾ ਦੇਗਾ। ਬਾਬਾ ਦੀਪ ਸਿੰਘ ਕਹਿੰਦਾ ਮੈਂ ਤਾਂ ਇੱਦਾਂ ਹੀ ਲਾਉਂ, ਲਿਖੀ ਜਾਂਦਾ ਲਿਖੀ ਜਾਂਦਾ ਲਿਖੀ ਜਾਂਦਾ, ਥੱਕਦਾ ਨਹੀਂ, ਥੱਕ ਭਾਵੇਂ ਜਾਇਆ ਕਰੋ ਅੱਕਿਆ ਨਾ ਕਰੋ। ਅੱਕ ਦਾ ਮਨ ਹੈ, ਥੱਕ ਦਾ ਸਰੀਰ ਹੈ, ਥੱਕ ਦਾ ਸਰੀਰ ਹੁੰਦਾ ਹੈ, ਅੱਕ ਦਾ ਮਨ ਹੁੰਦਾ ਹੈ। ਥੱਕ ਜਾਓਗੇ ਥਕਾਵਟ ਲੈ ਜੂਗੀ, ਅੱਕ ਜਾਓਗੇ ਫਿਰ ਨਹੀਂ ਗੱਲ ਬਣੀ। ਜਿਹੜਾ ਕੰਮ ਕਰਦਾ ਮਨ ਅੱਕ ਜੇ ਨਾ ਫਿਰ ਬੰਦਾ ਕਾਮਯਾਬ, ਮਨ ਨਹੀਂ ਅੱਕਣਾ ਚਾਹੀਦਾ। ਵੇਖੋ ਮੈਂ ਆਵਾਂ ਦੂਰੋਂ ਸਫ਼ਰ ਚ ਹੋਵਾਂ, ਮੈਂ ਦੀਵਾਨ ਲਾ ਕੇ ਆ, ਮੈਂ ਥੱਕਿਆ ਹੋਇਆ, ਥੱਕਣਾ ਹੋਰ ਚੀਜ਼ ਹੈ, ਗਲਾ ਥੱਕ ਜਾ ਸਕਦਾ ਹੈ, ਸਰੀਰ ਥੱਕ ਸਕਦਾ ਹੈ, ਪਰ ਮੇਰਾ ਮੇਰੇ ਕੰਮ ਤੋਂ ਅੱਕਣਾ ਨਹੀਂ ਮੇਰਾ ਠੀਕ। ਮੈਨੂੰ ਕੀਰਤਨ ਦਾ ਸ਼ੌਂਕ ਚਾਹੀਦਾ ਜੇ ਮੈਂ ਜ਼ਿੰਦਗੀ ਲਾਉਣੀ, ਚਾਹ ਚਾਹੀਦਾ ਸਾਨੂੰ ਗੁਰੂ ਗੋਬਿੰਦ ਸਿੰਘ ਦਾ ਨਸ਼ਾ ਚਾਹੀਦਾ। ਜਿਹੜਾ ਕਹਿੰਦਾ ਦਿਨ ਰਾਤ ਕੰਮ ਕਰਾਉਣਾ ਹੈ ਫਿਰ ਭੁੱਕੀ ਦਾ ਚਮਚਾ ਖਵਾ ਦਿਓ, ਫਿਰ ਦੇਖੀ ਮੈਂ ਕਿਵੇਂ ਛਾਲਾਂ ਮਾਰਦਾ। ਕਹਿੰਦੇ ਨੇ ਨਾ ਕਈ ਵੀ ਜੇ ਮੇਰੇ ਤੋਂ ਪੂਰਾ ਕੰਮ ਲੈਣਾ ਫਿਰ ਦੋ ਕਾਰਡ ਲਵਾ ਦੇ, ਕਰਦੇ ਨੇ ਨਾ ਆਪਣੇ ਵਾਲੇ ਐਂ ਗੱਲਾਂ। ਬਸ ਫਿਰ ਗੁਰਮੁਖੋ ਜੇ 50 ਸਾਲ ਲਵਾਉਣੇ ਨੇ ਗੁਰੂ ਨਾਨਕ ਦਾ ਨਸ਼ਾ ਕਰਾ ਦਿਓ, ਕਲਗੀਆਂ ਵਾਲੇ ਦਾ ਨਸ਼ਾ ਕਰਾ ਦਿਓ, ਫਿਰ ਉਹ ਨਸ਼ਾ ਚੜ ਚੜ ਉਹ ਨਸ਼ਾ ਇਹੋ ਜਿਹਾ ਚੜਦਾ ਹੈ ਫਿਰ ਬੰਦਾ ਥੱਕਦਾ ਹੀ ਨਹੀਂ। ਫਿਰ ਝੂਠਿਆਂ ਨਸ਼ਿਆਂ ਦੀ ਲੋੜ ਨਹੀਂ ਪੈਂਦੀ, ਭੈੜਿਆਂ ਨਸ਼ਿਆਂ ਦੀ ਲੋੜ ਨਹੀਂ ਪੈਂਦੀ। ਫਿਰ ਅਗਲਾ ਕਹਿੰਦਾ ਉਹ ਤੂੰ ਥੱਕਦਾ ਨਹੀਂ ਖਾਂਦਾ ਕੀ ਹੈ, ਕੀ ਖਾਂਦਾ ਇਹੋ ਜਿਹਾ ਥੱਕਦਾ ਹੀ ਨਹੀਂ। ਅਸਲ ਚ ਪਿਆਰ ਹੈ, ਇੱਕ ਜਜ਼ਬਾ ਹੈ, ਇੱਕ ਸਰੂਰ ਹੈ, ਜਿਹੜਾ ਚੜ੍ਹਨਾ ਚਾਹੀਦਾ ਲੈਣਾ ਨਹੀਂ ਚਾਹੀਦਾ, ਚਾਹ ਚਾਹੀਦਾ ਮਨ 'ਚ, ਸ਼ੌਂਕ ਚਾਹੀਦਾ ਹੈ। ਲੁੱਟ ਕੇ ਖਾ ਗਏ ਵਕਾਰ, ਕਦੇ ਕਾਮ ਖਾ ਗਿਆ ਉਹ ਲੁੱਟ ਕੇ ਲੈ ਗਿਆ ਬੰਦਿਆਂ ਨੂੰ, ਕਦੇ ਗੁੱਸਾ ਹਾਵੀ ਹੋ ਗਿਆ, ਕਦੇ ਲੋਭ ਜਾਗ ਪਿਆ, ਕਰ ਲਓ ਪੈਸਾ ਇਕੱਠਾ, ਜਿੰਨਾ ਜੋੜਿਆ ਜਾਂਦਾ ਜੋੜ ਲਓ, ਫਿਰ ਮੋਹ ਦੀ ਦਲਦਲ 'ਚ ਫਸ ਗਏ, ਮੈਨੂੰ ਪੱਗ ਮਿਲੀ ਗੱਦੀ ਗਾਂ ਪੁੱਤ ਨੂੰ ਦੇਣੀ, ਪੋਤੇ ਨੂੰ ਦੇਣੀ, ਲੈ ਇੱਧਰ ਨੂੰ ਚੱਲ ਪਿਆ ਕੰਮ, ਭਰਾ ਭਤੀਜੇ ਸੈੱਟ ਕਰ ਲਓ ਆਪਣੇ, ਫਿਰ ਇੱਧਰ ਨੂੰ ਤੁਰ ਪਿਆ, ਮੋਹ ਜਾਗ ਪਿਆ। ਚੱਲ ਇੱਥੇ ਹਰ ਮਿਲਣ ਕੋ ਬੀਜੇ ਅਟਕੇ ਉਹ ਚੀਤ, ਚੱਲੇ ਤੇ ਅਸੀਂ ਰੱਬ ਨੂੰ ਮਿਲਣ, ਕਹਿੰਦੇ ਰਾਹ 'ਚ ਹੀ ਰੁਕ ਗਏ, ਰਾਹ 'ਚ ਹੀ ਖੜ ਗਏ, ਬਸ ਕਾਮਯਾਬ ਨਹੀਂ ਹੋ ਸਕੇ, ਰਾਹ 'ਚ ਖੜ ਗਏ, ਲੋਰ ਨਹੀਂ ਚੜਿਆ, ਨਸ਼ਾ ਨਹੀਂ ਚੜਿਆ ਪੂਰਾ। ਤੇ ਬਾਬੇ ਫਰੀਦ ਸਾਹਿਬ ਨੇ ਕਿਹਾ, ਕਹਿੰਦੇ ਚੱਲੀ ਹੈ ਜੀ ਜਵਾਨੀ, ਕਹਿੰਦੇ ਜਾਵੇ ਉਦਾਂ ਵੀ ਚਲੇ ਜਾਣੀ ਹੈ, ਅਸੀਂ ਤੇ ਲੇਖੇ ਲਾਉਣੀ ਹੈ। ਕਹਿੰਦੇ ਦੁਨੀਆ ਇੰਨੇ ਰੰਗ ਮਾਣਦੀ ਜਵਾਨੀ 'ਚ, ਕਹਿੰਦੇ ਲੋਕਾਂ ਵਾਂਗੂ ਨਹੀਂ ਮੰਨਣੀ ਜਵਾਨੀ, ਸਾਨੂੰ ਤੇ ਪਤਾ ਹੀ ਨਹੀਂ ਲੱਗਾ ਕਦੋਂ ਆਈ ਤੇ ਕਦੋਂ ਲੰਘ ਗਈ। ਮੈਨੂੰ ਪੱਤਰਕਾਰ ਪੁੱਛਦਾ ਹੈ, ਕਹਿੰਦਾ ਭਾਈ ਸਾਹਿਬ ਤੁਸੀਂ ਵਿਆਹ ਵੂ ਕਰਾਇਆ ਹੀ ਨਹੀਂ। ਮੈਂ ਕਿਹਾ ਵਿਆਹ ਕਰਾਉਣ ਦਾ ਟਾਈਮ ਹੀ ਨਹੀਂ ਲੱਗਿਆ, ਮੈਂ ਕਿਹਾ ਮੈਂ ਤੇ ਉਦੋਂ ਬਿਜੀ ਇੰਨਾ ਸੀ, ਮੈਨੂੰ ਤਾਂ ਪਤਾ ਨਹੀਂ ਲੱਗਿਆ ਕਦੋਂ ਕਦੋਂ ਮੈਂ 20 ਦਾ ਹੋਇਆ ਤੇ ਕਦੋਂ 25 ਦਾ ਹੋਇਆ ਤੇ ਕਦੋਂ 30 ਹੋ ਗਿਆ ਤੇ ਕਦੋਂ 35 ਹੋ ਗਿਆ, ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ। ਸਾਨੂੰ ਤੇ ਗੱਲ ਹੀ ਉਹ ਸਾਡੇ, ਕਿਉਂਕਿ ਜਦੋਂ ਹੁਣ ਅਗਲੇ ਨੂੰ ਸਮਝਾਉਣ ਬਹਿ ਜਾਓ ਵੀ ਸਾਡੇ ਸੰਪਰਦਾ, ਸਾਡੇ ਰਾੜਾ ਸਾਹਿਬ ਸਾਡੇ ਕਰਾਉਂਦੇ ਨਹੀਂ ਇਹ ਜਿਹੇ, ਉਹ ਸਮਝਦੇ ਸਮਝਦੇ ਨੇ, ਬੰਦੇ ਤਰ੍ਹਾਂ ਤਰ੍ਹਾਂ ਦੇ ਸਵਾਲ ਕਰਨ ਵਾਲੇ ਹੁੰਦੇ ਨੇ, ਗੱਲ ਇੰਨੀ ਨਹੀਂ ਸਮਝਦੇ ਵੀ ਕਿਹਾ ਤੇ ਨਹੀਂ ਤੇ ਨਹੀਂ ਬਸ। ਹੁਣ ਮੈਂ ਤੈਨੂੰ ਗਿਆਨ ਤੈਨੂੰ ਇਹਦੇ ਲਈ ਵਿਆਖਿਆ ਕਰਕੇ ਕੀ ਸਮਝਾਵਾਂ। ਹੁਣ ਉਹਨਾਂ ਨੇ ਚੋਲਾ ਪਵਾ ਦਿੱਤਾ, ਕਹਿਤਾ ਚੋਲਾ ਲਾਉਣਾ ਨਹੀਂ, ਵਿਆਹ ਕਰਾਉਣਾ ਨਹੀਂ, ਗੱਲ ਖਤਮ। ਹੁਣ ਮੈਂ ਇੰਨੀ ਇਦੂ ਵੱਧ ਗਈ, ਹੁਣ ਕਈ ਬੰਦੇ ਫਿਰ ਗਾਹ ਹੋਰ ਸਵਾਲ ਹੋਰ ਸਵਾਲ ਹੋਰ ਸਵਾਲ ਹੁੰਦੇ ਨੇ ਨਾ ਬੰਦੇ ਇੱਦਾਂ ਦੇ, ਸਾਰੇ ਤੇ ਸਮਝਦੇ ਨਹੀਂ ਹੁੰਦੇ, ਪਰ ਸਾਡੇ ਮਨ ਵਿੱਚ ਇਹ ਭਾਵ ਹੋਣਾ ਚਾਹੀਦਾ ਹੈ, ਡਰ ਨਹੀਂ ਉਹ ਜਾਂਦੇ ਜੋ ਬਣਦਾ, ਟੁੱਟ ਜਾਵੇ ਨਾ ਪ੍ਰੀਤੀ ਰੱਬ ਨਾਲ, ਜਾਂਦਾ ਜਾਵੇ ਸਾਡੀ ਪ੍ਰੀਤ ਨਾ ਟੁੱਟੇ, ਇਹ ਭਾਵ ਮਨ ਵਿੱਚ ਰੱਖੀਏ, ਟੁੱਟ ਜਾਵੇ ਨਾ ਪ੍ਰੀਤੀ ਰੱਬ ਨਾਲ, ਡਰ ਨਹੀਂ ਉਹ ਜਾਂਦੇ ਜੋ ਬਣਦਾ, ਟੁੱਟ ਜਾਵੇ ਨਾ ਪ੍ਰੀਤੀ ਰੱਬ ਨਾਲ, ਡਰ ਨਹੀਂ ਉਹ ਜਾਂਦੇ ਜੋ ਬਣਦਾ, ਟੁੱਟ ਜਾਵੇ ਨਾ ਪ੍ਰੀਤੀ ਰੱਬ ਨਾਲ, ਡਰ ਨਹੀਂ ਉਹ ਜਾਂਦੇ ਜੋ ਬਣਦਾ, ਟੁੱਟ ਜਾਵੇ ਨਾ ਪ੍ਰੀਤੀ ਰੱਬ ਨਾਲ, ਹਾਂਜੀ ਡਰ ਨਹੀਂ ਉਹ ਜਾਂਦੇ ਜੋ ਬਣਦਾ, ਟੁੱਟ ਜਾਵੇ ਨਾ ਪ੍ਰੀਤੀ ਰੱਬ, ਡਰ ਨਹੀਂ ਉਹ ਜਾਂਦੇ ਜੋ ਸਾਰੀਆਂ ਬੋਲੋ, ਡਰ ਨਹੀਂ ਹੋ ਡਰ ਨਹੀਂ ਹੋ ਜੋ ਬਣਦਾ, ਪਿਆਰੇ ਜੀ ਡਰ ਨਹੀਂ ਹੋ ਜੋ ਬਣਦਾ, ਪਿਆਰੇ ਜੀ ਡਰ ਨਹੀਂ ਹੋ ਜੋ ਬਣਦਾ, ਪਿਆਰੇ ਜੀ ਡਰ ਨਹੀਂ ਹੋ ਜੋ ਪਿਆਰੇ ਜੀ ਡਰ ਨਹੀਂ ਹੋ ਜੋ ਬਣਦਾ, ਪਿਆਰੇ ਜੀ ਡਰ ਨਹੀਂ ਹੋ ਜੋ ਬਣਦਾ,
ਗੱਜ ਕੇ
ਟੁੱਟ ਜਾਵੇ ਨਾ ਪ੍ਰੀਤੀ ਰੱਬ ਨਾਲੋਂ ਡਰ ਨਹੀਂ ਜੋ ਬਣਦਾ ਅੱਜ ਜੋ ਬਣ ਜਾਂਦੇ ਨਾ ਡਰ ਕੀਤੀ ਜੋ ਬਨ ਪ੍ਰੀਤ ਮੈਂ
ਕੀਤੀ ਕਹੀਏ ਕਿੰਨੇ ਹੀ ਕੀਤੀ ਜੋ ਬਣ ਉਹ ਕਿੰਨੇ ਹੀ ਜੋ ਬਣ ਸੜ ਗਏ ਸੁੱਕ ਗਏ ਅਹੀਂ ਸਾਡੇ ਵਾਲਾ ਸੁੱਕ ਸੜ ਜਾਊ ਜਵਾਨੀ ਹੈ ਸੜ ਸੁੱਕ ਜਾਊ ਤੇ ਜਿੰਨਾ ਲਾਹਾ ਲਿਆ ਜਾਵੇ ਓਨਾ ਹੀ ਚੰਗਾ ਤੇ ਮੈਂ ਜਿਹੜੀ ਅਰਜ਼ ਕਰਦਾ ਸੀ ਨਾ ਗੁਰਮੁਖੋ ਇਹ ਭਾਵਨਾ ਅੰਦਰ ਪੈਦਾ ਹੋ ਜਾਏ ਨਾ ਗੁਰਸਿੱਖਾਂ ਦੇ ਅੱਜ ਵੀ ਗੁਰੂ ਗੋਬਿੰਦ ਸਿੰਘ ਦੇ ਗੁਰੂ ਗ੍ਰੰਥ ਸਾਹਿਬ ਦੇ ਵਲੰਟੀਅਰ ਬਣ ਕੇ ਬੰਦੇ ਕੰਮ ਕਰਨ ਨਾ ਪਰਵਾਹ ਹੀ ਨਾ ਕਰਨ ਥੱਕਣ ਹੀ ਨਾ ਕਦੇ ਅੱਕਣ ਹੀ ਨਾ ਲੱਗੇ ਰਹਿਣ ਅੱਜ ਵੀ ਰੰਗ ਚੜ ਜੂ ਪੂਰਾ ਇਲਾਕਿਆਂ ਦੇ ਇਲਾਕੇ ਬਦਲ ਜਾਂਦੇ ਨੇ ਬੰਦੇ ਬੇਨਤੀ ਹੋਣ ਕੰਮ ਕਰਨ ਵਾਲੇ ਹੋਣ ਹਾਰਡ ਵਰਕ ਕਰਨ ਵਾਲੇ ਹੋਣ ਲੱਗੇ ਰਹਿਣ ਬਸ ਤੇ ਮਨੋਂ ਲੱਗਣ ਜਿਵੇਂ ਆਪਾਂ ਗੱਲ ਕਰਦੇ ਸੀ ਨਾ ਭਾਈ ਮੰਝ ਇਹਦਾ ਨਾਂ ਤੀਰਥਾ ਸੀ ਤੇ ਕੰਗ ਮਾਈ ਇਹਦਾ ਪਿੰਡ ਸੀ ਇਹ ਗੜਦੀਵਾਲ ਦੇ ਨੇੜੇ ਪੈਂਦਾ ਅੱਗੇ ਸਾਡੇ ਦੀਵਾਨ ਨੇ ਗੜਦੀਵਾਲ ਦੁਆਬੇ 'ਚ ਇਹ ਹੁਸ਼ਿਆਰਪੁਰ ਦੇ ਲਾਗੇ ਚੱਲਿਆ ਜਾਂਦਾ ਗੜਦੀਵਾਲ ਤੇ ਨਾਲ ਹੀ ਉੱਥੇ ਪਿੰਡ ਹੈ ਕੰਗ ਮਾਈ ਉੱਥੋਂ ਦੇ ਰਹਿਣ ਵਾਲੇ ਸੀ ਭਾਈ ਮੰਝ ਜੀ ਮੰਝ ਇਹਨਾਂ ਦਾ ਗੋਤ ਸੀ ਬੜੇ ਲੋਕ ਨੇ ਮੰਝ ਦੇ ਮੰਝ ਗੋਤ ਦੇ ਉੱਥੇ ਬਹੁਤ ਨੇ ਮੰਝ ਇਹਨਾਂ ਦਾ ਗੋਤ ਸੀ ਤੇ ਸਖੀ ਸਰਵਰਾਂ ਦੇ ਚੇਲੇ ਸੀ ਪੱਕੇ ਪੀਰਾਂ ਦੇ ਤੇ ਰੋਟ ਚੜਾਉਣੇ ਲੋਕਾਂ ਨੂੰ ਨਗਾਹੇ ਵਾਲੇ ਪੀਰ ਦੇ ਇਕੱਠੇ ਕਰਕੇ ਲੈ ਕੇ ਜਾਣਾ ਤੇ ਗੁਰੂ ਸਾਹਿਬ ਨੇ ਗੋਇੰਦਵਾਲ ਸਾਹਿਬ ਲਾਹੌਰ ਤੋਂ ਬਾਅਦ ਵਸਾਇਆ ਹੀ ਲਾਹੌਰ ਤੋਂ ਬਾਅਦ ਵੱਡਾ ਸ਼ਹਿਰ ਹੈ ਹੀ ਗੋਇੰਦਵਾਲ ਸੀ ਤੇ ਸਾਰੇ ਦੁਆਬੇ ਨੂੰ ਲੰਘ ਕੇ ਜਾਣਾ ਪੈਂਦਾ ਸੀ ਇੱਥੋਂ ਹੀ ਇਹ ਬਿਆਸ ਦਰਿਆ ਤੇ ਆਉਣਾ ਪੈਂਦਾ ਸੀ ਇਹਨਾਂ ਨੇ ਗੋਇੰਦਵਾਲ ਸਾਹਿਬ ਵਸਾਇਆ ਵੀ ਇੱਥੋਂ ਲੰਘ ਕੇ ਜਾਣ ਵਾਲਿਆਂ ਦੇ ਰਾਹ ਵਿੱਚ ਜੇ ਗੁਰਸਿੱਖੀ ਦੀ ਗੱਲ ਆਵੇ ਤੇ ਲੋਕ ਥੋੜ੍ਹਾ ਇੱਧਰ ਨੂੰ ਸਮਝ ਸਕਦੇ ਤਾਂ ਹੀ ਨੇੜੇ ਨੇੜੇ ਕਰਤਾਰਪੁਰ ਵਸਿਆ ਉੱਥੇ ਹੀ ਖਡੂਰ ਸਾਹਿਬ ਉੱਥੇ ਹੀ ਗੋਇੰਦਵਾਲ ਕਿਉਂਕਿ ਲੰਘਾ ਸੀ ਸਾਰਾ ਆ ਸਾਡੇ ਸਾਰੇ ਇਲਾਕੇ ਉੱਥੋਂ ਲੰਘ ਕੇ ਹੀ ਜਾਂਦੇ ਸੀ ਅੱਗੇ ਬੜਾ ਸਰਵਰਾਂ ਨੇ ਇਲਾਕੇ ਦੇ ਵਿੱਚ ਉਹਨਾਂ ਦੇ ਚੇਲਿਆਂ ਨੇ ਬੜਾ ਪ੍ਰਚਾਰ ਕੀਤਾ ਹੋਇਆ ਸੀ ਫਿਰ ਜਦੋਂ ਗੁਰਸਿੱਖੀ ਫੈਲਣ ਲੱਗੀ ਹੌਲੀ ਹੌਲੀ ਖੁਸ਼ਬੂ ਜਾ ਰਹੀ ਹੈ ਪਤਾ ਲੱਗ ਰਿਹਾ ਗੁਰਸਿੱਖਾਂ ਦੇ ਜੀਵਨ ਵਧੀਆ ਸੀ ਚੜ੍ਹਦੀ ਕਲਾ ਵਾਲੇ ਪਿਆਰ ਵਾਲੇ ਜੀਵਨ ਵੇਖ ਵੇਖ ਕੇ ਅੱਗੇ ਅੱਗੇ ਜੀਵਨ ਬਣਨ ਲੱਗ ਗਿਆ ਕਹਿੰਦੇ ਨੇ ਭਾਈ ਮੰਝ ਜੀ ਨੇ ਵੀ ਸੁਣਿਆ ਮੰਝ ਗੋਤ ਹੋਣ ਕਰਕੇ ਇਹਦਾ ਨਾਂ ਮੰਝ ਪੈ ਗਿਆ ਨਾਂ ਤੀਰਥਾ ਸੀ ਚੌਧਰੀ ਇਲਾਕੇ ਦਾ ਲੋਕਾਂ ਨੂੰ ਇਕੱਠਿਆਂ ਕਰਕੇ ਲਿਜਾਇਆ ਕਰੇ ਇੱਕ ਵਾਰੀ ਸ਼ਾਮ ਦਾ ਟਾਈਮ ਸੀ ਅੰਮ੍ਰਿਤਸਰ ਸਾਹਿਬ ਦੇ ਕੋਲੋਂ ਲੰਘ ਰਹੇ ਸੀ ਤੇ ਇਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕਹਿੰਦਾ ਕਿਉਂ ਨਾ ਵੇਖ ਲਈਏ ਅੰਦਰ ਚੱਲ ਕੇ ਅੰਮ੍ਰਿਤਸਰ ਸਾਹਿਬ ਆ ਗਿਆ ਇਹ ਜਦੋਂ ਅੰਮ੍ਰਿਤਸਰ ਸਾਹਿਬ ਆਇਆ ਸੰਗਤਾਂ ਦੇ ਗੁਰਸਿੱਖਾਂ ਦੇ ਦਰਸ਼ਨ ਕੀਤੇ ਮਾਹੌਲ ਵੇਖਿਆ ਬੜਾ ਫਰਕ ਹੈ ਇੱਥੇ ਜਿਹੜਾ ਪ੍ਰਚਾਰ ਦਾ ਅਸਰ ਹੈ ਸੰਗਤ ਦਾ ਉਹਦਾ ਬੜਾ ਅਸਰ ਹੈ ਸੰਗਤ ਦਾ ਬੜਾ ਫਰਕ ਪੈ ਜਾਂਦਾ ਪ੍ਰਚਾਰਕ ਦਾ ਅਸਰ ਉਹਨਾਂ ਦੀਆਂ ਸੰਗਤਾਂ ਤੋਂ ਪਤਾ ਲੱਗ ਜਾਂਦਾ ਵੀ ਜਿਹੜੇ ਸੁਣਨ ਵਾਲੇ ਨੇ ਉਹ ਕਿਹੋ ਜਿਹੇ ਨੇ ਉਹ ਬਹਿੰਦੇ ਕਿਵੇਂ ਨੇ ਖੜ੍ਹਦੇ ਕਿਵੇਂ ਨੇ ਬੰਦੇ ਦਾ ਰਹਿਣ ਸਹਿਣ ਦਾ ਹੀ ਫਰਕ ਬਦਲਾ ਫਰਕ ਪੈਣ ਲੱਗ ਜਾਂਦਾ ਉਹ ਬੜਾ ਫਰਕ ਪਿਆ ਕਹਿੰਦਾ ਇਹ ਲੋਕ ਚੁੱਪ ਚੁੱਪ ਨੇ ਸ਼ਾਂਤ ਰਹਿੰਦੇ ਹੈ ਅੱਖਾਂ ਬੰਦ ਕਰਕੇ ਬੈਠੇ ਹੈ ਸੇਵਾ ਬੜੀ ਕਰਦੇ ਹੈ ਆਗੂ ਦੇ ਦਰਸ਼ਨ ਵੀ ਕਰ ਲਈਏ ਭਾਈ ਮੰਝ ਜੀ ਕਹਿੰਦੇ ਤੁਹਾਡੇ ਆਗੂ ਜਿਹੜੇ ਨੇ ਉਹ ਕੌਣ ਨੇ ਕਹਿੰਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਦਰਸ਼ਨ ਕਰੀਏ ਹੁਣ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਭਾਈ ਮੰਝ ਜੀ ਨੇ ਦਰਸ਼ਨ ਕੀਤੇ ਕੀਰਤਨ ਸੁਣਿਆ ਵਿਚਾਰਾਂ ਸੁਣੀਆਂ ਗੱਲਬਾਤ ਹੁੰਦੀ ਹੈ ਆਲੇ ਦੁਆਲੇ ਸਾਰਾ ਜਦੋਂ ਸੁਣਿਆ ਵੇਖਿਆ ਭਾਈ ਮੰਝ ਜੀ ਕਹਿੰਦੇ ਵੀ ਆਹ ਤੇ ਗੱਲ ਹੀ ਕੁਝ ਹੋਰ ਮਨਾਪ ਤੂੰ ਤੇ ਹਨੇਰੇ ਜੀ ਤੁਰਿਆ ਫਿਰਦਾ ਤੂੰ ਤੇ ਹਨੇਰੇ ਜੀ ਤੁਰਿਆ ਫਿਰਦਾ ਆਹ ਤੇ ਗੱਲ ਹੀ ਹੋਰ ਹੈ ਕੁਛ ਇੰਨਾ ਰਸ ਆਇਆ ਮਹਾਰਾਜ ਦੇ ਦਰਸ਼ਨ ਕਰਕੇ ਵਿਚਾਰ ਸੁਣ ਕੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਇੱਥੇ ਕੋਈ ਜਾਤ ਪਾਤ ਨਹੀਂ ਪੁੱਛਦਾ ਸਾਰਿਆਂ ਨੂੰ ਬਰਾਬਰ ਪਿਆਰ ਮਿਲਦਾ ਹੈ
ਤੇ ਗੁਰੂ ਸਾਹਿਬ ਤੇ ਉਪਦੇਸ਼ ਹੀ ਪਿਆਰ ਦਾ ਦਿੰਦੇ ਆ, ਸਭ ਨੂੰ ਪਿਆਰ ਨਾਲ ਗੱਲ ਨਾਲ ਲਾਓ। ਬੜਾ ਪ੍ਰਭਾਵਿਤ ਹੋਇਆ, ਕਈ ਦਿਨ ਰਹਿ ਕੇ ਕਹਿੰਦਾ ਸੱਚੇ ਪਾਤਸ਼ਾਹ ਮੇਰੀ ਬੇਨਤੀ ਮੰਨੋ। ਮਹਾਰਾਜ ਕਹਿੰਦੇ ਕੀ? ਆਪਣਾ ਬਣਾ ਲਓ, ਸਿੱਖੀ ਦੇ। ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਕਹਿੰਦੇ ਉਹ ਸਿੱਖੀ, ਸਿੱਖੀ ਤੇ ਸਿੱਖੀ ਕਿਵੇਂ ਟਿਕੂ? ਤੂੰ ਪੀਰਾਂ ਦਾ ਨਗਾਹੇ ਵਾਲੇ ਦਾ ਚੇਲਾ, ਰੋਟ ਚੜਾਉਣ ਵਾਲਾ, ਇਲਾਕਾ ਸਾਰਾ ਉੱਥੇ ਜੋੜਿਆ, ਤੈਂ ਜਥੇਦਾਰ ਹੈ ਉਹਨਾਂ ਦਾ, ਆਗੂ ਹੈ ਤੂੰ, ਜਥੇਦਾਰ ਹੈ, ਇੰਨੇ ਬੰਦਿਆਂ ਨੂੰ ਲੈ ਕੇ ਗਿਆ ਉੱਥੇ, ਲੈ ਕੇ ਜਾਂਦਾ ਤੇ ਤੂੰ ਹੁਣ ਇੱਧਰ ਨੂੰ ਸਿੱਖੀ ਤੇ ਸਿੱਖੀ ਕਿਵੇਂ ਟਿਕੂ? ਕਹਿੰਦਾ ਮਹਾਰਾਜ ਸਿੱਖੀ ਤੇ ਸਿੱਖੀ ਇੱਕ ਮਿਆਂ 'ਚ ਦੋ ਤਲਵਾਰਾਂ ਕਿਵੇਂ ਰਹਿਣਗੀਆਂ? ਕਹਿੰਦਾ ਮਹਾਰਾਜ ਇੱਕ ਮਿਆਂ 'ਚ ਇੱਕ ਤਲਵਾਰ ਹੀ ਰਹੂ, ਇਹੀ ਰਹੂ, ਉਹ ਨਹੀਂ ਰਹਿੰਦੀ। ਮੈਂ ਉੱਥੇ ਬਥੇਰਾ ਫਿਰ ਕੇ ਵੇਖ ਲਿਆ, ਮੇਰਾ ਰਸ ਨਹੀਂ ਬਣਿਆ, ਆਹ ਹੁਣ ਬਣ ਗਈ ਗੱਲ। ਮਹਾਰਾਜ ਫਿਰ ਚਾਹੁੰਦਾ ਕੀ ਹੈ ਭਾਈ? ਕਹਿੰਦਾ ਮਹਾਰਾਜ ਮੈਂ ਸਿੱਖੀ ਧਾਰਨ ਕਰਨਾ। ਅੱਛਾ, ਜੇ ਸਿੱਖ ਬਣਨਾ ਫਿਰ ਤੈਨੂੰ ਇੱਕ ਪਾਸੇ ਹੀ ਲੱਗਣਾ ਪਊ, ਦੋ ਬੇੜੀਆਂ ਦੇ ਸਵਾਰ ਜਿਹੜੇ ਉਹਨਾਂ ਨੂੰ ਕਿਨਾਰਾ ਨਹੀਂ ਮਿਲਣਾ, ਦੋ ਬੇੜੀਆਂ ਤੇ ਪੈਰ ਨਹੀਂ ਰੱਖ ਪਾਉਣਾ। ਕਹਿੰਦਾ ਨਾ ਮਹਾਰਾਜ, ਇੱਕ ਬੇੜੀ ਦੀ ਰੱਖਾਂਗੇ, ਦੋ ਬੇੜੀਆਂ ਤੇ ਕਿਉਂ ਰੱਖਣਾ, ਇੱਕ ਬੇੜੀ ਦੀ। ਲਓ ਜੀ, ਭੱਜਿਆ ਗਿਆ, ਪਿੰਡ ਪਹੁੰਚਿਆ, ਕੰਗ ਮਾਈ ਜਾ ਕੇ ਜਿੰਨੀ ਜਗ੍ਹਾ ਪੀਰ ਦੀ ਘਰੇ ਬਣਾਈ ਹੋਈ ਸੀ ਚੌਧਰੀ ਨੇ ਸਾਰੀ ਢਾਹਤੀ, ਡਰਿਆ ਨਹੀਂ ਤੇ ਘਰੇ ਆ ਗਿਆ। ਫੇਰ ਆ ਗਿਆ ਮਹਾਰਾਜ ਕੋ, ਕਹਿੰਦਾ ਮਹਾਰਾਜ ਹੁਣ ਸਿੱਖੀ ਦੇ ਦਿਓ। ਮਹਾਰਾਜ ਕਹਿੰਦੇ ਸੇਵਾ ਕਰੀ ਚੱਲ, ਥੋੜਾ ਚਿਰ ਸੇਵਾ ਕਰ, ਫਿਰ ਘਰ ਜਾ, ਹੌਲੀ ਹੌਲੀ ਆਪੇ ਆਜੂ ਟਾਈਮ। ਹੁਣ ਪਰਖਣਾ ਬੰਦਾ ਕਾਇਮ ਹੈ, ਜਥੇਦਾਰੀ ਵਾਲਾ ਪੂਰਾ ਧੜੱਲੇਦਾਰ। ਫਿਰ ਗੁਰੂ ਸਾਹਿਬ ਨੇ ਐਵੇਂ ਨਹੀਂ ਛੱਡਤਾ ਵੀ ਆ ਜਾ ਲੈ ਹੁਣ ਬਣਾ ਦਿੱਤਾ ਤੈਨੂੰ ਜਥੇਦਾਰ ਇਲਾਕੇ ਦਾ, ਐਂ ਨਹੀਂ। ਜਦੋਂ ਗਿਆ ਪਿੰਡ, ਇਲਾਕੇ ਵਾਲੇ ਵਿਰੁੱਧ ਹੋ ਗਏ, ਕਹਿੰਦੇ ਲੈ ਦੱਸ ਤੂੰ ਪੀਰ ਦੀ ਜਗ੍ਹਾ ਢਾਹਤੀ। ਸਾਰਾ ਇਲਾਕਾ ਨਾਰਾਜ਼ ਹੋ ਗਿਆ, ਚੌਧਰ ਖੋਲੀ, ਘਰ ਵਾਲਿਆਂ ਨੇ ਛੇਕਤਾ, ਭਾਂਡਾ ਠੀਕਰ ਸਭ ਖਤਮ, ਭਾਂਡਾ ਛੇਕਤਾ ਤੇ ਕੋਈ ਜ਼ਮੀਨ ਜਾਇਦਾਦ ਨਹੀਂ ਮਿਲੀ, ਕੱਖ ਨਹੀਂ ਮਿਲਿਆ, ਇਕੱਲਾ ਹੀ ਰਹਿ ਗਿਆ। ਕਹਿੰਦੇ ਹੁਣ? ਕਹਿੰਦੇ ਕੋਈ ਨਹੀਂ, ਮੇਰੇ ਗੁਰੂ ਸਾਹਿਬ ਤੇ ਮੇਰੇ ਨਾਲ ਨੇ ਨਾ, ਮੈਨੂੰ ਕਿਸੇ ਦੀ ਪਰਵਾਹ ਨਹੀਂ, ਜੱਗ ਭਾਵੇਂ ਸਾਰਾ ਰੁੱਸ ਜੇ, ਮੇਰੇ ਗੁਰੂ ਸਾਹਿਬ ਨਹੀਂ ਰੁਸਣੇ ਚਾਹੀਦੇ, ਦੁਨੀਆਂ ਦੀ ਪਰਵਾਹ ਹੀ ਕੋਈ ਨਹੀਂ। ਤੇ ਕਹਿੰਦੇ ਨੇ ਇਹ ਮੰਜ ਦੀ ਚੌਧਰ ਵੀ ਗਈ, ਪੈਸਾ ਵੀ ਗਿਆ, ਮਾਣ ਸਤਿਕਾਰ ਇੱਜ਼ਤ ਵੀ ਗਈ, ਗਰੀਬੀ ਆ ਗਈ, ਪਰ ਅੰਦਰੋਂ ਬੜਾ ਖੁਸ਼ ਹੈ। ਕਹਿੰਦਾ ਗੁਰੂ ਸਾਹਿਬ ਦੇ ਬਣ ਗਏ, ਇੰਨਾ ਕਿਤੇ ਝੱਲਣਾ ਹੀ ਪੈਣਾ ਸੀ, ਕਿਉਂਕਿ ਗੁਰਮੁਖੋ ਸਾਰੇ ਹੀ ਲੋਕ ਜਦੋਂ ਦੂਜੇ ਪਾਸੇ ਹੋਣ ਨਾ, ਤੁਸੀਂ ਜਦੋਂ ਦੂਜੇ ਪਾਸੇ ਨੂੰ ਤੁਰੋਗੇ ਤੇ ਸਾਰੇ ਹੀ ਵਿਰੋਧ ਹੋ ਜਾਂਦੇ। ਤੂੰ ਨਵੀਂ ਗੱਲ ਕਰਦਾ, ਆ ਨਵਾਂ ਕੰਮ ਚਲਾ ਲਿਆ, ਤੈਂ ਸਾਰੇ ਹੀ ਵਿਰੁੱਧ ਹੋ ਗਏ ਲੋਕ, ਇਕੱਲਾ ਹੀ ਖੜਾ, ਇਕੱਲਾ, ਕੋਈ ਗੱਲ ਨਹੀਂ। ਅਖੀਰ ਇੰਨੀ ਗਰੀਬੀ ਆ ਗਈ ਕਿ ਦਿਹਾੜੀਆਂ ਕਰ ਕਰਕੇ ਖਾਇਆ ਕਰੇ, ਚੌਧਰ ਤੇ ਜਾਣੀ ਹੀ ਜਾਣੀ ਸੀ, ਪੈਸਾ ਤੇ ਜਾਣਾ ਸੀ, ਦਿਹਾੜੀਆਂ ਤੇ ਆ ਗਿਆ ਕੰਮ। ਇੱਕ ਦਿਨ ਇੱਕ ਗੁਰਸਿੱਖ ਆਏ, ਕਹਿੰਦੇ ਮੰਜ ਸੇਵਾ ਚੱਲਦੀ ਹੈ ਗੁਰੂ ਘਰ ਦੀ, ਮਸੰਦ ਆਏ ਨੇ ਤੇ ਤੂੰ ਫਿਰ ਸੇਵਾ ਵੀ ਪਾ ਕੋਈ ਹਿੱਸਾ, ਕੁਛ ਨਹੀਂ ਸੀ ਕੋਲ। ਇਹਦੇ ਘਰ ਵਾਲੀ ਕਹਿੰਦੀ ਜੀ ਮੈਂ ਸਾਰੀ ਜ਼ਿੰਦਗੀ ਵਾਸਤੇ ਕਿਸੇ ਸੇਠ ਦੇ ਘਰੇ ਨੌਕਰੀ ਕਰ ਲੈਂਦੀ ਹਾਂ, ਰੋਟੀ ਪਕਾਇਆ ਕਰੂੰ, ਸੇਵਾ ਕਰਿਆ ਕਰੂੰ, ਤੁਸੀਂ ਆ ਪੈਸੇ ਉਹਦੇ ਤੋਂ ਲੈ ਲਓ ਤੇ ਇਹਨਾਂ ਨੂੰ ਖਾਲੀ ਨਾ ਮੋੜਿਓ। ਘਰ ਵਾਲੀ ਗਹਿਣੇ ਪਾਉਣ ਵਾਂਗੂ ਕਹਿ ਲਓ ਤੁਸੀਂ, ਫਿਰ ਜਾ ਕੇ ਉਹਨਾਂ ਗੁਰਸਿੱਖਾਂ ਦੀ ਸੇਵਾ ਕੀਤੀ। ਇਦਾਂ ਦਾ ਸਮਾਂ ਆਇਆ, ਕਈ ਇਤਿਹਾਸਕਾਰਾਂ ਲਿਖਿਆ ਧੀ ਵੀ ਸੀ ਇਹਦੀ, ਧੀ ਵੀ ਗਹਿਣੇ ਪਾਉਣੀ ਪੈ ਗਈ। ਇੱਕ ਸੇਠ ਦੇ ਘਰੇ ਸਾਰੀ ਜ਼ਿੰਦਗੀ ਨੌਕਰਾਣੀ ਵਾਸਤੇ ਲਿਖਤਾ ਸੇਵਾ ਕਰੂ, ਉਹ ਧੀ ਵੀ ਇਦਾਂ ਦੀ ਕਹਿੰਦੀ ਕੋਈ ਨੀ ਜੀ ਪਿਤਾ ਜੀ ਤੁਸੀਂ ਗੁਰੂ ਸਾਹਿਬ ਨੂੰ ਖੁਸ਼ ਰੱਖਿਓ। ਸਭ ਕੁਝ ਵੇਚ ਵੱਟ ਕੇ, ਕੱਖ ਨਹੀਂ ਸੀ ਪੱਲੇ, ਫੇਰ ਇਹ ਗੁਰੂ ਅਰਜਨ ਦੇਵ ਮਹਾਰਾਜ ਕੋਲ ਆਇਆ। ਮਹਾਰਾਜ ਆ ਗਿਆ, ਠੀਕ ਹੈ ਸਾਰਾ ਕੁਝ, ਹਾਂ ਮਹਾਰਾਜ ਚੜ੍ਹਦੀ ਕਲਾ, ਹੁਣ ਐਵੇਂ ਨਹੀਂ ਸਾਡੇ ਵਰਗਾ, ਤੇ ਮਹਾਰਾਜ ਤੁਹਾਡੇ ਪਿੱਛੇ ਮੇਰਾ ਵੇਖੋ ਜੀ ਚੌਧਰ ਖੋਲੀ, ਗੁਰੂ ਸਾਹਿਬ ਤੇ ਆ ਕੇ ਭਾਰ ਪਾਈਏ, ਵੇਖਿਆ ਜੀ ਮਹਾਰਾਜ ਤੁਹਾਡੇ ਕਰਕੇ ਸਾਡੇ, ਮੈਨੂੰ ਮਿਲਦੇ ਹੁੰਦੇ ਨੇ ਕਈ ਬੰਦੇ ਮੈਨੂੰ ਕਹਿਣਗੇ ਆ ਕੇ ਭਾਈ ਸਾਹਿਬ ਫਿਰ ਤੁਹਾਡੇ ਕਰਕੇ ਸਾਨੂੰ ਬਹੁਤ ਕੁਝ ਸੁਣਨਾ ਪੈਂਦਾ। ਮੈਂ ਕਿਹਾ ਕੀ ਹੋ ਗਿਆ? ਫਿਰ ਅਸੀਂ ਕਦਾਉਂਦੇ ਹਾਂ ਨਾ ਜੀ, ਫਿਰ ਤਾਂ ਕਰਕੇ ਮੈਂ ਕਿਹਾ ਲੈ ਭਾਰ ਮੇਰੇ ਤੇ ਕਾਹਨੂੰ ਪਾਈ ਜਦ ਤੂੰ ਹੁੰਦੇ ਨੇ ਕਈ ਬੰਦੇ ਤੁਹਾਡੇ ਤੇ ਵਾਧੂ ਦਾ ਭਾਰ ਪਾਉਣ ਗਿਆ ਕਿ ਬੜਾ ਸਾਰਾ ਮੈਨੂੰ ਫਿਰ ਫਲਾਣਾ ਐਂ ਕਹਿੰਦਾ, ਮੈਨੂੰ ਫਿਰ ਫਲਾਣਾ ਐਂ ਕਹਿੰਦਾ, ਫਲਾਣਾ ਮੈਨੂੰ ਐਂ ਆਹ ਕੁਝ ਸੁਣਨਾ ਪੈਂਦਾ ਮੈਨੂੰ, ਪਰ ਕਈ ਜੋ ਮਰਜ਼ੀ ਸੁਣੀ ਜਾਣਾ ਥੋੜ੍ਹਾ ਆ ਕੇ ਕਦੇ ਕਹਿਣਗੇ ਠੀਕ ਹੈ ਜਿੱਥੇ ਖੜੇ ਖੜੇ। ਉਹ ਗੁਰੂ ਸਾਹਿਬ ਨੂੰ ਨਹੀਂ ਆ ਕੇ ਕਿਹਾ ਵੀ ਮਹਾਰਾਜ ਤੁਹਾਡੇ ਕਰਕੇ ਚੌਧਰ ਗਈ, ਤੁਹਾਡੇ ਕਰਕੇ ਮੇਰਾ ਆਹ ਨੁਕਸਾਨ ਹੋ ਗਿਆ। ਮਹਾਰਾਜ ਕਹਿੰਦੇ ਕਿਵੇਂ ਹੈ? ਕਹਿੰਦੇ ਜੀ ਚੜ੍ਹਦੀ ਕਲਾ ਬਸ ਠੀਕ ਹੈ। ਪਰਿਵਾਰ ਵੀ ਕਿਵੇਂ ਹੈ? ਕਹਿੰਦੇ ਠੀਕ ਹੈ। ਮਹਾਰਾਜ ਕਰ ਫਿਰ ਸੇਵਾ, ਫਿਰ ਇਹ ਚੌਧਰੀ ਲੱਗਿਆ ਸੇਵਾ ਚ। ਭਾਈ ਮੰਝ ਇੰਨੀ ਸੇਵਾ ਕਮਾਈ ਦਿਨ ਰਾਤ। ਇੱਕ ਦਿਨ ਮਹਾਰਾਜ ਤੁਰੇ ਆਉਂਦੇ ਮੌਜ ਵਿੱਚ ਹੀ, ਕਹਿੰਦੇ ਮੰਝ ਕਿੱਥੇ ਫਿਰ ਰੋਟੀ ਪਾਣੀ ਕਿੱਥੇ ਖਾਣਾ ਹੈ? ਕਹਿੰਦਾ ਮਹਾਰਾਜ ਇੱਥੇ ਹੀ ਲੰਗਰ ਜੀ ਖਾ ਲਈ। ਸੇਵਾ? ਕਹਿੰਦੇ ਸੇਵਾ ਵੀ ਇੱਥੇ ਕਰੀ ਜਾਂਦੀ, ਜਿੰਨਾ ਕੁ ਕਰਦਾ ਹੈ ਉਨਾ ਕੁ ਛਕ ਛਕਾ ਜਾਂਦਾ ਹੈ, ਰੋਟੀ ਰੋਟੀ ਖਾ ਲੈਂਦਾ ਵਿੱਚ ਹੀ, ਫਿਰ ਤਾਂ ਦਿਹਾੜੀ ਵਾਲਾ ਕੰਮ ਹੀ ਹੈ, ਜਿੰਨਾ ਕੁ ਕਮਾ ਲਿਆ ਉਨਾ ਕੁ ਖਾ ਲਿਆ। ਕਹਿੰਦਾ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੱਚੇ ਪਾਤਸ਼ਾਹ। ਮਹਾਰਾਜ ਨੂੰ ਕੁਛ ਨਹੀਂ ਕਿਹਾ, ਪਰ ਉਦਣ ਤੋਂ ਲੰਗਰ ਚੋਂ ਰੋਟੀ ਨਹੀਂ ਖਾਧੀ। ਟੋਕਰੀਆਂ ਬਣਾਇਆ ਕਰੇ ਜਦੋਂ ਵਿਹਲਾ ਟਾਈਮ ਮਿਲਿਆ ਕਲੇ, ਰਾਤ ਦੇ ਦਸ ਦਸ ਵਜੇ ਦੋ ਚਾਰ ਟੋਕਰੀਆਂ ਬਣਾਉਣੀਆਂ, ਵੇਚ ਲੈਣੀਆਂ, ਮਾੜਾ ਮੋਟਾ ਉਹਦੇ ਨਾਲ ਖਾਣਾ ਖਾਇਆ। ਇੱਥੇ ਤੱਕ ਵੀ ਲਿਖਿਆ ਵੀ ਸੰਗਤਾਂ ਦੀ ਜੂਠ ਜਿਹੜੀ ਬਚ ਜਾਂਦੀ ਹੈ ਉਹ ਚੱਕ ਚੱਕ ਕੇ ਇਕੱਠੀ ਕਰ ਕਰਕੇ ਖਾਇਆ ਕਰ। ਮਹਾਰਾਜ ਇੱਕ ਦਿਨ ਕਹਿੰਦੇ ਕੀ ਖਾਣਾ ਹੈ? ਕਹਿੰਦਾ ਮਹਾਰਾਜ ਮਾੜਾ ਮੋਟਾ ਬਚ ਜਾਂਦਾ। ਮਹਾਰਾਜ ਕਹਿੰਦੇ ਇਹ ਤਾਂ ਸੂਰਾਂ ਸਾਰਾਂ ਨੂੰ ਪਾਉਣਾ ਹੁੰਦਾ, ਤੂੰ ਖਾ ਜਾਂਦਾ। ਹੋਰ ਪਰਖ ਲਈਏ ਚੰਗੀ ਤਰ੍ਹਾਂ, ਟੁਨਕਾ ਕੇ ਜਿਵੇਂ ਘੁਮਾਰ ਨਹੀਂ ਭਾਂਡਾ ਇਹਨੂੰ ਐਂ ਖੜਕਾ ਖੜਕਾ ਕੇ ਵੇਖਦਾ ਐ ਗੁਰੂ, ਕਿਉਂਕਿ ਜਥੇਦਾਰੀ ਦੇਣੀ ਹੈ, ਐਵੇਂ ਹੀ ਥੋੜਾ ਗੱਲ ਹੈ, ਚੌਧਰ ਦੇਣੀ ਹੈ, ਥੰਮ ਬਣਾਉਣਾ। ਉਹਨੇ ਅੱਗੇ ਲਿਜਾਣਾ ਗੁਰੂ ਨਾਨਕ ਦੇ ਘਰ ਨੂੰ, ਬੰਦਾ ਕੱਚਾ ਤੇ ਨਹੀਂ ਕਿਤੇ, ਕੱਚੇ ਪਿੱਲੇ ਬੰਦੇ ਨੁਕਸਾਨ ਕਰ ਜਾਣਗੇ ਸਾਡੇ। ਗੁਰੂ ਅਰਜਨ ਦੇਵ ਜੀ ਨੇ ਪੂਰਾ ਪਰਖਿਆ ਭਾਈ ਮਾਨੀ, ਰੋਟੀ ਤੱਕ ਵੀ ਨਹੀਂ ਖਾਂਦਾ, ਜੂਠ ਖਾਂਦਾ ਉਹ ਵੀ ਛੱਡਤੀ, ਕਦੇ ਹੀ ਹੁਣ ਟੋਕਰੀ ਟਾਕਰੀ ਵਿਕਣੀ ਤੇ ਖਾਣਾ ਖਾਣਾ ਨਹੀਂ ਤੇ ਭੁੱਖਾ ਹੀ, ਪਾਣੀ ਪੀ ਲੈਣਾ, ਇੱਦਾਂ ਹੀ ਗੁਜ਼ਾਰਾ ਕਰੀ ਜਾਣਾ। ਟੁਕੜਾ ਮਾੜਾ ਮੋਟਾ ਸੁੱਕ ਗਿਆ, ਸਰੀਰ ਕਮਜ਼ੋਰ ਹੋ ਗਿਆ, ਬੜਾ ਸਮਾਂ ਲੰਘ ਗਿਆ ਸੇਵਾ ਕਰਦੇ ਨੂੰ, ਫਿਰ ਜਾ ਕੇ ਆ ਸਾਡੇ ਵਾਲੇ ਤੇ ਤੜਕੇ ਹੀ ਨਹੀਂ ਲੋਟ ਆਉਂਦੇ, ਆਹ ਲਾ ਲੈ ਆਹ ਕਰ ਲੈ ਆਹ ਖਾ ਲੈ ਆਹ ਖਾ ਲੈ, ਸਾਡਾ ਤਾਂ ਆਹ ਹਾਲ ਹੈ ਗੁਰਮੁਖੋ। ਇਹ ਆਪਾਂ ਵੇਖਦੇ ਰਹੇ ਹਾਂ, ਤਿੰਨ ਵਜੇ ਇੱਥੇ ਰਾੜਾ ਸਾਹਿਬ ਕਦੇ ਆਈਦਾ ਸੀ, ਤਿੰਨ ਵਜੇ ਘੰਟੀ ਮਾਰ ਦਿੰਦੇ ਸੀ, ਸੌਣ ਨਹੀਂ ਸੀ ਦਿੰਦੇ ਹੁੰਦੇ, ਮਾਹੌਲ ਇਹੋ ਜਿਹਾ ਹੁੰਦਾ ਸੀ। ਹੁਣ ਤੇ ਸਾਰਾ ਕੁਛ ਹੀ ਬਦਲਦਾ ਜਾਂਦਾ, ਕਿਹੜਾ ਝਾਲ ਝੱਲ ਲੂ ਭਾਈ, ਅਸੀਂ ਤੇ ਸਾਰੇ ਹੀ ਸੂਰਜ ਮੁਖੀ ਹਾਂ, ਸੂਰਜ ਚੜ੍ਹੇ ਤੇ ਮੂੰਹ ਕੱਢਦੇ ਹਾਂ ਰਜਾਈ ਚੋਂ ਬਾਹਰ। ਅੱਜ ਕਿੱਥੇ ਰਹਿ ਗਿਆ ਸਮਾਂ? ਹਿੰਮਤ ਵਾਲਾ, ਉਹ ਜਿਹੜਾ ਲਗਨ ਵਾਲਾ, ਅੱਜ ਕਿੱਥੇ ਹੈ? ਖਾਣ ਨੂੰ ਕੀ ਮਿਲੂ, ਆਹ ਕੀ ਮਿਲੂ, ਆਹ ਕੀ ਮਿਲੂ, ਅੱਜ ਤੇ ਡਿਮਾਂਡਾਂ ਹੀ ਬੜੀਆਂ ਸਾਡੀਆਂ, ਕਿੰਨੀਆਂ ਕਿੰਨੀਆਂ ਸ਼ਰਤਾਂ, ਬੰਦਿਆਂ ਨੇ ਆ ਜਾਣਾ, ਸੇਵਾ ਚ ਲੱਗ ਜਾਣਾ, ਉਮਰਾਂ ਲਾ ਦੇਣੀਆਂ, ਪਿੱਛੇ ਮੁੜ ਕੇ ਨਾ ਵੇਖਣਾ, ਘਰ ਵਾਲਿਆਂ ਆਉਣਾ, ਜਾਓ ਭਾਈ ਮੈਂ ਨਹੀਂ ਮੁੜ ਕੇ ਜਾਣਾ, ਐ ਭਾਵਨਾ ਇਦਾਂ ਦੀ ਹੁੰਦੀ ਸੀ। ਅੱਜ ਕੱਲ ਪਹਿਲਾਂ ਇਹ ਆ ਵੀ ਮੈਨੂੰ ਕੀ ਦੱਸੋ, ਦਿਓਗੇ ਦਿਓਗੇ ਦੱਸੋਗੇ, ਪਹਿਲਾਂ ਕੀ ਕਰੋਗੇ, ਬਾਹਰ ਬੂਰ ਲਜਾਓਗੇ ਤਾਂ ਮੈਂ ਰਹੂ, ਨਹੀਂ ਤੇ ਮੈਂ ਨਹੀਂ ਰਹਿਣਾ, ਵੀਜ਼ਾ ਲਵਾਓਗੇ ਮੇਰਾ ਅਮਰੀਕਾ ਦਾ, ਮੈਂ ਚੱਲਿਆ ਨਹੀਂ ਤੇ ਵੀਜ਼ਾ ਨਹੀਂ ਤੇ ਮੈਂ ਨਹੀਂ ਰਹਿਣਾ ਇੱਥੇ, ਅੱਜ ਤੇ ਆਹ ਕੰਮ। ਪਰ ਇਹ ਸੋਚਿਆ ਹੀ ਨਹੀਂ ਸੀ ਕਦੇ, ਮੈਂ ਜਦੋਂ ਇੱਥੇ ਭੀਖੀ ਰਿਹਾ ਨਾ, ਆ ਨਾਲ ਹੈ ਸਾਹਮਣੇ, ਤੇ ਮੈਨੂੰ ਕਿਹਾ ਕਰਨ ਮੇਰੇ ਮੇਰੇ ਪਰਿਵਾਰ ਨੇ ਕਹਿਣਾ ਗੁਰੂ ਘਰ ਦੀ ਰੋਟੀ ਨਾ ਖਾਈ, ਮੈਂ ਹਾੜੀ ਤੇ ਸੌਣੀ, ਮੇਰੇ ਪਿਓ ਨੇ ਟਰਾਲੀ ਭਰ ਕੇ ਕਣਕ ਦੀ ਤੇ ਜੀਰੀ ਦੀ ਦੇ ਕੇ ਜਾਣੀ, ਮੇਰਾ ਮੁੰਡਾ ਇੱਥੋਂ ਰੋਟੀ ਖਾਂਦਾ ਲੰਗਰ ਦੇ ਵਿੱਚੋਂ, ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ ਮੈਨੂੰ ਦੱਸੀ, ਮੈਂ ਖੜਾ। ਮੇਰੇ ਪਿਤਾ ਨੇ ਕਿਹਾ ਉਹਨਾਂ ਤੋਂ ਨਾ ਮੰਗੀ, ਕੱਪੜਾ ਨਾ ਲਈ, ਪੈਸਾ ਨਾ ਲਈ, ਸੇਵਾ ਕਰੀ, ਤੂੰ ਸੇਵਾ ਕਰਨ ਆਇਆ ਇੱਥੇ, ਕੋਈ ਡਿਮਾਂਡ ਨਾ ਕਰਦੀ, ਮੰਗ ਨਾ ਲਈ, ਕੁਛ ਕੁਝ ਚਾਹੀਦਾ ਮੈਨੂੰ ਦੱਸਣਾ, ਇੱਕ ਪੈਸਾ ਨਹੀਂ ਲੈਣਾ ਗੁਰੂ ਘਰ ਦਾ, ਅਸੀਂ ਦੇਣਾ ਇੱਥੇ ਗੁਰੂ ਘਰ ਦੀ, ਅਸੀਂ ਸੇਵਾ ਕਰਨੀ ਹੈ, ਅਸੀਂ ਮੰਗਣਾ ਨਹੀਂ। ਇਹ ਸਿਖਾਇਆ ਸੀ ਤੇ ਮੈਂ ਅਰਜ਼ ਕਰਦਾ ਵੀ ਉਹ ਭਾਵਨਾ ਜਿਹੜੀ ਹੁੰਦੀ ਨਾ, ਇਰਾਦੇ ਜਿਹੜੇ ਹੁੰਦੇ ਨੇ ਉਹਦੇ ਬਣਾਉਣੇ ਪੈਂਦੇ ਨੇ, ਇਰਾਦਾ ਵਧੀਆ ਰੱਖੀਦਾ, ਇਰਾਦਾ ਨਾ ਮਾੜਾ ਰੱਖੋ। ਹਾਂ ਠੀਕ ਹੈ ਸਾਡੀਆਂ ਮਜਬੂਰੀਆਂ ਨੇ, ਸਾਨੂੰ ਪੈਸਾ ਲੈਣਾ ਪੈ ਗਿਆ, ਬੱਚੇ ਪਾਲ ਰਹੇ ਹਾਂ, ਪਰ ਇਰਾਦਾ ਅੰਦਰ ਭਾਵਨਾ ਚੰਗੀ ਰੱਖਣੀ ਯਾਰ। ਜੇ ਮੈਂ 20,000 ਲੈ ਵੀ ਰਿਹਾ ਨਾ ਤਾਂ ਮੈਂ ਕੰਮ 2,00,000 ਦਾ ਕਰੂੰ। ਇਰਾਦਾ ਚੰਗਾ ਰੱਖਣਾ, ਇਰਾਦਾ ਮਾੜੇ ਨਹੀਂ ਰੱਖਣੇ ਕਦੇ। ਹੁਣ ਬੰਦਾ ਗਰੀਬ ਹੈ ਕਹਿੰਦਾ ਮੈਂ ਰੌਲ ਲਾਉਂਦਾ ਯਾਰ, ਮੈਨੂੰ 500 ਰੁਪਈਆ ਖੰਡ ਪਾਠ ਦਾ 1,000 ਰੁਪਈਆ ਮਿਲ ਜਾਂਦਾ। ਗਰੀਬ ਬੰਦਾ ਇੱਦਾਂ ਸੋਚਦਾ, ਬੱਚੇ ਵੀ ਪਾਲਣੇ ਨੇ, ਰੌਲ ਵੀ ਲਾਉਣੀ ਹੈ, ਕੰਮ ਵੀ ਕਰਨਾ ਹੈ, ਫਿਰ ਇਹ ਰੱਖਣਾ ਹੈ ਵੀ ਮਨਾ ਹੱਥ ਪੈਰ ਧੋ ਕੇ ਨਹਾ ਧੋ ਕੇ ਜਿੰਨਾ ਪਾਠ ਕਰਨਾ ਚੰਗਾ ਦਿਲੋਂ ਕਰਨਾ, ਇਰਾਦੇ ਮਾੜੇ ਨਹੀਂ ਰੱਖਣੇ। ਠੀਕ ਹੈ ਮਜਬੂਰੀ 'ਚ ਪੈਸਾ ਵੀ ਲੈਣਾ ਪੈ ਗਿਆ, ਤਨਖਾਹਾਂ ਵੀ ਲੈਣੀਆਂ ਪੈਣਗੀਆਂ, ਬੱਚੇ ਵੀ ਪਾਲਣੇ ਹੀ ਨੇ ਨਾ, ਫਿਰ ਭੁੱਖੇ ਥੋੜਾ ਮਾਰਨੇ ਨੇ। ਮੈਂ ਵਿਆਹ ਨਹੀਂ ਕਰਾਇਆ, ਮੈਂ ਸਾਰੇ ਸਿੰਘ ਵਿਆਹੇ ਆਪਣੇ ਨਾਲ, ਆ ਸਾਰਿਆਂ ਦੇ ਘਰ ਨੇ, ਕੋਠੀਆਂ ਨੇ, ਸਾਡੇ ਉੱਥੇ ਪਰਮੇਸ਼ਵਰ ਦੁਆਰ ਕਲੋਨੀ ਬਣੀ ਹੈ। ਆ ਦੀਵਾਨ ਤੋਂ ਬਾਅਦ ਜਾਣਗੇ ਰਾਤ ਨੂੰ 8 ਵਜੇ ਸਾਰੇ ਆਪੋ ਆਪਣੇ ਘਰੋਂ ਕਰੀ ਚਲੇ ਜਾਣਗੇ, ਆਪਣੇ ਬੱਚਿਆਂ 'ਚ ਰਹਿੰਦੇ। ਹਰ ਸਾਲ ਲੋਹੜੀ ਹੁੰਦੀ ਹੈ, 5-6 ਨਿਆਣੇ ਨਵੇਂ ਆ ਜਾਂਦੇ ਨੇ ਸਾਡੇ 'ਚ, ਹਰ ਸਾਲ ਦੀ ਲੋਹੜੀ 'ਚ 5-6 ਨਵੇਂ, 150 ਸਿੰਘ। ਵਿਆਹ ਹੁਣ 2-4 ਦਿਨ ਪਹਿਲਾਂ ਕਰਕੇ ਹਟਿਆ, ਪਹਿਲਾਂ ਲੋਹੜੀ ਦਾ ਕੀਤਾ, ਫਿਰ ਹੁਣ ਵਿਆਹ ਇੱਕ ਕੀਤਾ, ਆਉਂਦੇ ਸਾਲ ਨੂੰ 5-4 ਹੋਰ ਆ ਜਾਣੇ ਨੇ ਸਾਡੇ। ਮੈਂ ਸਾਰੇ ਵਿਆਹੇ ਹੈ। ਅਗਲਾ ਕਹੇ ਰਾੜਾ ਸਾਹਿਬ ਦੀ ਮਰਿਆਦਾ ਬਦਲਤੀ, ਪਰ ਮੈਨੂੰ ਪਤਾ ਸਮਾਂ ਬਦਲ ਗਿਆ, ਹੁਣ ਸਮਾਂ ਚੇਂਜ ਹੋ ਗਿਆ। ਮੈਂ ਆਪਣੇ ਜਥੇ ਵਾਲਿਆਂ ਨੂੰ ਕਹਿੰਦਾ ਹੁੰਦਾ, ਵਿਆਹ ਕਰਾਓ, ਦਾਗ ਨਾ ਲਵਾਇਓ, ਧਿਆਨ ਰੱਖਿਓ, ਬੱਚਿਆਂ 'ਚ ਰਹੋ, ਆਪਣੇ ਪਰਿਵਾਰ ਨੂੰ ਪਾਲੋ। ਪਰ ਹੁਣ ਮਜਬੂਰੀ ਹੈ, ਬੱਚੇ ਪਾਲਣੇ ਨੇ, ਖਰਚਾ ਵੀ ਲੈਣਾ ਪੈਣਾ, ਬੱਚਿਆਂ ਦੀਆਂ ਫੀਸਾਂ ਵੀ ਹੋਣਗੀਆਂ, ਰੋਟੀ ਪਾਣੀ ਵੀ ਖਾਣਾ ਪਊ, ਪਰ ਇਰਾਦਾ ਚੰਗਾ ਰੱਖਣਾ ਪੈਣਾ ਹੈ, ਮਾੜਾ ਨਹੀਂ। ਇਰਾਦਾ ਭਾਵਨਾ ਚੰਗੀ ਰੱਖਣੀ, ਠੀਕ ਹੈ, ਬੱਚੇ ਪਾਲਣੇ ਕਰਨਾ, ਸਭ ਕੁਝ ਛੱਡ ਛਡਾ ਕੇ ਆ ਗਿਆ। ਫਿਰ ਵੇਖੋ ਐਂ ਸੁੱਕ ਕੇ ਤੀਲੇ ਵਰਗਾ ਹੋ ਗਿਆ ਸੀ, ਕਹਿੰਦੇ ਭਾਈ ਮੰਝ, ਤੀਲੇ ਵਰਗਾ ਸੁੱਕ। ਫਿਰ ਆਖਿਰਕਾਰ ਸੁਲਤਾਨ ਵਿੰਡ ਦੇ ਕੋਲ ਅੰਮ੍ਰਿਤਸਰ ਸਾਹਿਬ ਜਾਓ ਨਾ, ਕਿਤੇ ਉਰਲੇ ਪਾਸੇ ਨੂੰ ਜਦੋਂ ਆਪਾਂ ਮੋਗੇ ਨੂੰ ਆਉਂਦੇ ਹਾਂ, ਤਰਨ ਤਾਰਨ ਰੋਡ 'ਤੇ ਉੱਥੇ ਹੈ ਖੂਹ, ਜੰਗਲ 'ਚੋਂ ਲੱਕੜਾਂ ਕੱਟ ਕੇ ਲਿਆਇਆ ਕਰੇ, ਲੰਗਰ ਦੇ ਵਾਸਤੇ ਲੱਕੜਾਂ ਕੱਟਣ ਜਾਇਆ ਕਰੇ। ਅਤੇ ਲੱਕੜਾਂ ਕੱਟਣ ਲਈ ਭਾਈ ਮੰਝ ਗਿਆ, ਕਹਿੰਦੇ ਹਨੇਰੀ ਆ ਗਈ ਜ਼ਿਆਦਾ, ਝੱਖੜ ਝਾਂਗੀ ਮਿਓ ਵਰਸ ਹੈ, ਭੀ ਗੁਰ ਦੇਖਣ ਜਾਈ, ਸਮੁੰਦ ਸਾਗਰ ਹੋਵੇ ਬੌਖਾਰਾ, ਗੁਰਸਿੱਖ ਲੰਘ ਗੁਰੂ ਪਹਿ ਜਾਈ। ਹਾਲਾਤ ਜਿੱਦਾਂ ਦੇ ਮਰਜ਼ੀ ਹੋਣ, ਗੁਰਸਿੱਖ ਨਦੀਆਂ ਚੀਰਦੇ ਜਾਂਦੇ ਨੇ, ਮਿਲਣ ਪਿਆਰੇ ਗੁਰਸਿੱਖ ਨਦੀਆਂ ਚੀਰਦੇ ਜਾਂਦੇ ਨੇ, ਮਿਲਣ ਪਿਆਰੇ ਗੁਰਸਿੱਖ ਨਦੀਆਂ ਚੀਰਦੇ ਜਾਂਦੇ ਨੇ, ਮਿਲਣ ਪਿਆਰੇ ਗੁਰਸਿੱਖ ਨਦੀਆਂ ਚੀਰਦੇ ਜਾਂਦੇ ਨੇ, ਹਾਂਜੀ ਮਿਲਣ ਪਿਆਰੇ ਗੁਰਸਿੱਖ ਨਦੀਆਂ ਤੀਰਦੇ ਜਾਂਦੇ ਨੇ, ਉਹ ਮਿਲਣ ਪਿਆਰੇ ਨੂੰ ਜਾਂਦੇ ਨੇ, ਮਿਲਣ ਪਿਆਰੇ ਬਾਬਾ ਜਾਂਦੇ ਨੇ, ਮਿਲਣ ਪਿਆਰੇ ਗੁਰਸਿੱਖ ਨਦੀਆਂ ਪੜੋ, ਮਿਲਣ ਪਿਆ ਮਿਲਣ ਪਿਆਰੇ ਮਿਲਣ ਪਿਆਰੇ
ਸਦੀਆਂ ਚੀਰਦੇ ਜਾਂਦੇ ਨੇ ਸਿੱਖ ਨਦੀਆਂ ਚੀਰਦੇ ਜਾਂਦੇ ਨੇ ਪੜੋ ਗੁਰਸਿੱਖ ਨਦੀਆਂ ਸਿੱਖ ਨਦੀਆਂ ਤੀਰ ਸਿੱਖ ਨਦੀਆਂ ਤੀਰ ਸਿੱਖ ਨਦੀਆਂ ਤੀਰ ਜਾਂਦੇ ਨੇ ਨਦੀਆਂ ਤੀਰ ਜਾਂਦੇ ਨੇ
ਸੰਤ ਮਹਾਰਾਜ ਪੜ੍ਹਦੇ ਹੁੰਦੇ ਸੀ ਚੱਖੜ ਝਾਂਗੀ ਮੀਂਹ ਵਰਸਾ ਭੀ ਗੁਰ ਦੇਖਣ ਜਾਈ ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਚੱਲਾਂ ਤਾਂ ਭਿੱਜੈ ਰਹਾਂ ਤਾਂ ਫਿਰ ਕਹਿੰਦੇ ਹੁੰਦੇ ਸੀ ਫਰੀਦਾ ਭਿੱਜੋ ਸਿੱਜੋ ਕੰਬਲੀ ਅੱਲਾ ਜਾਏ ਮਿਲਾਂ ਤਿੰਨਾ ਸੱਜਣਾ ਤੁੱਟੈ ਨਾਹੀਂ ਭਿੱਜ ਭਾਵੇਂ ਜਾਵੇ ਕੰਬਲੀ ਮੇਰੀ ਟੁੱਟੇ ਨਾ ਪ੍ਰੀਤੀ ਰੱਬ ਨਾਲ
ਮੇਰੀ ਟੁੱਟੇ ਨਾ ਪ੍ਰੀਤੀ ਰੱਬ ਨਾਲ ਭਿੱਜ ਭਾਵੇਂ ਜਾਵੇ ਮੇਰੀ ਟੁੱਟੇ ਨਾ ਪ੍ਰੀਤੀ ਰੱਬ ਨਾਲ ਭਿੱਜ ਭਾਵੇਂ ਜਾਵੇ ਮੇਰੀ ਟੁੱਟੇ ਨਾ ਪ੍ਰੀਤੀ ਰੱਬ ਨਾਲ ਭਿੱਜ ਭਾਵੇਂ
ਜਾਵੇ ਪ੍ਰੇਮ ਕਿਤੇ ਮੇਰਾ ਕਹਿੰਦੇ ਲੱਕੜਾਂ ਕੱਟਣ ਲਈ ਭਾਈ ਮੰਝ ਜੀ ਫੇਰ ਵੀ ਗਏ ਚੱਖੜ ਝਾਂਗੀ ਸੀ ਮੀਂਹ ਸੀ ਤੇ ਅੱਜ ਅੱਖਾਂ ਚ ਐਸਾ ਘੱਟਾ ਪਿਆ ਜਾਣਾ ਕਿਸੇ ਪਾਸੇ ਹੋਰ ਸੀ ਹੋਰ ਹੀ ਪਾਸੇ ਲੰਘ ਗਏ ਤੇ ਖੂਹ ਸੀ ਖੂਹ ਚ ਡਿੱਗ ਪਏ ਤੇ ਫਟਾਫਟ ਉਹ ਲੱਕ ਲੱਕ ਪਾਣੀ ਤੇ ਲੱਕੜਾਂ ਜਿਹੜੀਆਂ ਫਟਾਫਟ ਸਿਰ ਤੇ ਸਾਂਭੀਆਂ ਤੇ ਠੰਡ ਦੇ ਵਿੱਚ ਖੜੇ ਅਰਦਾਸਾਂ ਕਰੀ ਜਾਣ ਇੱਧਰ ਸੱਚੇ ਪਾਤਸ਼ਾਹ ਆਸਾ ਜੀ ਦੀ ਵਾਰ ਦਾ ਕੀਰਤਨ ਦਾ ਟਾਈਮ ਹੈ ਕਹਿੰਦੇ ਲੱਜਾਂ ਫੜੋ ਰੱਸੇ ਫੜੋ ਭੱਜੋ ਨਾਲ ਆਓ ਚੱਲੀਏ ਗੁਰਸਿੱਖ ਕਹਿੰਦੇ ਚੱਲੇ ਕਿੱਧਰ ਉੱਥੇ ਖੜ ਗਏ ਜਾ ਕੇ ਖੂਹ ਦੇ ਉੱਤੇ ਆਪ ਗੁਰਸਿੱਖਾਂ ਨੇ ਰੱਸੇ ਸੁੱਟੇ ਮੰਝ ਰੱਸੇ ਨੂੰ ਫੜ ਬਾਹਰ ਆ ਜਾ ਕਹਿੰਦਾ ਮੈਨੂੰ ਬਾਅਦ ਚ ਕੱਢਿਓ ਪਹਿਲਾਂ ਲੱਕੜਾਂ ਕੱਢ ਲਓ ਲੱਕੜਾਂ ਲੰਗਰ ਲਈ ਨੇ ਗਿੱਲੀਆਂ ਨਾ ਹੋ ਜਾਣ ਆਪ ਖੜਾ ਪਾਣੀ ਚ ਸਾਡੇ ਵਰਗਾ ਹੁੰਦਾ ਲੱਕੜਾਂ ਪਹਿਲਾਂ ਸਿੱਟ ਕੇ ਆਪ ਉੱਤੇ ਖੜਦਾ ਵੀ ਮੈਂ ਕਿਤੇ ਡੁੱਬ ਹੀ ਨਾ ਜਾਵਾਂ ਉਹ ਲੱਕੜਾਂ ਕਹਿੰਦਾ ਪਹਿਲਾਂ ਕੱਢੋ ਬਾਹਰ ਫਿਰ ਬਾਹਰ ਆਏ ਭਾਈ ਮੰਝ ਜੀ ਜਦੋਂ ਬਾਹਰ ਆਏ ਹੈਰਾਨੀ ਇਹ ਹੋਈ ਵੀ ਜਿਹੜਾ ਰੱਸਾ ਖਿੱਚਣ ਵਾਲਾ ਸੀ ਨਾ ਇੱਦਾਂ ਜ਼ੋਰ ਲਾ ਕੇ ਲੱਗਿਆ ਅੱਗੇ ਇੱਕ ਨੰਬਰ ਤੇ ਉਹ ਗੁਰੂ ਅਰਜਨ ਦੇਵ ਮਹਾਰਾਜ ਆਪ ਖਿੱਚਦੇ
ਆ
ਕਹਿੰਦੇ ਉਹ ਕਿਉਂ ਨਾ ਆਵੇ, ਕੋਈ ਮਨੋਂ ਬੁਲਾਵੇ, ਕੋਈ ਦਿਲੋਂ ਕਰੇ। ਮਹਾਰਾਜ ਆਪ ਖੜੇ ਆ ਤੇ ਚਰਨਾਂ ਤੇ ਡਿੱਗ ਪਿਆ। ਮੈਂ ਕਿਹਾ ਮਹਾਰਾਜ ਤੁਸੀਂ ਐਡਾ ਮੇਰੇ ਤੇ ਭਾਰ ਚੜਾ ਤਾ, ਬਾਹਰੇ ਖੜ ਕੇ ਰੱਸਾ ਖਿੱਚਦੇ ਆ। ਗੱਲ ਨਾ ਲਾ ਲਿਆ ਮੰਝ ਧੰਨ ਹੈ। ਕੋਈ ਮੰਗ ਕਹਿੰਦਾ ਆਪਣਾ ਬਣਾ ਲਓ, ਹੁਣ ਤੇ ਕਹਿ ਦਿਓ ਵੀ ਬਣ ਗਿਆ ਸਾਡਾ। ਮੈਂ ਕਹਾਂ ਗੁਰੂ ਅਰਜਨ ਦੇ ਮੇਰੇ ਗੁਰੂ ਨੇ ਮਾਣ ਨਾਲ ਆਖਾਂ, ਹੁਣ ਦੱਸੋ ਮੈਂ ਪ੍ਰਮਾਣ। ਗੱਲ ਨਾ ਲਾ ਲਿਆ, ਕਹਿੰਦੇ ਤੂੰ ਤੇ ਤਰਨਾ ਹੀ ਤਰਨਾ, ਤੂੰ ਤੇ ਲੱਖਾਂ ਨੂੰ ਤਾਰੇਗਾ, ਤਾਰਨ ਵਾਲਾ ਜਹਾਜ਼ ਬਣਾ ਦਿੱਤਾ। ਕਹਿੰਦੇ ਅੱਜ ਤੈਨੂੰ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜੱਗ ਲੰਘਣ ਹਾਰਾ। ਕਹਿੰਦੇ ਜਹਾਜ਼ ਹੈ ਜਹਾਜ਼ ਤੂੰ ਤੇ, ਤੇਰੇ ਨਾਲ ਲੱਗ ਗਏ ਜਿਹੜੇ ਤੇਰੇ ਚਰਨੀ ਲੱਗ ਗਏ ਉਹ ਤਰ ਜਾਣਗੇ। ਕਹਿੰਦੇ ਤੇਰੇ ਤੋਂ ਮਹਿਕ ਜਾਊ ਅੱਗੇ ਤੋਂ ਅੱਗੇ, ਚੰਦਨ ਦਾ ਬਣਾ ਕੇ ਬੂਟਾ ਭੇਜਿਆ, ਜਾ ਰੌਣਕਾਂ ਲਾ ਦੇ। ਫਿਰ ਭਾਈ ਮੰਝ ਜੀ ਆਪਣੇ ਇਲਾਕੇ ਚ ਕੰਗ ਮਾਈ ਜਾ ਕੇ ਇਹਨਾਂ ਨੇ ਲੰਗਰ ਲਾਇਆ, ਐਸਾ ਲੰਗਰ ਇੰਨੀ ਗੁਰਸਿੱਖੀ ਦਾ ਪ੍ਰਚਾਰ ਕੀਤਾ, ਸਾਰਾ ਦੁਆਬਾ ਭਾਈ ਮੰਝ ਦੇ ਸਿੱਖ ਬਣਾਇਆ। ਫਿਰ ਅੱਛਾ ਲੰਗਰ ਐਸਾ ਚੱਲਿਆ, ਧੁੰਮਾਂ ਦੂਰ ਦੂਰ ਤੱਕ ਪਈਆਂ, ਭਾਈ ਮੰਝ ਜੀ ਲੰਗਰ ਵਰਤਾਇਆ ਕਰਨ, ਐ ਪ੍ਰਸ਼ਾਦਾ ਵਰਤਾ ਰਹੇ ਨੇ, ਕੱਲਾ ਕੱਲਾ ਹੱਥ ਉੱਪਰ ਉੱਠਦਾ, ਭਾਈ ਮੰਝ ਜੀ ਸੇਵਾ ਕਰਦੇ ਨੇ। ਅੱਜ ਜਦੋਂ ਸੇਵਾ ਵਿੱਚ ਲੱਗੇ, ਪ੍ਰਸ਼ਾਦਾ ਜੀ ਪ੍ਰਸ਼ਾਦਾ ਜੀ ਏਦਾਂ ਹੱਥ ਉੱਪਰ ਹੋਏ, ਤੇ ਭਾਈ ਮੰਝ ਨੇ ਜਿਹੜੇ ਜਿਹਨੇ ਹੱਥ ਉੱਪਰ ਚੱਕੇ ਨੇ ਵੇਖਿਆ ਵੀ ਹੈ ਕਿਹੜਾ ਜਿਹੜਾ ਪ੍ਰਸ਼ਾਦਾ ਮੰਗਦਾ। ਜਦੋਂ ਵੇਖਿਆ ਗੁਰੂ ਅਰਜਨ ਦੇਵ ਮਹਾਰਾਜ ਪੰਗਤ 'ਚ ਬੈਠੇ, ਉਹਦੇ ਲੰਗਰ 'ਚ ਰੋਟੀ ਖਾਣ ਗੁਰੂ ਅਰਜਨ ਦੇਵ ਆਪ ਗਏ। ਮਹਾਰਾਜ ਕਹਿੰਦੇ ਦੇ ਦੇ ਪ੍ਰਸ਼ਾਦਾ ਲਿਆ। ਕਹਿੰਦਾ ਮਹਾਰਾਜ ਕੋਈ ਥਾਲ ਦਾ ਪ੍ਰਬੰਧ ਕਰਾਂ ਮੈਂ ਤੁਹਾਨੂੰ, ਏਦਾਂ ਹੀ ਪ੍ਰਸ਼ਾਦਾ ਹੱਥ ਤੇ ਹੀ। ਮਹਾਰਾਜ ਕਹਿੰਦੇ ਤੂੰ ਫੜਾ ਦੇ, ਤੇਰੇ ਹੱਥੋਂ ਛੱਕ ਕੇ ਮੇਰਾ ਵੀ ਭਲਾ ਹੋ ਜਾ, ਤੂੰ ਧੰਨ ਹੈ ਧੰਨ ਹੈ ਮਹਾਰਾਜ। ਇੰਨਾ ਇਲਾਕੇ 'ਚ ਪ੍ਰਚਾਰ, ਇਹੋ ਜਿਹਾ ਹਿੰਮਤੀ ਹੋਵੇ ਜਿਹੜਾ ਨਗਾਹੇ ਵਾਲੇ ਪਾਸੇ ਨੂੰ ਲੱਗੀ ਸੀ, ਜ਼ੋਰ ਲਾਇਆ ਸੀ ਪਹਿਲਾਂ ਉਹਨੇ, ਉਹ ਫਿਰ ਇੱਧਰ ਨੂੰ ਲੱਗਿਆ। ਇਹੋ ਜਿਹੇ ਜਹੇਦਾਰ ਥਾਪੇ ਗੁਰੂ ਸਾਹਿਬ ਨੇ, ਇਹਨਾਂ ਨਾਲ ਸੰਸਥਾਵਾਂ ਚੱਲਦੀਆਂ, ਇਹਨਾਂ ਨਾਲ ਸਿੱਖੀ ਅੱਗੇ ਵੱਧਦੀ ਹੈ, ਇਹ ਬੋਹਿਤ ਬਣ ਕੇ ਕੰਮ ਕਰਦੇ ਆ ਜੋੜਨ ਦਾ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਐਸੀ ਇਹੋ ਜਿਹੇ ਬੜੇ ਗੁਰਸਿੱਖ ਪੈਦਾ ਕੀਤੇ। ਤੇ ਏਦਾਂ ਹੀ ਨਹੀਂ ਸੀ ਕਿਸੇ ਨੂੰ ਜਹੇਦਾਰ ਥਾਪ ਦਿੱਤਾ ਜਾਂਦਾ, ਬੜੀਆਂ ਲਾ ਲਾ ਕਸਵੱਟੀਆਂ ਪਰਖਦਾ ਏ ਰੱਬ, ਪਰਖਦਾ ਭਗਤਾਂ ਪਿਆਰਿਆਂ ਨੂੰ, ਕਿਤੇ ਦੇਗਾਂ ਦੇ ਵਿੱਚ ਉਬਾਲ ਦਿੰਦਾ, ਕਿਤੇ ਸਿਰਾਂ ਤੇ ਚਲਾਉਂਦਾ ਆ ਰਿਹਾ, ਬੜੀਆਂ ਪਰਖਾਂ ਹੁੰਦੀਆਂ ਸੀ। ਸੋ ਇਸ ਕਰਕੇ ਅਰਜ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਇਹ ਹੈ ਵੀ ਸਾਰੇ ਜਣੇ ਵਲੰਟੀਅਰ ਬਣੋ, ਸਾਰੇ ਜਣੇ ਆਪਾਂ ਪ੍ਰਚਾਰਕ ਬਣੀਏ। ਘਰ ਘਰ ਗੁਰਸਿੱਖੀ ਤਾਂ ਜਾਏਗੀ ਜੇ ਸਾਰੇ ਲੈ ਕੇ ਜਾਵਾਂਗੇ, ਹਿੰਮਤ ਕਰਾਂਗੇ। ਢਾਈ ਘੰਟੇ ਹੋ ਗਏ ਮੈਨੂੰ ਸਟੇਜ 'ਤੇ ਆਏ ਨੂੰ, 4 ਵਜ ਚੱਲੇ ਹੈ। ਆਪ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਇੱਕ ਤਾਂ ਆਨੰਦ ਆਪਾਂ ਅਰਦਾਸ ਕਰ ਲਈਏ ਪਾਤਸ਼ਾਹ ਦੇ ਚਰਨਾਂ 'ਚ, ਫਿਰ ਮੁੱਖ ਵਾਕ ਸੁਣਾਂਗੇ, ਫਿਰ ਚੱਲਾਂਗੇ, ਕਾਹਲ ਨਹੀਂ ਕਰਨੀ। ਬੜੇ ਪਿਆਰ ਨਾਲ ਦੂਰੋਂ ਨੇੜਿਓਂ ਚੱਲ ਕੇ ਬੈਠੇ ਹੈ ਸੰਗਤ, ਅੰਦਰ ਬਾਹਰ ਵੀ ਪੰਡਾਲ ਦੇ ਬੈਠੇ ਹੈ, ਕੱਲ੍ਹ ਪੜਦੇ ਖੋਲ ਦੇਣਗੇ, ਵਧਾ ਦੇਣਗੇ ਪੰਡਾਲ, ਪਰਸੋਂ ਨੂੰ ਤੇ ਸਿਰੇ ਤੱਕ ਲੱਗ ਜਾਣਾ ਸਾਰਾ, ਦੂਰੋਂ ਨੇੜਿਓਂ ਸਾਰੇ ਇਲਾਕਾ ਨਿਵਾਸੀ ਸੰਗਤਾਂ ਨੇ ਵੱਧ ਚੜ ਕੇ ਪਹੁੰਚਣਾ ਹੈ। ਬਾਕੀ ਸੰਗਤ ਜੀ ਕੱਲ੍ਹ ਨੂੰ ਦੱਸਦੇ ਨੇ ਇੰਟਰਨੈਟ 'ਤੇ ਵੀ ਮੌਸਮ ਖਰਾਬ, ਕੱਲ੍ਹ ਨੂੰ ਮੀਂਹ 90% ਲਿਖਿਆ, ਬਾਕੀ ਪਤਾ ਨਹੀਂ ਕੋਈ ਜਿਵੇਂ ਮੌਜ ਹੋਈ, ਪਰ ਸਾਰੀ ਤਿਆਰੀ ਪ੍ਰਬੰਧਕ ਚਾਅ ਨਾਲ ਇਸੇ ਤਰ੍ਹਾਂ ਜਿਵੇਂ ਕਰ ਰਹੇ ਨੇ ਕਰਨਗੇ। ਲੰਗਰ ਪਕਾਉਣ ਵਾਲਿਆਂ ਨੂੰ ਬੇਨਤੀ ਹੈ ਤਕੜੇ ਹੋ ਕੇ ਸੇਵਾ ਕਰੋ, ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਇੱਥੇ ਲੰਗਰ ਪਾਣੀ ਛਕੋ ਆ ਕੇ, ਅਤੇ ਨਾਲ ਪਕਾਓ ਵਰਤਾਓ, ਆਈ ਹੋਈ ਸੰਗਤ ਦੀ ਸੇਵਾ ਕਰੋ। ਜਿੱਥੇ ਆਪ ਆਉਣਾ ਹੈ ਉੱਥੇ ਕੱਲ੍ਹ ਅਤੇ ਪਰਸੋਂ ਵੱਧ ਚੜ ਕੇ ਬਾਕੀ ਸੰਗਤਾਂ ਨੂੰ ਵੀ ਪ੍ਰੇਰਣਾ ਦੇਣੀ ਹੈ ਵੀ ਭਾਈ ਸਮਾਗਮ ਹੋ ਰਿਹਾ, ਵੱਧ ਚੜ ਕੇ ਆਪਾਂ ਰਲ ਮਿਲ ਕੇ ਲਾਹਾ ਲਈ। ਤੇ ਬਾਕੀ ਅਰਜ਼ ਹੈ ਕਿ ਅੰਮ੍ਰਿਤ ਸੰਚਾਰ ਪਰਸੋਂ ਹੋਣਾ ਹੈ, ਘਲੋਟੀ ਨਗਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਛਕਣਾ ਛਕ ਲਈਏ ਜੀ, ਦਾੜਾ ਰੱਖੀਏ, ਕੇਸ ਰੱਖੀਏ, ਕਿਸੇ ਵੀ ਦੀਵਾਨ ਨੂੰ ਬਾਬਾ ਈਸ਼ਰ ਸਿੰਘ ਮਹਾਂਪੁਰਸ਼ਾਂ ਦੇ ਸਮਾਗਮ ਨੂੰ ਸੁਣੋਗੇ, ਕਹਿਣਗੇ ਕਾਵਾਂ ਕੁੱਤਿਆਂ ਗਧਿਆਂ ਦੀ ਜੂਨੀ ਪੈਣਗੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਗੁਰੂ ਨਹੀਂ ਤਾਰੇ। ਇਸ ਕਰਕੇ ਆਪਾਂ ਗੁਰੂ ਵਾਲੇ ਬਣੀਏ। ਪ੍ਰੇਰਣਾ ਹੁੰਦੀ ਹੈ, ਬੰਦਾ ਲੱਗਦਾ ਲੱਗਦਾ ਅਮਰ ਛਕਦਾ, ਫਿਰ ਨਸ਼ਾ ਘਰੋਂ ਨਿਕਲੇ, ਸ਼ਰਾਬਾਂ ਨਿਕਲ ਜਾਣ। ਬਚਨ ਕਮਾਉਣਾ ਬੜਾ ਜ਼ਰੂਰੀ ਹੁੰਦਾ। ਕਮਾਈ ਵਿੱਚ ਬਰਕਤ ਹੈ ਸਾਰੀ ਗੁਰਮੁਖੋ। ਬੀਜ ਤੇ ਵਾਧੂ ਆਪਾਂ ਨੂੰ ਵੀ ਬਹੁਤ ਮਿਲਿਆ, ਆਪਾਂ ਸਿੱਟ ਦਿੰਦੇ ਹਾਂ, ਆਪਾਂ ਝੋਲੀ 'ਚ ਪਵਾਇਆ ਸਿੱਟਤਾ। ਕਈ ਤਾਂ ਝੋਲੀ ਭਰਾ ਲੈਂਦੇ ਨੇ ਗੱਲਾਂ ਸੁਣ ਸੁਣ ਕੇ, ਬਾਹਲੀਆਂ ਸੁਣੀਆਂ, ਸਾਰੀ ਰਹਿਣ ਸਫਾਈ ਸੁਣ ਲਈ, ਮੁੜ ਕੇ ਕੋ ਝੋਲੀ ਐਂ ਖਸਿੱਟਤੀ ਸਾਰੀ ਸਾਰੀ ਸਿੱਟਤਾ, ਭਰੇ ਕੱਖ ਨਹੀਂ। ਬੀਜ ਤੇ ਇੱਕ ਬਥੇਰਾ, ਜੇ ਬੀਜ ਲਵੇਂ ਤੇ ਗੁਰਮੁਖੋ ਬੀਜਣਾ ਆਪਾਂ ਸਾਰਿਆਂ ਨੇ, ਬੀਜੀਏ। ਕਮਾਈ ਹੈ ਜਿਹੜੀ ਉਹ ਵੱਡੀ ਚੀਜ਼ ਹੈ, ਤੇ ਬਚਨ ਨੂੰ ਕਮਾਉਣਾ ਕਮਾਵਾਂਗੇ, ਅੱਜ ਵੀ ਸਾਡਾ ਭਲਾ ਹੋਜੂ, ਅੱਜ ਵੀ ਉਹਦਾ ਫਾਇਦਾ ਹੋਏਗਾ ਕਿ ਆਪਾਂ ਗੁਰੂ ਸਾਹਿਬ ਦੇ ਸਤਿਪੁਰਖਾਂ ਦੇ ਬਚਨਾਂ ਨੂੰ ਕਮਾਈਏ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਮਹਾਰਾਜ ਜਾਣਗੇ ਫਿਰ ਆਪਾਂ ਚੱਲਾਂਗੇ, ਗੁਰੂ ਸਾਹਿਬ ਜੀ ਦੇ ਜਾਣ ਤੋਂ ਬਾਅਦ ਚੱਲਾਂਗੇ, ਪਹਿਲਾਂ ਜਾਣ ਦੀ ਖੇਚਲ ਨਹੀਂ ਕਰਨੀ। ਤੇ ਡੇਢ ਵਜੇ ਤੱਕ ਆਪਾਂ ਸ਼ੁਰੂ ਕਰਿਆ ਕਰਾਂਗੇ, ਜਥਾ ਪਹਿਲਾਂ ਕਰ ਲੈਂਦਾ, ਉਦੋਂ ਪਹਿਲਾਂ ਕਿਰਪਾ ਕਰਕੇ ਆਓ। ਡੇਢ ਵਜੇ ਤੱਕ ਤੇ ਸਾਰੇ ਬੈਠ ਜਾਣੇ ਚਾਹੀਦੇ। ਅੱਜ ਕਾਫੀ ਲੇਟ ਤੱਕ ਸੰਗਤ ਆਈ ਹੈ, ਕੱਲ੍ਹ ਨੂੰ ਲੇਟ ਨਹੀਂ ਆਉਣਾ, ਕੱਲ੍ਹ ਤੇ ਪਰਸੋਂ ਵੇਲੇ ਨਾਲ ਆਉਣਾ ਹੈ। ਵੇਲੇ ਨਾਲ ਸ਼ੁਰੂ ਹੋਵੇ ਫਿਰ ਸਮੇਂ ਨਾਲ ਸਮਾਪਤੀ, ਰਾਈਟ ਟਾਈਮ ਤੇ ਸਮਾਪਤੀ ਹੋ ਸਕਦੀ ਹੈ। ਸਾਰੀਆਂ ਸੰਗਤਾਂ ਦਾ ਧੰਨਵਾਦ। ਵੇਖੋਗਾ ਭਲਾ ਮਾਈ ਮੰਝ ਦੀ ਰੂਹ ਕਿਸੇ 'ਚ ਆ ਜਾਏ, ਹੈ ਜੀ, ਭਾਈ ਲਗਾਹੇ ਦੀ ਰੂਹ ਕਿਸੇ 'ਚ ਆ ਜਾਏ, ਅੱਜ ਫਿਰ ਕੋਈ ਬਣ ਜਾਏ ਜਹੇਦਾਰ ਬਾਬਾ ਮਹਿੰਦਰ ਸਿੰਘ ਵਰਗਾ, ਅੱਜ ਫਿਰ ਕੋਈ ਬਣ ਜਾਏ ਵਲੰਟੀਅਰ ਸੇਵਾਦਾਰ। ਇੱਥੇ ਕੁਰਸੀ ਦੇ ਉੱਤੇ ਹੀ ਪੈ ਜਾਂਦੇ ਹੁੰਦੇ ਸੀ ਬਾਬਾ ਸ਼੍ਰੀ ਮਾਨ ਜੀ ਨੂੰ, ਅਸੀਂ ਵੇਖਦੇ ਰਹੇ, ਐਂ ਨੀਂਦ ਪੂਰੀ ਕਰ ਲੈਂਦੇ ਸੀ। ਕੋਈ ਇਹੋ ਜਿਹਾ ਸੇਵਾਦਾਰ, ਉਹ ਰੂਹ ਹੈ, ਉਹ ਤੇ ਪੈਦਾ ਕਰਨੀ ਪਊ। ਉਹ ਤੇ ਕਹਿੰਦੇ ਉਹਦਾ ਉਹ ਉਹਦੇ 'ਚ ਅੱਜ ਆਇਆ ਹੋਇਆ, ਕਹਿੰਦੇ ਨੇ ਉਹਦੇ 'ਚ ਉਹ ਆਇਆ ਹੋਇਆ। ਉਹ ਭੂਤ ਪ੍ਰੇਤ ਤੇ ਖਨੀ ਆਉਂਦੇ ਕਿ ਨਹੀਂ ਆਉਂਦੇ, ਪਰ ਜੇ ਚਾਹੀਏ ਨਾ ਤੇ ਉਹ ਚੰਗੀਆਂ ਰੂਹਾਂ ਨੂੰ ਚੇਤਾ ਕਰੀਏ ਤੇ ਉਹ ਸਾਡੇ 'ਚ ਆ ਕੇ ਬੋਲਣ। ਕੰਮ ਕਰੀਏ, ਐਂ ਵੀ ਅਸੀਂ ਕਰਦੇ ਹਾਂ, ਆ ਵਲੰਟੀਅਰ ਬਣੀਏ। ਭਾਈ ਮੰਝ ਕਿਸੇ 'ਚ ਫੇਰ ਆਵੇ, ਫੇਰ ਭਾਈ ਉਹ ਭਾਈ ਮੰਝ ਵਰਗੇ ਹੀ ਸੀ ਜਿਹੜੇ ਬਾਬਾ ਦੀਪ ਸਿੰਘ ਵਰਗੇ ਬਣੇ, ਫਿਰ ਉਹਨਾਂ 'ਚੋਂ ਰੂਹਾਂ ਆ ਗਈਆਂ, ਅੱਗੇ ਅੱਗੇ ਪ੍ਰਚਾਰ ਤਾਂ ਹੀ ਹੋਇਆ। ਤੇ ਆਪ ਸਾਰੀਆਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਚੰਗਿਆਂ ਦੀ ਸੰਗਤ ਕਰਨੀ, ਚੰਗਿਆਂ ਤੋਂ ਪ੍ਰਭਾਵਿਤ ਹੋਣਾ, ਉਹਨਾਂ ਵੱਲ ਵੇਖ ਕੇ ਫਿਰ ਆਪਣੇ ਜੀਵਨ ਨੂੰ ਉੱਦਾਂ ਦਾ ਬਣਾਉਣ ਦਾ ਯਤਨ ਕਰਨਾ। ਨੌਜਵਾਨਾਂ ਨੂੰ ਬੇਨਤੀਆਂ, ਦਸਤਾਰਾਂ, ਦਾੜੀਆਂ, ਪੱਗਾਂ ਸਾਰੇ ਤਿਆਰੀ ਕਰੋ ਤੇ ਵੱਧ ਚੜ੍ਹ ਕੇ ਆਪਾਂ ਅਮਰ ਛਕੀਏ, ਪਰਸੋਂ ਨੂੰ ਰਲ ਮਿਲ ਕੇ ਲਾਹਾ ਲਈਏ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਹੈ ਜਾਂ ਕਰ ਰਹੇ ਹੋ, ਸਾਰਿਆਂ ਦਾ ਧੰਨਵਾਦ ਹੈ। ਤਕੜੇ ਹੋ ਕੇ ਗੁਰੂ ਘਰ ਦੀ ਸੇਵਾ ਵਿੱਚ ਯੋਗਦਾਨ ਪਾਓ, ਆਪ ਛਕੋ, ਸੰਗਤਾਂ ਨੂੰ ਛਕਾਓ, ਲੰਗਰ ਪਕਾਓ, ਲੰਗਰ ਦੀ ਸੇਵਾ ਕਰੋ ਤਕੜੇ ਹੋ ਕੇ, ਬਾਕੀਆਂ ਸੰਗਤਾਂ ਨੂੰ ਪ੍ਰੇਰਣਾ ਦੇ ਕੇ ਲੈ ਕੇ ਆਉਣਾ। ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਪਾਪ ਨਹੀਂ। ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਮੱਥਾ ਨਹੀਂ ਟੇਕਿਆ ਉਹ ਮੱਥਾ ਟੇਕ ਲੈਣ, ਜਿਹੜੇ ਪਿੱਛੇ ਬਹਿ ਗਏ ਸੀ ਆ ਕੇ। ਬਾਕੀ ਸਾਰੀ ਸੰਗਤ ਗੱਜ ਕੇ ਬੋਲਿਓ, ਕੋਈ ਰਸਨਾ ਵਾਂਝੀ ਨਾ ਰਵੇ, ਤੁਹਾਨੂੰ ਕਹਿਣ ਦੀ ਲੋੜ ਨਹੀਂ, ਤੁਹਾਨੂੰ ਪਤਾ ਹੀ ਹੈ ਕਿਵੇਂ ਬੋਲਣਾ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ। ਭੈਣਾ ਪੜੋ, ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ। ਗੱਜ ਕੇ ਧੰਨ ਹੈ, ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ। ਅੱਜ ਕੇ ਧੰਨ ਹੈ ਗੁਰੂ ਰਾਮਦਾਸ ਜੀ।
ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਹਾਂਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਰਾਇ ਸਾਹਿਬ ਧੰਨ ਹੈ ਸ੍ਰੀ ਹਰਿ ਰਾਇ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ ਰੱਜ ਕੇ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਬਾਜਾਂ ਵਾਲੇ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਬਾਜਾਂ ਵਾਲੇ ਹਾਂਜੀ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ ਧੰਨ ਹੈ
ਧੰਨ ਹੈ
ਅੱਜ ਕੇ ਭਾਈ
ਖਾਲਸਾ ਧੰਨ ਹੈ
ਧੰਨ ਹੈ
ਤੇਰਾ ਪੰਥ
ਖਾਲਸਾ ਧੰਨ ਹੈ ਧੰਨ ਹੈ ਧੰਨ ਹੈ ਤੇਰੀ ਸਾਧ ਸੰਗਤ ਜੀ ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ
ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ ਬੋਲ
ਵਾਹਿਗੁਰੂ 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 ਬੋਲ ਵਾਹਿਗੁਰੂ 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 ਬੋਲ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਬੋਲ ਕਦੇ ਨਾ ਡੋ ਵਾਹਿਗੁਰੂ ਬੋਲ ਕਦੇ ਨਾ ਡੋ
ਵਾਹਿਗੁਰੂ ਬੋਲ ਕਦੇ ਨਾ ਡੋ ਵਾਹਿਗੁਰੂ ਬੋਲ ਕਦੇ ਨਾ
ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋ
ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ ਬੋਲ ਕਦੇ ਨਾ ਡੋ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ ਤੇਰੇ ਮਿੱਠੜੇ
ਲੱਗਣਗੇ ਬੋਲ ਪਿਆਰਿਆ
ਸਤਨਾਮ ਸ੍ਰੀ ਵਾਹਿਗੁਰੂ ਬੋਲ ਸਤਨਾਮ ਸ੍ਰੀ ਵਾਹਿਗੁਰੂ
ਬੋਲ
ਗੱਜ ਕੇ ਪਵਨ ਗੁਰੂ ਬਾਣੀ ਪਿਤਾ ਮਾਤਾ ਤਰਕ ਮਹੱਤ ਚੰਗਿਆਈਆਂ ਬੁਰਿਆਈਆਂ ਵਾਜੈ ਧਰਮ ਹਜ਼ੂਰ ਜਿੰਨੀ ਨਾਮ ਆਇਆ ਦਇਮ ਸਕਤ ਕਾਲ ਵਾਹਿਗੁਰੂ ਜੀ ਕਾ ਖਾਲਸਾ ਬੋਲੋ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਫਤਿਹ ਹੁਣ ਠਾਕੁਰ ਤੁਮ
ਐ ਅਰਦਾਸ ਜੀਓ ਪਿੰਡ ਸਾਹਿਬ ਤੇਰੀ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਊਚਾ ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਤੁਦ ਆਗੈ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣ ਮੇਰਾ ਵਾਹਿਗੁਰੂ
ਅਰਦਾਸ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਜਿੱਥੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਮਾਉ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖਣ ਡਿੱਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੋਹਾਈਆਂ ਚ ਰੱਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹਿਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਪਿੰਡ ਘਲੋਟੀ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਦਿਨ ਦਾ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਬਖਸ਼ਿਆ ਆਪ ਜੀ ਦੀ ਕਿਰਪਾ ਸਦਕਾ ਅੱਜ ਪਹਿਲੇ ਦਿਨ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਸਤਿਗੁਰੂ ਜੀ ਆਪ ਜੀ ਦੇ ਜਥਿਆਂ ਨੇ ਦੀਵਾਨ ਸਜਾਏ, ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਹੋਇਆ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ। ਸਤਿਗੁਰੂ ਜੀ ਅੱਜ ਪਹਿਲੇ ਦਿਨ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਸੰਗਤਾਂ ਦੀ ਕੀਤੀ ਯਾਤਰਾ ਸਫਲ ਕਰਨੀ, ਬੱਚਿਆਂ ਨੂੰ ਵਿਦਿਆ ਦੇ ਦਾਨ ਬਖਸ਼ਣੇ, ਦੇਸ਼ ਵਿੱਚ ਪ੍ਰਦੇਸ਼ ਵਿੱਚ ਗਏ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਬਖਸ਼ਣੀਆਂ। ਸਤਿਗੁਰੂ ਜੀ ਸਾਨੂੰ ਟੁੱਟਿਆ ਹੋਇਆਂ ਨੂੰ ਆਪਣੇ ਚਰਨਾਂ ਨਾਲ ਜੋੜਨਾ, ਸਾਡੇ ਮਨਾਂ ਵਿੱਚ ਬੈਠ ਕੇ ਸਾਨੂੰ ਅੰਮ੍ਰਿਤ ਛਕਣ ਵਾਸਤੇ ਪ੍ਰੇਰਿਤ ਕਰਨਾ, ਸਾਰੇ ਹੀ ਪਰਿਵਾਰਾਂ ਦੇ ਘਰਾਂ ਵਿੱਚ ਸਿੱਖੀ ਦੀ ਵੇਲ ਹਰੀ ਭਰੀ ਰੱਖਣੀ, ਕਿਰਪਾ ਕਰਨੀ ਸਤਿਗੁਰੂ ਜੀ, ਸਰੀਰ ਦੀ ਅਤੇ ਮਨ ਦੀ ਤੰਦਰੁਸਤੀ ਬਖਸ਼ਣੀ, ਮਨ ਦਾ ਟਿਕਾ ਬਖਸ਼ਣਾ, ਮਨ ਦੀ ਸ਼ਾਂਤੀ ਬਖਸ਼ਣੀ, ਜਥੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ। ਸਤਿਗੁਰੂ ਜੀ ਸਾਰੀਆਂ ਸੰਗਤਾਂ ਨੂੰ, ਜਥੇ ਨੂੰ ਪ੍ਰੇਮਾ ਭਗਤੀ ਬਖਸ਼ਣੀ, ਆਪਣੇ ਦਰ ਘਰ ਦਾ ਪਿਆਰ ਬਖਸ਼ਣਾ, ਆਪਣੇ ਦਰ ਘਰ ਦੀ ਪ੍ਰੀਤ ਬਖਸ਼ਣੀ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਅੱਜ ਪਹਿਲੇ ਦਿਨ ਸਮਾਗਮ ਵਿੱਚ ਸੇਵਾ ਕੀਤੀ, ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ, ਰਹਿੰਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ, ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ, ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਕਿਰਪਾ ਕਰੋ ਸਤਿਗੁਰੂ ਜੀ, ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ ਅੰਤ ਨਾ ਪਾਵਤ ਦੇਵ ਸਬੈ ਮੁਨ ਇੰਦਰ ਮਹਾ ਸਿਵ ਜੋਗ ਕਰੀ ਫੁਨ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਨਾ ਛੱਡਿਓ ਏਕ ਘਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰਜੋਤ ਅਰਜਨ ਮਾਹੇ ਧਰੀ ਤੋਦੇ ਆ ਗਏ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ हम लावे अपना पाली गुर सिख मीत चलो गुर चाली जो गुर कहे सोई पल मानो हो हर हर कथा निराली रहाओ हर के संत सुनो जन पाई गुर सेवे हो बेग बेगाली सत गुर सेव खर्च हर बादो मत जानो हो आज के काली हर के संत जपो हर जपना हर संत चले हर नाली जिन हर जपया से हर होए हर मिलया केल के लाली हर हर जपन जप लो चोलो चानी हर कृपा कर बनवाली जन नानक संगत साध हर मिलो हम साध जना पगराली हर हर जपन जप लो चलो चानी हर कृपा कर बनवाली जन नानक संगत साध हर मिलो हम साध जना पगराली वाहेगुरु जी का खालसा वाहेगुरु जी की फतेह
वाहेगुरु जी